जाट उतार तेरे रब तुझनो मंगे दान। नानक जाट उतार तेरे रब तुझनो मंगे दान। हम नानक जाट उतार तेरे रब तुझनो मंगे दान।
नानक जाट उतार तेरे रब तुझनो मंगे दान।
ਜਿੱਥੇ ਹਰ ਗੁਣ ਗਾਓ ਜਦੋਂ ਤੂੰ ਜਿੱਥੇ ਹਰ ਗੁਣ ਗਾਓ
ਜਿੱਥੇ ਹਰ ਗੁਣ ਗਾਓ ਜਦੋਂ ਤੂੰ ਜਿੱਥੇ ਹਰ ਗੁਣ ਗਾਓ
ਹਾਂ ਸੱਚੇ ਸੇਤੀ ਰੱਤੇ ਮਿਲਿਆ ਮਿਠਾਵੇ ਥਾਂ
ਸੱਚੇ ਸੇਤੀ ਰੱਤੇ ਮਿਲਿਆ ਮਿਠਾਵੇ ਥਾਓ
ਉਹ ਜਿੱਥੇ ਹਰ ਗੁਣ कल्याण कारणा
मीठे हर गुण गाओ बुद्धो मीठे हर गुण गाओ
मीठे हर गुण गाओ बुद्धो मीठे हर गुण गाओ
मीठे हर गुण गाओ बुद्धो मीठे हर गुण गाओ
मीठे हर गुण गाओ बुद्धो मीठे हर
आओ जड़ियां संगतां लंगर विच ने जां जड़े पंडाल तो बाहर ने उन्हां सारिआं नूं बेनती पाई पंडाल विच आ के सजो लंगर वाले सेवादारां नूं बेनती पाई जितना समां दीवान चलेगा लंगर बंद कर दिओ दीवान दी समाप्ति तो बाद संगतां नूं प्रशादा पाणी छकाया जावे आओ आपां भाई साहिब जी पासों गुरमत दीआं विचारां सरवण करिए वाहिगुरु जी का खालसा वाहिगुरु जी की फतेह
Thank you. ਧੰਨ ਵਾਹਿਗੁਰੂ, ਧੰਨ ਵਾਹਿਗੁਰੂ ਸਾਹਿਬ ਜੀ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੈ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਪੁਰ ਧਾਰੋ, ਅਟਲ ਪਇਓ ਧਰੂ ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ, ਦੁਖ ਹਰ ਤਾਹਿ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗ੍ਰਾਹਤ ਝੂਟਾ, ਮਹਿਮਾ ਨਾਮ ਕਹਾ ਲੋ ਵਰਣੋ ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਪੀ ਜਗ ਜਨੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰ, ਤੈ ਪੀ ਉਤਰੈ ਪਾਰ। ਮੇਰਿਆ ਮਨਾ ਸਾਰਿਆਂ ਨੇ ਵਾਹਿਗੁਰੂ ਜੀ ਦੇ ਗੁਣ ਗਾਏ ਹੈ ਤੇ ਤੂੰ ਵੀ ਗਾ, ਤੇਰਾ ਵੀ ਭਲਾ ਹੋ ਜਾਏ। ਕੱਲ ਆਪਾਂ ਸਮਝਦੇ ਸੀ ਵੀ ਗੁਣ ਗਾਉਣਾ ਉਹਦੇ ਨਿਯਮਾਂ ਵਿੱਚ ਚੱਲਣਾ ਹੁੰਦਾ, ਆਪਣੀ ਡਿਊਟੀ ਕਰਨੀ, ਆਪਣੇ ਫਰਜ਼ ਨਿਭਾਉਣੇ, ਇਹ ਗੁਣ ਗਾਉਣਾ। ਆਪਣੇ ਆਪ ਨੂੰ ਕਹੀਏ ਜੇ ਬੰਦੇ ਬਣ ਕੇ ਆਏ ਹਾਂ ਤੇ ਉਹਦੇ ਨਿਯਮਾਂ ਦੇ ਵਿੱਚ ਬੰਦ ਰਹੀਏ, ਉਹਦੇ ਹੁਕਮ ਵਿੱਚ ਰਹਿਣਾ, ਨਿਯਮਾਂ 'ਚ ਰਹਿਣਾ, ਉਹਦੇ ਦਾਇਰੇ 'ਚ ਰਹਿਣਾ, ਇਹਨੂੰ ਬੰਦਗੀ ਕਹਿੰਦੇ ਆ। ਉਹਦੇ ਬਣਾਏ ਸਿਸਟਮ ਦੇ ਵਿੱਚ ਰਹਿਣਾ, ਬੰਦ ਰਹਿਣ ਨੂੰ ਬੰਦਗੀ ਕਹਿੰਦੇ ਆ। ਜਦੋਂ ਬਾਹਰ ਨਿਕਲ ਗਏ ਫਿਰ ਬੰਦਗੀ ਨਹੀਂ, ਉਹਦੇ ਨਿਯਮਾਂ ਦੇ ਅਧੀਨ ਰਹਿਣਾ ਬੰਦਗੀ। ਅੱਗੇ ਗੱਲ ਕਰਾਂਗੇ, ਬਾਅਦ 'ਚ ਆਓ, ਰਲ ਕੇ ਪਹਿਲਾਂ ਪੜ੍ਹੋ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਇਕਾਗਰ ਚਿੱਤ ਹੋ ਕੇ ਬੈਠੋ ਤੇ ਨਾਲ ਨਾਲ ਗੁਰਬਾਣੀ ਪੜ੍ਹੋ। ਵੀ ਭੈਣਾਂ ਨੂੰ ਵੀ ਬੇਨਤੀ ਗਾਇਆ ਕਰੋ, ਵੀਰ ਵੀ ਸਾਰੇ ਰਲ ਕੇ ਗਾਉਣ, ਨਾਲ ਸਾਥ ਦਿਓ। ਲੰਗਰ ਵਾਲੇ ਪਾਸੇ ਜਿੰਨੀ ਸੰਗਤ ਹੈ ਫਟਾਫਟ ਪ੍ਰਸ਼ਾਦਾ ਪਾਣੀ ਛੱਕ ਕੇ ਜਲਦੀ ਜਲਦੀ ਮੱਥਾ ਟੇਕ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪੰਡਾਲ ਵਿੱਚ ਸਜਦੇ ਜਾਓ। ਬੰਦਗੀ ਬੰਦਗੀ ਕਰ ਬੰਦੇ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦਗੀ। ਚਿਰ ਕੱਟ ਮੈਂ ਸਾਹਾ
ਗੱਲ
ਕਰ ਬੰਦੇ ਤੂੰ ਬੰਦੀ
ਬੰਦੀ ਕਰ
ਕਰ ਬੰਦੇ ਤੂੰ ਬੰਦਗੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਿੱਚਰ ਘੱਟ
ਇਹੋ ਬੇਨਤੀ ਜੀਵੈ ਵਾਰ ਵਾਰ ਇਹੋ ਬੇਨਤੀ ਮਿਸਰ ਨਾਹੀ ਨਾਤਾਲ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇੱਕ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰੇ ਔਰ ਲਾਸਟ ਦੀਵਾਨ ਵਿੱਚ ਸਾਰੇ ਹਾਜ਼ਰੀਆਂ ਭਰ ਰਹੇ ਹਾਂ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿੱਥੇ ਕੱਲ ਰਸਤਾ ਬੰਦ ਕੀਤਾ ਸੀ ਉੱਥੇ ਹੀ ਰਸਤਾ ਬੰਦ ਕਰ ਲਓ ਜਿਹੜੇ ਲੇਟ ਆਉਣ ਉਹਨਾਂ ਨੂੰ ਪਿੱਛੇ ਹੀ ਅਜੇ ਬਿਠਾਈ ਜਾਓ ਦੂਰੋਂ ਮੱਥਾ ਟੇਕ ਲੈਣ ਬਾਅਦ ਵਿੱਚ ਅੱਗੇ ਆ ਕੇ ਟੇਕ ਲੈਣਗੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੇ ਜਿੱਥੇ ਬੈਠੇ ਹੈ ਪਿਆਰ ਨਾਲ ਇਕਾਗਰਤਾ ਬਣਾ ਕੇ ਟਕਾ ਬਣਾ ਕੇ ਬੈਠਣ ਦੀ ਖੇਚਲ ਕਰਨੀ ਹੈ ਧਿਆਨ ਨਾਲ ਸਮਝਣ ਦੀ ਖੇਚਲ ਕਰੇ ਕੱਲ ਬੜੇ ਟਕਾ ਨਾਲ ਤੁਸੀਂ ਸਾਰੇ ਬੈਠੇ ਰਹੇ ਜਦੋਂ ਸੁਣਨ ਵਾਲੇ ਵਧੀਆ ਢੰਗ ਨਾਲ ਸੁਣਦੇ ਆ ਤੇ ਫਿਰ ਸੁਣਾਉਣ ਦਾ ਵੀ ਸਵਾਦ ਆਉਂਦਾ ਜਦੋਂ ਸੁਣਨ ਵਾਲੇ ਵੀ ਹਿੱਲੇ ਜੇ ਰਹਿੰਦੇ ਆ ਫਿਰ ਮਨ ਸੁਣਾਉਣ ਵਾਲੇ ਦਾ ਵੀ ਨਹੀਂ ਕਰਦਾ ਤੋਂ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਥੋੜ੍ਹਾ ਚਿਰ ਆਪਾਂ ਇਕਾਗਰਚਿਤ ਹੋ ਕੇ ਸਮਝਣ ਦੀ ਖੇਚਲ ਕਰਦੇ ਜਿਹੜੇ ਬੰਦਗੀ ਦੇ ਅਰਥ ਹੈ ਹੁਣ ਬੰਦਗੀ ਆਪਣੇ ਬੰਦਗੀ ਕਿਹਾ ਕਿਹਨੂੰ ਜਾਂਦਾ ਹੈ ਬੰਦਗੀ ਦੀ ਦਾਤ ਮੰਗਦੇ ਆ ਮੈਂ ਬੜੀ ਵਾਰੀ ਅਰਜ਼ ਕੀਤੀ ਹੈ ਕਿ ਸਾਡੇ ਹਰ ਚੀਜ਼ ਦੀ ਜਿਹੜੀ ਡੈਫੀਨੇਸ਼ਨ ਹੈ ਜਿਹਨੂੰ ਅਸੀਂ ਪਰਿਭਾਸ਼ਾ ਕਹਿੰਦੇ ਹਾਂ ਹੈ ਕੁਝ ਹੋਰ ਹੈ ਤੇ ਦੱਸੀ ਕੁਝ ਹੋਰ ਹੈ ਜਦੋਂ ਅਸੀਂ ਪਰਿਭਾਸ਼ਾ ਹੋਰ ਦੱਸਦੇ ਹਾਂ ਅਸਲ ਵਿੱਚ ਬਣਦੀ ਕੁਝ ਹੋਰ ਹੈ ਹੁਣ ਇਹ ਕਿਵੇਂ ਪਤਾ ਲੱਗੇ ਵੀ ਜੋ ਮੈਂ ਕਿਹਾ ਉਹ ਠੀਕ ਹੈ ਮੰਨ ਲਓ ਇਹਦਾ ਕਿਵੇਂ ਪਤਾ ਲੱਗੇ ਵੀ ਇੱਕ ਤੇ ਇੱਦਾਂ ਕਹਿੰਦਾ ਦੂਜਾ ਇੱਦਾਂ ਕਹਿੰਦਾ ਹੁਣ ਸਾਨੂੰ ਕਿੱਦਾਂ ਪਤਾ ਲੱਗੇ ਵੀ ਕਿਹੜੀ ਗੱਲ ਠੀਕ ਹੈ ਤੇ ਕਿਹੜੀ ਗੱਲ ਗਲਤ ਇਹਦਾ ਪਤਾ ਕਿਵੇਂ ਲੱਗੇ ਇਹਦਾ ਭਾਈ ਪਤਾ ਇੱਦਾਂ ਲੱਗਦਾ ਹੈ ਹੁਣ ਕਾਮਨ ਸੈਂਸ ਕੀ ਕਹਿੰਦੀ ਹੈ ਤੁਹਾਡੀ ਤੁਹਾਨੂੰ ਲੱਗਦਾ ਕੀ ਹੈ ਵੀ ਠੀਕ ਕੀ ਹੈ ਹੁਣ ਸੁਣੋ ਇੱਕ ਬੰਦਾ ਕਹਿੰਦਾ ਹੈ ਦੋ ਪਤੀ ਪਤਨੀ ਲੜਦੇ ਆ ਝਗੜ ਰਹੇ ਹੁਣ ਪਤੀ ਕਹਿੰਦਾ ਹੈ ਵੀ ਮੇਰੀ ਮਾਂ ਤੇ ਕਹਿੰਦੀ ਸੀ ਮੁੰਡਾ ਹੋਣਾ ਬੜਾ ਜ਼ਰੂਰੀ ਹੈ ਪੁੱਤਰਾਂ ਬਿਨਾਂ ਤੇ ਕਾਹਦੀ ਅੱਗੇ ਬੰਸ ਨਹੀਂ ਚੱਲਦੀ ਮੇਰੀ ਮਾਂ ਇਹ ਕਹਿੰਦੀ ਹੈ ਤੇ ਪਤਨੀ ਕਹਿੰਦੀ ਹੈ ਮੇਰੀ ਮਾਂ ਕਹਿੰਦੀ ਹੈ ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਹੁਣ ਚੱਲ ਰਹੀ ਹੈ ਅੜੀ ਚੱਲਦੀ ਹੈ ਲੜਾਈ ਇੱਕ ਕਹਿੰਦਾ ਹੈ ਮੇਰੀ ਮਾਂ ਕਹਿੰਦੀ ਹੈ ਵੀ ਕੋਈ ਪੁੱਤ ਜ਼ਰੂਰੀ ਚਾਹੀਦਾ ਆਪਣੇ ਦੋ ਬੇਟੀਆਂ ਇੱਕ ਬੱਚਾ ਹੋਰ ਲੈਣਾ ਆ ਤੇ ਤਿੰਨ ਹੋ ਜਾਣਗੇ ਹੋ ਸਕਦਾ ਤੀਜਾ ਮੁੰਡਾ ਹੋ ਜੇ ਮੇਰੀ ਮਾਂ ਕਹਿੰਦੀ ਹੈ ਮੁੰਡਾ ਬੜਾ ਜ਼ਰੂਰੀ ਹੈ ਠੀਕ ਹੈ ਜੀ ਤੇ ਇੱਕ ਕਹਿੰਦਾ ਹੈ ਕਹਿੰਦੀ ਹੈ ਉਹ ਕਹਿੰਦੀ ਹੈ ਮੇਰੀ ਮਾਂ ਕਹਿੰਦੀ ਹੈ ਵੀ ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਹੁਣ ਤੁਸੀਂ ਇਹ ਦੱਸੋ ਵੀ ਸੋਚ ਕਿਹਦੀ ਠੀਕ ਹੈ ਹੁਣ ਇੰਨਾ ਕੁ ਦਿਮਾਗ ਸਾਡਾ ਕੰਮ ਕਰਨਾ ਚਾਹੀਦਾ ਵੀ ਪਹਿਲੀ ਮੁੰਡੇ ਦੀ ਮਾਂ ਜਿਹੜੀ ਗੱਲ ਕਹਿੰਦੀ ਉਹ ਠੀਕ ਹੈ ਕਿ ਲੜਕੀ ਦੀ ਮਾਂ ਜਿਹੜੀ ਕਹਿੰਦੀ ਉਹ ਠੀਕ ਹੈ ਬੋਲੋ ਲੜਕੀ ਦੀ ਮਾਂ ਕਹਿ ਰਹੇ ਹਾਂ ਸਾਰੇ ਮਨ ਦੇ ਮੁੰਨ ਦੇ ਆਪਾਂ ਕੋਈ ਨਹੀਂ ਕਹਿਤਾ ਸਾਰਿਆਂ ਨੇ ਲੜਕੀ ਦੀ ਮਾਂ ਉਹ ਤਾਂ ਜਦੋਂ ਕੁੜੀਆਂ ਦੂਜੀ ਹੋ ਜਾਏ ਤੀਜੀ ਹੋ ਜਾਏ ਫਿਰ ਪਤਾ ਲੱਗਦਾ ਸਾਡੇ ਘਰੇ ਜਦੋਂ ਆਉਂਦੀਆਂ ਨਾ ਲੜਕੀ ਦੀ ਮਾਂ ਕਹਿਣਾ ਬਹੁਤ ਸੌਖਾ ਗਿਆਨ ਸਾਰਿਆਂ ਨੂੰ ਹੀ ਹੈ ਇੰਨਾ ਕੁ ਤੇ ਪਤਾ ਹੀ ਹੈ ਵੀ ਧੀਆਂ ਨਹੀਂ ਮਾੜੀਆਂ ਏਦਾਂ ਕਹਿਣਾ ਵੀ ਨਹੀਂ ਅਸੀਂ ਔਰ ਗੱਲ ਸੱਚ ਵੀ ਇਹ ਹੋਈ ਹੁਣ ਜਿਹੜੀ ਗੱਲ ਸੱਚ ਹੈ ਸਮਝ ਚ ਪੈਂਦੀ ਹੈ ਹਾਂ ਧੀਆਂ ਚ ਫਰਕ ਵੀ ਕੋਈ ਨਹੀਂ ਤੇ ਗੱਲ ਵੀ ਠੀਕ ਹੈ ਯਾਰ ਧੀਆਂ ਜਿੰਨਾ ਤੇ ਕਰਦੀਆਂ ਮਾਪਿਆਂ ਦਾ ਪੁੱਤਾਂ ਤੋਂ ਵੀ ਵੱਧ ਕੇ ਕਰਦੀਆਂ ਧੀਆਂ ਪੜ੍ਹਾਈ ਵੀ ਕਰਦੀਆਂ ਅੱਜ ਕੱਲ੍ਹ ਤੇ ਧੀਆਂ ਪੁੱਤਾਂ ਚ ਕੋਈ ਫਰਕ ਹੀ ਨਹੀਂ ਰਿਹਾ ਹਜ਼ਾਰਾਂ ਪਰਿਵਾਰ ਹੈ ਜਿਹੜੇ ਧੀਆਂ ਵਿਦੇਸ਼ਾਂ ਚ ਗਈਆਂ ਜਿਨ੍ਹਾਂ ਦੀਆਂ ਹਜ਼ਾਰਾਂ ਮਾਪੇ ਆ ਜਿਨ੍ਹਾਂ ਨੂੰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਧੀਆਂ ਕਰਕੇ ਵੇਖਿਆ ਜਿਨ੍ਹਾਂ ਨੇ ਠੀਕ ਹੈ ਨਾ ਗੱਲ ਇਹ ਧੀਆਂ ਤੇ ਪੁੱਤਾਂ ਤੋਂ ਅੱਗੇ ਲੰਘੀਆਂ ਫਿਰਦੀਆਂ ਹੁਣ ਦੋ ਗੱਲਾਂ ਸੁਣੀਆਂ ਇੱਕ ਮੁੰਡੇ ਦੀ ਮਾਂ ਗੱਲ ਕਰਦੀ ਹੈ ਇੱਕ ਲੜਕੀ ਦੀ ਮਾਂ ਕਰਦੀ ਹੈ ਪਰ ਦੋਨਾਂ 'ਚੋਂ ਠੀਕ ਫਿਰ ਕਿਹੜੀ ਬੈਠੂ ਜਿਹੜੀ ਲੜਕੀ ਦੀ ਮਾਂ ਕਹਿੰਦੀ ਹੈ ਇੰਨਾ ਕੁ ਦਿਮਾਗ ਸਾਡਾ ਕੰਮ ਕਰਦਾ ਕਿ ਨਹੀਂ ਕਰਦਾ? ਹੁਣ ਸਾਨੂੰ ਕਿਵੇਂ ਪਤਾ ਲੱਗੇ ਜੀ ਕਿਹੜੀ ਗੱਲ ਠੀਕ ਹੈ ਕਿਹੜੀ ਗੱਲ ਗਲਤ ਹੈ? ਕਿਵੇਂ ਨਹੀਂ ਲੱਗਦਾ ਪਤਾ ਲੱਗਦਾ ਹੈ ਠੀਕ ਕੀ ਹੈ ਤੇ ਗਲਤ ਕੀ ਹੈ? ਸਮਝ ਚ ਪੈਂਦੀ ਹੋਈ ਹੈ। ਹੁਣ ਮਾਂ ਕਹਿੰਦੀ ਹੈ ਮੁੰਡਿਆ 8 ਵਜੇ ਉੱਠ ਕੇ ਕੰਮ ਤੇ ਜਾਇਆ ਕਰ, ਤੇ ਪਿਓ ਕਹੀ ਜਾਂਦਾ ਚੱਲ 10 ਵਜੇ ਤੱਕ ਸੁੱਤਾ ਰਹਿਣ ਦੇ ਏਡੀ ਵੀ ਕੋਈ ਫਰਕ ਨਹੀਂ ਪੈਂਦਾ, ਕਿਹੜੀ ਗੱਲ ਹੈ? ਹੁਣ ਪਤਾ ਲੱਗਦਾ ਨੀ ਵੀ ਠੀਕ ਕੀ ਹੈ ਤੇ ਗਲਤ ਕੀ ਹੈ? ਮਾਂ ਹੋਰ ਕਹਿੰਦੀ ਹੈ, ਪੁੱਤ ਹੋਰ ਕਹਿੰਦਾ, ਪਿਓ ਹੋਰ ਕਹਿੰਦਾ, ਇੱਕ ਵਿਗਾੜਦਾ ਇੱਕ ਸਵਾਰਦਾ, ਦਿਸਦਾ ਨਹੀਂ ਹੁੰਦਾ, ਪਤਾ ਨਹੀਂ ਲੱਗਦਾ, ਸਮਝ ਨਹੀਂ ਪੈਂਦੀ। ਹੁਣ ਸਾਡੇ ਕਿੱਦਾਂ ਪਤਾ ਲੱਗੇ ਜੀ ਕੀ ਗੱਲ ਗਲਤ ਹੈ ਕੀ ਗੱਲ ਠੀਕ ਹੈ? ਭਾਈ ਉਹ ਵੇਖੋ ਵੀ ਸਮਾਜ ਦਾ ਵਿਕਾਸ ਕਿਹੜੀ ਗੱਲ ਵਿੱਚ ਹੈ, ਸਾਡੀ ਆਉਣ ਵਾਲੀ ਪੀੜ੍ਹੀ ਆਉਣ ਵਾਲੀਆਂ ਨਸਲਾਂ ਦਾ ਭਲਾ ਕਿਹੜੀ ਗੱਲ ਵਿੱਚ ਹੈ। ਹੁਣ ਜਿਵੇਂ ਆਪਾਂ ਕੱਲ ਗੱਲ ਕਰਦੇ ਸੀ ਵੀ ਕੌਮੀ ਤੌਰ ਦੇ ਉੱਤੇ ਆਪਾਂ ਇੱਦਾਂ ਭੈਣ ਭਰਾ ਇਕੱਠੇ ਹੋ ਕੇ ਬਹੀਏ ਸਤਸੰਗ ਕਰੀਏ, ਇਹ ਗੱਲ ਠੀਕ ਹੈ, ਆਪਾਂ ਸਾਰੇ ਸਤਸੰਗ ਕਰਦੇ ਹੀ ਆ, ਚੰਗੀ ਗੱਲ ਹੈ। ਪਰ ਅਸਲੀ ਸਤਸੰਗਤ ਉਹ ਹੈ ਜਦੋਂ ਸੱਚ ਦੀ ਸੰਗਤ ਮੇਰਾ ਮਨ ਕਰੇ। ਸਾਧ ਹੁੰਦੇ ਆ ਗੁਣ, ਸਾਧ ਸਰੀਰ ਹੁੰਦਾ ਹੈ ਕਿ ਗੁਣ ਹੁੰਦੇ ਆ? ਬੋਲੋ, ਸੋਚ ਕੇ ਬੋਲਿਓ। ਜੇ ਕਿਹਾ ਸਰੀਰ, ਫਿਰ ਮੈਂ ਅਗਲਾ ਸਵਾਲ ਕਰੂ, ਦੱਸੋ ਸੰਤ ਸਾਧ ਸਰੀਰ ਹੁੰਦਾ ਹੈ, ਦੇਹ ਹੁੰਦੀ ਹੈ ਕਿ ਗੁਣ ਹੁੰਦੇ ਆ? ਬੋਲੋ, ਪਰ ਲਾਇਆ ਤੇ ਸਰੀਰਾਂ ਨਾਲ ਹੈ ਸੰਤ ਸਾਧ, ਗੁਣ ਹੁੰਦੇ ਆ, ਕੁਆਲਿਟੀ ਹੁੰਦੀ ਹੈ। ਤੇ ਜੇ ਕੋਈ ਸਰੀਰ ਮਰ ਜਾਂਦਾ ਹੈ, ਲੋਕੀ ਕੀ ਕਹਿੰਦੇ ਆ, ਉਹ ਭਾਈ ਸਾਧ ਨਹੀਂ ਮਰਿਆ, ਭਾਵ ਸੰਤ ਨਹੀਂ ਮਰਦੇ, ਸਰੀਰ ਮਰਿਆ। ਤੇ ਜੇ ਤੁਸੀਂ ਕਹੋਗੇ ਵੀ ਸਰੀਰ ਸੰਤ ਹੈ, ਫਿਰ ਤੁਹਾਨੂੰ ਇਹ ਵੀ ਮੰਨਣਾ ਪਊ ਵੀ ਸਰੀਰ ਮਰ ਗਿਆ ਮਤਲਬ ਸੰਤ। ਪੁੱਛਾਂਗੇ ਹੀ ਫਿਰ, ਜੇ ਸਰੀਰ ਸੰਤ ਹੈ ਫਿਰ ਜਦੋਂ ਸੰਤ ਮਰਿਆ ਫਿਰ ਇਹ ਕਹਿਣਾ ਪਊ ਤੈਨੂੰ ਵੀ ਸੰਤ ਮਰ ਗਏ? ਤੇ ਜੇ ਕਹੇਗਾ ਗੁਣ ਸੰਤ ਹੈ, ਫਿਰ ਗੁਣ ਕਦੇ ਮਰਦੇ ਨਹੀਂ, ਸਰੀਰ ਮਰਦਾ, ਗੁਣ ਕਦੇ ਮਰਦੇ ਨਹੀਂ। ਫਿਰ ਜਿਹੜੀ ਆਪਾਂ ਸੰਗਤ ਕਰਨੀ ਹੈ, ਆਪਾਂ ਦੇਹ ਦੀ ਸੰਗਤ ਕਰਨੀ ਹੈ ਕਿ ਗੁਣਾਂ ਦੀ ਕਰਨੀ ਹੈ? ਹੁਣ ਬੋਲੋ, ਗੁਣਾਂ ਦੀ ਕਰੀ, ਮੇਰੀ ਦੇਹ ਤੋਂ ਕੀ ਕੱਢੇਗਾ ਤੂੰ? ਕੁਆਲਿਟੀ ਵੇਖ, ਗੁਣ ਵੇਖ। ਅੱਛਾ ਇੱਕ ਗੱਲ ਹੋਰ ਦੱਸੋ ਵੀ ਜਿਹੜੇ ਗੁਣ ਹੈ ਤੈਨੂੰ, ਮੇਰੇ ਵਰਗੇ ਚੋਣਿਆਂ ਵਾਲਿਆਂ 'ਚ ਹੀ ਦਿਸਦੇ ਆ ਕਿ ਆਲੇ ਦੁਆਲੇ ਬਹੁਤ ਬੰਦਿਆਂ 'ਚ ਗੁਣ ਹੈ ਨੇ? ਬੋਲੋ ਬੋਲੋ ਭਾਈ, ਹੈਗੇ ਨੇ, ਸੱਚ ਹੈ ਨਾ ਇਹ? ਫਿਰ ਉਹਨਾਂ ਦੀ ਸੰਗਤ ਕਰਦਾ ਹੈ ਤੈਨੂੰ? ਕੁਆਲਿਟੀ ਸਾਡੇ ਵਰਗਿਆਂ 'ਚੋਂ ਦਿਸਦੀ? ਆਲੇ ਦੁਆਲੇ ਕੋਈ ਕੁਆਲਿਟੀ ਨਹੀਂ, ਕੋਈ ਗੁਣ ਨਹੀਂ ਦਿਸਦਾ ਸਮਾਜ ਵਿੱਚ? ਫਿਰ ਧਿਆਨ ਨਾਲ ਸੁਣੋ, ਸੰਤ ਜਿਹੜਾ ਉਹ ਗੁਣਾਂ ਨੂੰ ਕਿਹਾ ਗੁਰਬਾਣੀ ਦੇ ਵਿੱਚ। ਬੰਦਾ ਸੋਹਣਾ ਕਿਵੇਂ ਲੱਗਦਾ? ਹੁਣ ਆਪਾਂ ਪੜ੍ਹਦੇ ਹਾਂ ਵੀ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਤੇ ਕਿੰਨੇ ਪਿਆਰ ਨਾਲ ਆਪਾਂ ਸਭ ਬਾਬਿਆਂ ਦੇ ਚੇਲੇ ਧਾਰਨਾ ਇਹ ਨਹੀਂ ਪੜ੍ਹਦੇ, ਐ ਪੜ੍ਹਦੇ ਆ, ਗਹਿਣਾ ਨਹੀਂ ਜਿੰਦੇ, ਗਹਿਣਾ ਨਹੀਂ ਜਿੰਦੇ ਸੰਤ ਔਖੇ ਵੇਲੇ, ਗਹਿਣਾ ਨਹੀਂ ਜਿੰਦੇ ਸਾਧੂ ਔਖੇ ਵੇਲੇ, ਗਹਿਣਾ ਨਹੀਂ ਜਿੰਦੇ ਸੰਤ ਔਖੇ ਵੇਲੇ, ਗਹਿਣਾ ਨਹੀਂ ਜਿੰਦੇ ਸਾਧੂ ਔਖੇ ਵੇਲੇ। ਬਾਬਿਆਂ ਦੇ ਚੇਲੇ ਚੇਲੀਆਂ ਇਹ ਨਾ ਸੋਚਣ ਮੈਂ ਉਹਨਾਂ ਦੇ ਸੰਤਾਂ ਨੂੰ ਕਹਿ ਰਿਹਾ, ਮੈਂ ਸੰਤ ਦੇਹ ਨੂੰ ਨਹੀਂ ਮੰਨਦਾ, ਸੰਤ ਗੁਣ ਉਹ ਕਹਿਣ ਸਾਡੇ ਬਾਬਿਆਂ ਦੀ ਧਾਰਨਾ ਪੜ੍ਹਦੇ ਵੀ ਸਾਧੂ ਸੰਤ ਸੌਖੇ, ਇਹ ਨਹੀਂ ਮੈਂ ਗੱਲ ਕਰਦਾ, ਕੁਆਲਿਟੀ ਦੀ, ਗੁਣਾਂ ਦੀ। ਧਿਆਨ ਨਾਲ ਸਮਝਿਓ ਨੁਕਤਾ, ਵੇਖੋ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਮੈਂ ਚੰਗੀ ਸੰਗਤ ਕਰਦਾ, ਚੰਗੀ ਸੰਗਤ ਵਿੱਚ ਰਹਿੰਦਾ, ਸੰਤ ਹਮਾਰੀ ਓਟ ਸਤਾਣੀ, ਸੰਤਾਂ ਦੀ ਓਟ ਹੈ ਮੈਨੂੰ ਤੇ ਸੰਤ ਹਮਾਰਾ ਗਹਿਣਾ, ਸੰਤ ਗਹਿਣਾ ਆ। ਮੰਨ ਲਓ ਜੇ ਮੈਂ ਸੰਤ ਹਾਂ, ਮੈਂ ਤੁਹਾਡਾ ਗਹਿਣਾ ਕਿੱਦਾਂ ਬਣੂ? ਲੋਕ ਗਹਿਣੇ ਕਿਉਂ ਪਾਉਂਦੇ ਆ? ਕਿਉਂਕਿ ਮੈਂ ਸੋਹਣਾ ਲੱਗਾ, ਤੇ ਸੰਤ ਹੁੰਦੇ ਆ ਗੁਣ, ਗੁਣ। ਜੇ ਕੋਈ ਤੈਨੂੰ ਮੇਰੇ ਚ ਗੁਣ ਦਿਸਦਾ ਹੈ ਉਹ ਗੁਣ ਲੈ ਲੈ, जे किसी रिश्तेदार च दिसदा ओ गुण लै लै तेनू तेरे बापू चो गुण दिसदा ओ लै लै माता चो गुण दिसदा ओ गुण लै लै तेनू किसी काम करने वाले साथी तो दिसदा रिक्शे वाले चो दिसदा ओ गुण लै लै गुण लै ले गुण लै ले जिंदगी च गुणी गुण आ गए गुणी सोहने लगते कि नहीं लगते बिना गहनिया तो गुणा करके बंदा फबन लग गया संत हमारा गहना संत मतलब गुण संत मतलब गुण ते संगत की दी करनी है गुणा दी ते गुण ते आले दुआले बहुत बंदे आ चने क्वालिटी ते बहुत बंदे आ चने थोड़े रिश्तेदारां विच गुणी बंदे है नहीं थोड़े दोस्तां मित्रां च गुणी बंदे है नहीं जे गुण वेखण लग जाएगा तेनू रक्षे आलियां च भी दिसने है रेहड़ियां आलियां च भी दिसने है हर महकमे दे विच हर धर्म दे विच हर हर मजहब दे विच गुणी भी ने ते औगण भी ने कमियां भी है ते सिफतां भी बहुत है बंदियां च ते संगत असीं कीदी करनी है गुणां दी ते गुणां नाल फिर की होऊ जदों साडे च गुण आ गए आपां बन जांगे सोहणे फबदा है कहिंदे बंदा पर हाल कहिंदे उल्टा होया पिआ संतां नाल वैर
कमावदे
साडे जदों जे किते हुण किसे बाबे दी जमीन दा झगड़ा पै जाए पिंड वाले कहण वी साडी जमीन दा बली बाबे ने मन लो वी साडे पिंड दी जगह दा बली हुण असी ते दित्ती सी 2 किले इहने वगल ली 50 किले असी ते लियाए सी वी 2 किले लै लै इहने 50 किले साडे पिंड दी पंचायती सारी वगल ली ते पिंड वाले की करनगे केस करनगे कि नहीं करनगे बोलो करना चाहीदा कि नहीं करना चाहीदा करना चाहिए तो फिर मुड़ के फिर धारना पता की पड़ संतान नाल वैर कमाम दे दुष्टान नाल वो प्यार ले कहिंदे संतान नाल वैर करदे ने जी लोग बाणी च लिखिया पिया संतान नाल वैर नहीं करीदा ते संत की हुंदा दे के गुण बोलो कौन है क्वालिटी संतान नाल वैर दा मतलब है गुण दा वैरी हो जाना अज समाज है जेड़ा वह गुणा का वैरी है क्वालिटी चंगी चीजा लोगों च दिसदियां पर असी लैनिया नहीं चाहते असी गुण सीखने नहीं चाहते गुण लेने नहीं चाहते गुणा नू लेना गुणा नाल प्यार करना संतां नाल प्यार है ते गुणा का वैरी है तू ते भाई चंगियां आदतां ते लैंदा नहीं ते रहिंदा संतां दे कोल है तू भावें किसे डेरे च रह भावें बाबियां दे नेड़े रह भावें कोल रह पर जे तू गुणां दा वैरी है ते तू संतां दा वैरी है झूठ बोलदा मेरा संतां नाल प्यार है संतां नाल प्यार दा अर्थ है गुणां नाल प्यार गुण ने जेड़े क्वालिटी है जेड़ी ते मेरे वीरो भाईओ भैणो मेरे वर्गा अज है की 40 साल बाद भी मैं हूं किन्ना चिर ज्यो सकता चल जे तुसी ये ना कहो भी नहीं हो सकता यार 40 साल उम्र हो ही जाए मन लो 75 साल का होके मरा चलो मन लो पर 80 तक 90 तक हो 50 साल तक भी हूं मैं पर गुण ते सारे च ने सदा ने हर वेले ने ते जे असी गुणा की संगत आले पासे पे फिर ते वाधू दिसदे है सिखण वाला बन बड़े गुण ने लोगों च बड़ी क्वालिटी पई एक तो एक लोग चंगे चंगे तो चंगे पए ना गुण मुकने ने ना असी सीखनों हटना गुण लई जाना क्वालिटी लैनी ते शरीर मर गया बैठा पिट्टी जा हाए बाबा जी चले गए रोई जा बैठा साडी ते जिंदगी गई साडी ते खत्म आ बस क्योंकि तू दे वेखदा सी वेखना की सी बोलो प्यारे हो तू की वेखिया दे तां रोना है जुड़िया किहदे नाल सी दे नाल गुण नाल थोड़ा जुड़िया क्वालिटी नाल थोड़ा जुड़िया गुण रहने हैं तुहाडे टीचर मर गए उन्हां दी दित्तियां पढ़ाइयां सिखिया तुहाडे कोल है शरीर चले गए दिते गुण तुहाडे कोल है गुण अगे डिलीवर हो रहा शरीर नहीं अगे जांदा शरीर दी ते इहते जैसे जल ते बुदबुदा इहते पानी ते बुलबुले वाली गल है भाई इहते जो उपजियो सो विनस है खत्म होना ही होना शरीर ने किथे रहना क्वालिटी ने रहना गुणा ने रहना ते मेरे वीरा भरावा मेरे बुजुर्गो मेरी भैनो मातावो गुणा कन्नी वेख्या करो भी आ चंगा गुण है मेरी भैन च भी है थानू आले दुआले तेरे आले दुआले बहुत गुण ही गुण है ले लो ਚੰਗੇ ਗੁਣਾਂ ਦੀ ਸੰਗਤ ਕਰਨ ਨੂੰ ਸਤ ਸੰਗਤ ਕਰਨੀ ਕਹਿੰਦੇ ਹੈ। ਸਾਧ ਸੰਗਤ ਕਰਨੀ ਮਤਲਬ ਗੁਣਾਂ ਦੀ ਸੰਗਤ ਕਰਨੀ, ਤੇ ਸਾਧ ਸੰਗਤ ਬਹੁਤ ਕਰਿਆ ਕਰੋ। ਜਿੱਥੇ ਪੜ੍ਹਦੇ ਹੋ ਉੱਥੇ ਵੀ ਸਾਧ ਸੰਗ ਚੱਲੇ ਤੇਰਾ, ਜਿੱਥੇ ਕੰਮ ਕਰੇ ਉੱਥੇ ਵੀ ਸਾਧ ਸੰਗ ਕਰ, ਜਿੱਥੇ ਕਿਤੇ ਵੀ ਹਰ ਵੇਲੇ ਸਾਧ ਸੰਗ, ਚੰਗਿਆਂ ਦੀ ਸੰਗਤ, ਗੁਣਾਂ ਦੀ ਚੰਗੀ ਚੰਗੀ ਕੁਆਲਿਟੀ। ਇਹਦੇ ਅਰਥ ਇੰਨੇ ਸੌਖੇ ਰਹਿਣਗੇ ਜੇ ਭਾਈ ਤੁਸੀਂ ਆਹੀ ਸਾਧ ਸੰਗ ਕਰਨਾ ਹੈ। ਆ ਤੁਹਾਡੇ ਨਿਆਣੇ ਕਿੰਨੇ ਆਏ ਅੱਜ ਜਿਹੜੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ, ਬੱਚੇ ਪਤਾ ਕੀ ਕਹਿੰਦੇ ਤੁਸੀਂ ਕਿਉਂ ਬੇਟਾ ਤੈਨੂੰ ਸਾਧ ਸੰਗ ਕਰਾ ਕੇ ਲਿਆਉਣੀ, ਕਹਿੰਦੇ ਮਸਾਂ ਤੇ ਬੀਬੀ ਇੱਕ ਛੁੱਟੀ ਆਉਂਦੀ ਹੈ, ਸਵੇਰੇ 6 ਵਜੇ ਬਸਤੇ ਚੱਕ ਕੇ ਜਾਂਦੇ ਆ ਘਰਾਂ ਨੂੰ ਸਕੂਲਾਂ 'ਚ, ਸੁਣਿਓ 6 ਵਜੇ ਦੇ ਵੈਣ ਤੇ ਚਾੜਦੇ ਹੋ, ਸ਼ਾਮ ਨੂੰ 4 ਵਜੇ ਘਰੇ ਮੁੜਦੇ ਆ, ਤੇ 4 ਵਜੇ ਫਿਰ ਕਹਿੰਦੇ ਚੱਲ ਟਿਊਸ਼ਨ, 6 ਵਜੇ ਘਰੇ ਆਉਣਾ ਤੇ 1 ਘੰਟਾ ਮੈਂ ਟੀਵੀ ਨਹੀਂ ਵੇਖਣ ਦਾ ਮੈਨੂੰ ਮਿਲਦਾ, ਖੇਡਣ ਦਾ ਮੈਨੂੰ ਨਹੀਂ ਮਿਲਦਾ, 8 ਵਜੇ ਮੈਨੂੰ ਪਵਾ ਦਿੰਦੇ ਵੀ ਚੱਲ ਸੌ ਜਾ ਹੁਣ, 8 ਵਜੇ ਦਾ ਸੁੱਤਾ, 4 ਵਜੇ ਫਿਰ ਠਾਲੇ ਨੂੰ ਨਵਾ ਕੇ ਤਿਆਰ ਕਰਕੇ 8 ਵਜੇ ਫਿਰ ਬੈਣ ਤੇ ਚਾੜ ਦਿੰਦੇ, ਮੈਨੂੰ ਟਾਈਮ ਤੇ 1 ਮਿੰਟ ਨਹੀਂ ਮਿਲਦਾ। ਅੱਜ ਐਤਵਾਰ ਛੁੱਟੀ, ਅੱਜ ਕਹਿੰਦੇ ਚੱਲ ਦੀਵਾਨ 'ਚ ਚੱਲੀਏ, ਉੱਥੇ ਮੈਨੂੰ ਸਮਝ ਕੁਛ ਨਹੀਂ ਪੈਂਦੀ ਵੀ ਕਹਿੰਦੇ ਕੀ ਹੈ, ਸਟੇਜ 'ਤੇ ਮੈਨੂੰ ਪਤਾ ਨਹੀਂ ਲੱਗਦਾ, ਬਾਬਿਆਂ ਦੀਆਂ ਗੱਲਾਂ ਮੇਰੇ ਪਕੜ 'ਚ ਨਹੀਂ ਆਉਂਦੀਆਂ। ਪਰ ਜੇ ਤੁਸੀਂ ਉਹਨੂੰ ਸਾਧ ਸੰਗ ਆ ਸਮਝਾਇਆ ਵੀ ਚੰਗੀ ਕੁਆਲਿਟੀ ਗੁਣਾਂ ਵਾਲੀ ਗੱਲ ਜਿਹੜੀ ਸਮਝ ਆ ਗਈ, ਫਿਰ ਤੁਹਾਡਾ ਬੱਚਾ ਜਿੰਨਾ ਮਰਜ਼ੀ ਬਿਜੀ ਹੋ ਜੇ ਉਹਨੂੰ ਆਲੇ ਦੁਆਲੇ ਬਹੁਤ ਸਾਧ ਸੰਗ ਮਿਲ ਸਕਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਸ ਦੱਸੋ ਪਿਆਰਿਓ, ਬੱਚਿਆਂ ਲਈ ਸੌਖਾ ਹੋਊ ਕਿ ਨਹੀਂ ਹੋਊ, ਤੁਹਾਡੀ ਆਉਣ ਵਾਲੀ ਪੀੜ੍ਹੀ ਲਈ ਸੌਖਾ ਹੋਊ ਕਿ ਨਹੀਂ ਹੋਊ? ਜੇ ਅਰਥ ਸਹੀ ਸਮਝਾਓ, ਤੁਹਾਡੇ ਨਿਆਣੇ ਇੱਦਾਂ ਦੀਵਾਨ ਦੀਵਾਨਾਂ 'ਚ ਟਾਈਮ ਕੱਢ ਕੱਢ ਕੇ ਆਉਣ ਜੋਗੇ ਟਾਈਮ ਨਹੀਂ ਉਹਨਾਂ ਕੋਲ। ਸਾਡੀ ਗੱਲ ਮੈਂ ਆਪਣੀ ਗੱਲ ਦੱਸਦਾ ਵੀ ਜਦੋਂ ਮੈਂ ਪੜ੍ਹਦਾ ਰਿਹਾ, ਅਸੀਂ ਤਾਂ ਅੱਧੀ ਛੁੱਟੀ ਭੱਜ ਕੇ ਬਸਤਾ ਸਿੱਟ ਕੇ ਭੱਜ ਜਾਂਦੇ ਸੀ, ਅਸੀਂ ਤਾਂ ਐਂ ਬਹਿ ਜਾਂਦੇ ਸੀ ਜਾ ਕੇ ਵੀ ਦੀਵਾਨ 'ਚ ਅੱਗੇ ਜਾ ਕੇ ਬਹਿ ਕੇ ਸੁਣੋ। ਪਰ ਹੁਣ ਦੇ ਨਿਆਣਾ ਤੁਹਾਡੇ, ਦੱਸੋ ਬਈ ਮੈਨੂੰ ਜਵਾਬ ਦਿਓ, ਤੁਹਾਡੇ ਨਿਆਣੇ ਅੱਧੀ ਛੁੱਟੀ ਭੱਜ ਕੇ ਆਉਣਗੇ, ਬਸਤੇ ਛੱਡ ਕੇ ਆਉਣਗੇ, ਅੰਗਰੇਜ਼ੀ ਸਕੂਲਾਂ 'ਚੋਂ ਨਿਕਲ ਕੇ ਆ ਜਾਣਗੇ, ਚਾਹੁੰਦੇ ਹੋ ਵੀ ਆ ਜਾਓ ਇੱਥੇ ਬਹਿ ਜਾਓ ਸੁਣ ਲਓ? ਉਹ ਤੇ ਠੀਕ ਹੈ, ਤੁਹਾਡਾ ਬੱਚਾ ਕਦੇ ਕਦੇ ਇੰਟਰਸਟ ਰੱਖਦਾ, ਐਤਵਾਰ ਜੇ ਕਵੇ ਕਦੇ ਛੁੱਟੀ ਹੋਵੇ ਵੀ ਚੱਲ ਮੈਨੂੰ ਸੁਣਾ ਲਿਆਓ, ਚੰਗਾ ਲੱਗਾ ਤਾਂ ਬੱਚਾ ਆ ਜੇ, ਉਹਨੂੰ ਵੀ ਗੱਲ ਸਮਝ 'ਚ ਪਵੇ, ਕਾਮਨ ਸੈਂਸ ਦੀ ਹੋਵੇ, ਉਹਦੇ ਦਿਮਾਗ 'ਚ ਵੜ ਜੇ ਸਿੱਧੀ ਸੌਖੀ ਗੱਲ ਹੋਵੇ, ਤੁਹਾਡੇ ਬੱਚੇ ਨੇ ਆਉਣਾ, ਨਹੀਂ ਤੇ ਤੁਹਾਡੇ ਨਿਆਣਿਆਂ ਨੇ ਸਾਧ ਸੰਗ ਕੰਨੀ ਮੂੰਹ ਨਹੀਂ ਕਰਨਾ। ਜੇ ਤੁਹਾਨੂੰ ਨਿਆਣਿਆਂ ਨੂੰ ਸਮਝਾਉਣਾ ਪੈਣਾ ਹੈ, ਕੁਆਲਿਟੀ ਦੀ ਗੁਣਾਂ ਦੀ ਸੰਗਤ ਕਰੋ, ਤੇ ਗੁਣ ਵਾਲੇ ਦੁਆਲੇ ਬਹੁਤ ਹੈ, ਤੁਹਾਡੇ ਬੱਚਿਆਂ ਨੇ ਇਹ ਗੱਲ ਸੌਖੀ ਸਮਝ ਲੈਣੀ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ
ਨਾਮ,
ਉਹ ਚੰਗੇ ਗੁਣ ਆਲੇ ਦੁਆਲੇ ਬਹੁਤ ਨੇ, ਜਿਨ੍ਹਾਂ ਦਸੰਦਣਿਆ ਦੁਰਮਤ ਬੰਨਿਆ ਮਿੱਤਰ ਅਸਾਡੜੇ। ਸਹੀ ਮੇਰੀ ਮਾੜੀ ਮਤ, ਮਾੜੀ ਖੋਟੀ ਮਤ ਮੇਰੀ ਖਤਮ ਹੋਵੇ, ਚੰਗਿਆਂ ਦੀ ਸੰਗਤ ਕਰਕੇ ਮੈਨੂੰ ਵੀ ਲਗਨ ਜੀ ਲੱਗੇ। ਕਈ ਬੰਦਿਆਂ ਦੇ ਪੇਟ ਵਧੇ ਪਏ ਆ, ਢਿੱਡ ਵਧਿਆ ਪਿਆ, ਬਿਮਾਰ ਹੋਇਆ ਪਿਆ, ਹੁਣ ਖਾ ਖਾ ਕੇ ਹੁੰਦਾ ਹੀ ਆ ਨਾ ਇੱਦਾਂ ਬੰਦਿਆਂ ਦਾ, ਤੇ ਕਿਸੇ ਨੂੰ ਵੇਖਿਆ ਫਿੱਟ ਫਿੱਟ ਬੰਦਾ, ਉਹਨੇ ਆ ਕੇ ਗੱਲਾਂ ਬਾਤਾਂ ਕੀਤੀਆਂ, ਕਹਿੰਦਾ ਇੰਨੀ ਐਕਸਰਸਾਈਜ਼ ਕਰਦੇ ਆ ਬਿਮਾਰੀ ਐਂ ਠੀਕ ਕਰ ਲਈ ਆਪਣੀ, ਨਾ ਕੋਈ ਦਵਾਈ ਲਈ, ਪਸੀਨਾ ਕੱਢਿਆ ਬਸ, ਜਿੱਦੇ ਦਾ ਪਤਾ ਲੱਗਿਆ ਵੀ ਸ਼ੂਗਰ ਹੋ ਗਈ, ਮੈਂ ਨਹੀਂ ਟਿਕਿਆ ਉਹਦੇ ਦਾ, ਮੈਂ ਤੁਰ ਕੇ ਪਟਿਆਲੇ ਤੱਕ ਜਾ ਕੇ ਆਉਂਦਾ, ਰੋਜ਼ ਗੇੜਾ ਲਾ ਕੇ ਆਉਂਦਾ, 10 ਕਿਲੋਮੀਟਰ ਤੁਰਦਾ ਰੋਜ਼। ਆ ਮੈਂ ਪਰਸੋਂ ਚੌਥੇ ਰਾਗੀ ਅਮਰਜੀਤ ਸਿੰਘ ਦੇ ਪਿਤਾ ਦੇ ਘਰੇ, ਉਹਨਾਂ ਦੇ ਪਿਤਾ ਚੜ੍ਹਾਈ ਕਰਕੇ ਮੈਂ ਉੱਥੇ ਗਿਆ ਸੀ, ਤੇ ਉਹ ਮੈਨੂੰ ਦੱਸਣ, ਕਹਿੰਦੇ ਸਾਡੇ ਪਿਤਾ ਜੀ ਨੂੰ 15 ਸਾਲ ਪਹਿਲਾਂ ਡਾਕਟਰ ਨੇ ਦੱਸਿਆ ਸੀ ਵੀ ਇਹਦੀ ਬਾਈਪਾਸ ਸਰਜਰੀ ਹੋਣੀ, ਉਹਦੇ ਹਾਰਟ ਦੀ ਪ੍ਰੋਬਲਮ ਸੀ ਉਹਨਾਂ ਨੂੰ, ਤੇ ਬਜ਼ੁਰਗ ਸਨ, ਹੋ ਗਏ ਹੁਣ 70 ਕ ਦੇ ਹੋ ਗਏ ਹੋਣਗੇ, 55 ਸਾਲ ਦੀ ਉਮਰ 'ਚ ਡਾਕਟਰ ਨੇ ਕਿਹਾ ਸੀ ਵੀ ਹਾਰਟ ਦਾ ਆਪਰੇਸ਼ਨ ਹੋਊ, ਸਾਰੀ ਬਾਈਪਾਸ ਸਰਜਰੀ ਕਰਨੀ ਪਊ। ਤੇ ਕਹਿੰਦੇ ਮੇਰੇ ਪਿਤਾ ਜੀ ਕਹਿੰਦੇ ਮੈਂ ਸਾਰਾ ਸਰੀਰ ਨਹੀਂ ਬਣਵਾਉਣਾ ਆਪਦਾ, ਮੈਂ ਹੁਣ ਸਿਹਤ ਦਾ ਰੱਖੂ ਖਿਆਲ, ਕਹਿੰਦੇ ਡਾਇਟ ਕੰਟਰੋਲ ਕਰ ਲਈ, 20-25 ਕਿਲੋ ਵੇਟ ਘਟਾ ਲਿਆ, ਐਕਸਰਸਾਈਜ਼ ਬਹੁਤ ਕਰਦੇ ਸੀ, ਯੋਗਾ ਕਰਨਾ, ਕਹਿੰਦੇ ਪੁੱਠੇ ਸਿੱਧੇ ਹੋਣਾ ਕਦੇ ਕਿਵੇਂ ਕਦੇ ਕਿਵੇਂ, ਕਹਿੰਦੇ 15 ਸਾਲ ਬਿਨਾਂ ਬਾਈਪਾਸ ਸਰਜਰੀ ਕਰਾਉਣ ਤੋਂ ਚੰਗੇ ਭਲੇ, ਕੋਈ ਬਿਮਾਰੀ ਨਹੀਂ ਉਹਨਾਂ ਦੇ ਟੈਸਟਾਂ 'ਚ ਆਉਂਦੀ ਸੀ, ਬਿਲਕੁਲ ਠੀਕ ਹੋ ਗਏ, ਆਪ ਹੀ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਕਰ ਲਿਆ, ਕੰਮ ਠੀਕ ਕਰ ਲਈ ਸਿਹਤ ਆਪਦੀ। ਸਾਡੇ ਵਰਗਾ ਹੁੰਦਾ ਅਗਲਾ ਕਹਿੰਦਾ ਯਾਰ ਭੱਜੇ ਖੇੜਾ, ਤੁਰੇ ਕਿਹੜਾ, ਐਕਸਰਸਾਈਜ਼ ਕਿਹੜਾ ਕਰੇ, ਬਾਈਪਾਸ ਸਰਜਰੀ ਵੀ ਕਰ ਦਿਓ, ਲੱਤ ਦੀਆਂ ਨਾੜਾਂ ਕੱਢ ਕੇ ਤੇਰੇ ਦਿਲ 'ਚ ਪਾ ਦਿੰਦੇ, 35 ਲੱਗ ਜਾਂਦੀਆਂ ਗੋਲੀਆਂ ਰੋਜ਼ ਖਾਣ ਨੂੰ, ਇੱਕ ਬਿਮਾਰੀ ਹਟਾਉਣੀ ਸੀ ਦੂਜੀਆਂ ਲੱਗਣੀਆਂ ਵੀ ਸੀ, ਪਰ ਕਰੇ ਕਿਹੜਾ ਮਿਹਨਤ, ਫਿਰ ਭੱਜ ਨੱਠ ਕਰੇ ਕਿਹੜਾ, ਦੌੜ ਭੱਜ ਕਰੇ ਕਿਹੜਾ, ਪਸੀਨਾ ਕੱਢੇ ਕਿਹੜਾ। ਅਗਲਾ ਕਹਿੰਦਾ ਤੂੰ ਗੋਲੀਆਂ ਹੀ ਦੇ ਦੇ ਬਸ, ਰਹਿਣ ਨਹੀਂ ਦੇ। ਪਰ ਆਪਾਂ ਕਹਿੰਦੇ ਹਾਂ ਸਾਨੂੰ ਗੁਰੂ ਸਾਹਿਬ ਇਹ ਸਿਖਾਉਂਦੇ ਆ ਵੀ ਆਪਣੇ ਆਪ ਠੀਕ ਹੋਣਾ, ਤੁਸੀਂ ਗੁਰੂ ਸਾਹਿਬ ਇਹ ਕਹਿੰਦੇ ਆ। ਆਪਾਂ ਕਹਿੰਦੇ ਹਾਂ ਲੋ ਸਾਰੇ ਆਪਾਂ ਜੇ ਐਂ ਕਹੀਏ ਆਪਾਂ ਰੱਬਾ ਮੇਰੀ ਸਿਹਤ ਠੀਕ ਰੱਖੀ, ਜਰਾ ਕਿਉਂ ਇੱਕ ਵਾਰੀ ਰੱਬਾ ਇੱਕ ਵਾਰ ਬੋਲੋ ਗੱਜ ਕੇ ਰੱਬਾ। ਲੋ ਕਹਿਤਾ ਤੁਸੀਂ ਹੁਣ ਰੱਬ ਕਿੱਥੇ ਹੈ, ਰੱਬ ਕਿਤੇ ਬਾਹਰ ਰਹਿੰਦਾ ਕਿ ਤੁਹਾਡੇ ਵਿੱਚ, ਬੋਲੋ ਬੋਲੋ ਫਿਰ ਠੀਕ ਕੌਣ ਰੱਖੂ। ਜੇ ਜੋ ਕਹਿੰਦਾ ਸੁਣੂ ਕੌਣ, ਜੇ ਰੱਬ ਤੇਰੇ ਵਿੱਚ ਹੈ ਤੇ ਠੀਕ ਵੀ ਤੈਨੂੰ ਆਪ ਕਰਨੀ ਪੈਣੀ। ਪਾਪੂਲੇਸ਼ਨ ਬਹੁਤ, ਤੁਸੀਂ ਕਹੋਗੇ ਐਂ ਕਿਵੇਂ ਹੋ ਸਕਦਾ, ਲੈ ਐਂ ਕਿਵੇਂ ਹੋਜੂ, ਬੰਦਾ ਰੱਬ ਕਰੂ ਠੀਕ ਤਾਂ ਠੀਕ ਹੋਊ, ਆਪੇ ਐਂ ਠੀਕ ਹੋਜੂ। ਬਾਕੀ ਕੰਮ ਤੁਸੀਂ ਵੱਡੇ ਵੱਡੇ ਆਪੇ ਕਰ ਲਏ ਆ। ਹੁਣ ਵੇਖਿਓ ਇੰਡੀਆ ਦੀ ਪਾਪੂਲੇਸ਼ਨ ਵੱਧਦੀ ਜਾ ਰਹੀ ਸੀ ਤੇ ਕਈ ਲੋਕ ਕੀ ਕਹਿੰਦੇ ਸੀ, ਅੱਜ ਕੀ ਕਹਿੰਦੇ, ਹਮ ਦੋ ਹਮਾਰੇ, ਬੋਲੋ ਯਾਰ ਹਮ ਦੋ। ਤੇ ਅੱਜ ਤੋਂ 50 ਸਾਲ ਪਹਿਲਾਂ ਕੀ ਕਹਿੰਦੇ ਸੀ, ਹਮ ਦੋ ਹਮਾਰੇ 12 ਕਹਿੰਦੇ ਸੀ ਨਾ। ਸੁਣੋ ਸੁਣੋ ਹੱਸੋ ਨਾ ਧਿਆਨ ਨਾਲ ਸੁਣਿਓ ਗੱਲ, ਪਹਿਲਾਂ ਗੱਲ ਸੁਣਿਓ ਧਿਆਨ ਨਾਲ। ਜੇ ਤੈਂ ਐ ਕਹਿਣਾ ਮੈਨੂੰ ਵੀ ਐ ਕਿਵੇਂ ਠੀਕ ਹੋਜੂ, ਰੱਬ ਆਪੇ ਠੀਕ ਕਰਦਾ, ਫਿਰ ਉਦੋਂ ਵੀ ਤੁਸੀਂ ਐ ਕਹਿ ਦਿੰਦੇ। 12-12 ਦਾ ਫੈਸਲਾ ਰੱਬ ਦਾ ਸੀ ਕਿ ਬੰਦੇ ਦਾ, ਬੋਲੋ। ਤੇ ਹੁਣ 2 ਦਾ ਫੈਸਲਾ ਰੱਬ ਦਾ ਕਿ ਬੰਦੇ ਦਾ, ਬੋਲੋ। ਐਡੇ ਐਡੇ ਫੈਸਲੇ ਤੇ ਆਪ ਕਰੀ ਜਾਂਦੇ ਹੋ, ਸਿਹਤ ਵਾਰੀ ਕਹੀ ਜਾਂਦਾ ਪਾਪੂਲੇਸ਼ਨ ਕੰਟਰੋਲ ਕਰਨੀ, ਛੋਟੀ ਗੱਲ ਹੈ ਕਿਤੇ? ਐਡਾ ਵੱਡਾ ਫੈਸਲਾ ਹੈ ਕਿ ਪਾਪੂਲੇਸ਼ਨ ਇੱਥੇ ਸੀ 1 ਦੇ 12-12 ਬੱਚੇ ਸੀ, ਹੁਣ 2-2 ਹੈ। ਕੀ ਹੁਣ ਨਹੀਂ 12 ਹੋ ਸਕਦੇ? ਹੋ ਸਕਦੇ ਹੈ। ਪਰ ਜੇ ਤੁਸੀਂ ਜੇ ਉਸ ਵੇਲੇ ਬੰਦੇ ਐ ਅਰਦਾਸ ਕਰਦੇ ਰੱਬਾ ਇੰਡੀਆ ਦੀ ਪਾਪੂਲੇਸ਼ਨ ਘਟਾ ਦੇ, ਫਿਰ ਕੀ ਸਮਝ ਕੀ ਆਈ ਸਾਰਿਆਂ ਨੂੰ, ਭਾਈ ਸਾਨੂੰ ਸਾਰਿਆਂ ਨੂੰ ਆਪ ਕੰਟਰੋਲ ਕਰਨਾ ਪੈਣਾ। ਤੇ ਹੋ ਗਈ ਕੰਟਰੋਲ ਕਿਤੇ, ਘਟੀ ਕਿ ਨਹੀਂ ਘਟੀ? ਐਡੇ ਐਡੇ ਫੈਸਲੇ ਤੇ ਕਰੀ ਜਾਂਦੇ ਹੋ, ਬਾਕੀ ਵਾਰੀ ਅੜੀ ਕਰਕੇ ਬਹਿ ਜਾਣਾ ਰੱਬ ਆਪੇ ਕਰੂ, ਜਦੋਂ ਤੈਅ ਕਰਨਾ ਇਦੂ ਅੱਗੇ ਵੀ ਤੁਸੀਂ ਕਰਨਾ ਹੈ। ਜੇ 12-2 ਦਾ ਫੈਸਲਾ ਕਰ ਸਕਦਾ ਹੈ ਤੇ ਬਾਕੀ ਫੈਸਲੇ ਵੀ ਤੈਨੂੰ ਕਰਨੇ ਪੈਣਗੇ। ਇੱਥੇ ਲੱਤਾਂ ਫਸਾ ਕੇ ਖੜ ਜਾਂਦੇ ਨੇ ਸਾਡੇ ਬੰਦੇ ਵੀ ਰੱਬ ਆਪੇ ਕਰੂ, ਰੱਬ ਨੇ ਨਹੀਂ, ਰੱਬ ਤੇਰੇ ਵਿੱਚ ਹੈ ਤੈਨੂੰ ਕਰਨਾ ਪੈਣਾ ਹੈ। ਗੁਰਬਾਣੀ ਰੱਬ ਬਾਹਰ ਨਹੀਂ ਮੰਨਦੀ, ਗੁਰਬਾਣੀ ਰੱਬ ਮੰਨਦੀ ਕੁਦਰਤ ਚ। ਗੁਰਬਾਣੀ ਕਾਹਦੇ ਚ ਰੱਬ ਮੰਨਦੀ ਹੈ, ਬੋਲੋ ਬੋਲੋ। ਬਲਿਹਾਰੀ ਕੁਦਰਤ ਕਾਹਦੇ ਚ ਵਸਿਆ, ਬੋਲੋ ਜੀ, ਕੁਦਰਤ ਵਿੱਚ। ਤੇ ਕੁਦਰਤ ਚ ਤੂੰ ਆਉਂਦਾ ਕਿ ਨਹੀਂ ਆਉਂਦਾ? ਕੁਦਰਤ ਕੁਦਰਤ ਕੀ ਹੈ ਭਲਾ? ਕੁਦਰਤ ਚੰਦਰਮਾ, ਤਾਰੇ, ਦਰਖਤ, ਇਹ ਕੁਦਰਤ ਹੈ ਕਿ ਤੂੰ ਵੀ ਆਉਂਦਾ ਕੁਦਰਤ ਚ? ਮੈਂ ਵੀ ਆਉਂਦਾ। ਤੇ ਰੱਬ ਕਿੱਥੇ ਹੈ ਫਿਰ ਸਾਡੇ ਵਿੱਚ? ਤੇ ਕੰਮ ਕੌਣ ਕਰੂ? ਆਪਾਂ ਆਪਾਂ ਕਰਾਂਗੇ, ਸਾਰੇ ਕਾਰਜ ਆਪ ਕਰਨੇ ਪੈਣਗੇ। ਜਿੰਨੀਆਂ ਅਰਦਾਸਾਂ ਹੋ ਰਹੀਆਂ ਨੇ ਇੱਥੇ ਕਰਨੀਆਂ ਆਪ ਪੈਣਗੀਆਂ। ਕਰੋ ਅਰਦਾਸਾਂ, ਅਰਦਾਸਾਂ ਤੋਂ ਮਨਾਹੀ ਨਹੀਂ, ਜਿਹੜੀਆਂ ਮਰਜ਼ੀ ਅਰਦਾਸਾਂ ਕਰ ਲਓ, ਰੱਜ ਕੇ ਕਰੋ। ਪਰ ਮੁੜ ਕੇ ਅਗਲੀ ਗੱਲ ਸੁਣ ਲਿਓ। ਅੱਗੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਰੇ ਚ ਰੱਬ ਵੱਸਦਾ ਸਭੈ ਘਟ ਰਾਮ। ਬਹੁਤ ਵਾਰ ਮੈਂ ਪਿਛਲੇ ਦੀਵਾਨਾਂ ਚ, ਮੈਨੂੰ ਨਾ 6 ਮਹੀਨੇ ਹੋ ਗਏ, ਮੈਂ ਇਸ ਗੱਲ ਤੇ ਬਹੁਤ ਜ਼ੋਰ ਲਾਇਆ, ਪ੍ਰੈਸ਼ਰ ਬਹੁਤ ਦਿੱਤਾ ਇਸ ਗੱਲ ਵੀ ਰੱਬ ਬਾਹਰ ਨਹੀਂ ਕਿਤੇ, ਰੱਬ ਤੁਹਾਡੇ ਵਿੱਚ ਹੈ। ਬੜਾ ਵੱਡਾ ਸਾਡੀ ਸਿੱਖ ਕੌਮ ਨੂੰ ਭੁਲੇਖਾ ਪਿਆ ਹੋਇਆ, ਰੱਬ ਬਾਹਰ ਮੰਨਦੇ ਹੈ, ਬਾਹਰ ਕੋਈ ਸ਼ਕਤੀ ਹੈ। ਰੱਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਹਾਡੇ ਵਿੱਚ ਹੈ, ਤੁਸੀਂ ਸਾਰੇ ਰੱਬ ਦਾ ਹਿੱਸਾ ਆ। ਜਿਵੇਂ ਦਰਖਤ ਦਾ ਹਿੱਸਾ ਸਾਰੇ ਪੱਤੇ ਹੁੰਦੇ ਹੈ, ਆਪਾਂ ਸਾਰੇ ਪੱਤੇ ਆ ਤੇ ਦਰਖਤ ਦਾ ਹੀ ਹਿੱਸਾ ਆ, ਸਾਰੇ ਰੱਬ ਦਾ ਹੀ ਪਾਠ ਆ, ਰੱਬ ਦਾ ਹੀ ਹਿੱਸਾ ਆ। ਸਾਰੇ ਕਾਰਜ ਆਪਣੇ ਆਪ ਕਰਨੇ ਪੈਣਗੇ। ਬੜੀ ਵੱਡੀ ਬਿਮਾਰੀ ਪੈ ਗਈ ਏ ਇਸ ਚੀਜ਼ ਨੇ, ਲੋਕ ਨਿਕੰਮੇ ਕਰਤੇ। ਲੋਕੀ ਕਹਿੰਦੇ ਰੱਬ ਕਰੂਗਾ, ਕਰਨਾ ਆਪ ਸੀ, ਰੱਬ ਤੇ ਛੱਡ ਕੇ ਸਾਰਾ ਕੁਝ ਵਿਹਲੇ ਹੋ ਕੇ ਬਹਿ ਗਏ, ਹੱਥ ਤੇ ਹੱਥ ਧਰ ਕੇ ਬਹਿ ਗਏ, ਢਾਂਚਾ ਵਿਗੜ ਗਿਆ। ਤੇ ਜਿੱਦੇ ਇਹ ਪਤਾ ਲੱਗਿਆ ਵੀ ਮੈਂ ਕਰਨਾ ਹੈ, ਫਿਰ ਜ਼ਿੰਮੇਵਾਰੀਆਂ ਪੈਣਗੀਆਂ, ਫਿਰ ਫਰਜ਼ ਸਮਝ ਚਾਹੁਣਗੇ, ਫਿਰ ਦਿਮਾਗ ਖੁੱਲਣਗੇ। ਕਿਸੇ ਨੇ ਐਂ ਦੱਸਤਾ ਵੀ ਕੋਈ ਕਰੂ, ਫਿਰ ਆਪੇ ਬੰਦਾ ਨਿਕੰਮਾ ਹੋਣਾ ਹੀ ਹੈ। ਅੱਛਾ ਕੋਈ ਕਰ ਦੂ ਆਪੇ, ਚੱਲ ਫਿਰ ਮੈਨੂੰ ਕਰਨ ਦੀ ਕੀ ਲੋੜ ਹੈ? ਜੇ ਕੋਈ ਕਵੇ ਵੀ ਤੈਨੂੰ ਹੀ ਕਰਨਾ ਪਊ, ਹੁਣ ਸਾਨੂੰ ਕੋਈ ਕਹਿ ਦੇ ਬਾਪੂ ਹੈਗਾ ਆਟਾ ਪਿਆ ਕੇ ਲੈ ਆਊ ਤੇ ਨਿਆਣਾ ਕਹਿੰਦਾ ਠੀਕ ਹੈ ਬਸ ਫਿਰ ਤੇ ਜੇ ਐਂ ਕਹਿ ਦੇ ਰੋਟੀ ਨੀ ਪੱਕਣੀ ਤੈਨੂੰ ਆਪ ਪਿਆ ਕੇ ਲਿਆਉਣਾ ਪੈਣਾ ਤਾਂ ਪੱਕੂ ਦੱਸੋ ਬੰਦਾ ਜ਼ਿੰਮੇਵਾਰ ਬਣੂ ਕਿ ਨਹੀਂ ਬਣੂ ਇਹਦੇ ਨਾਲ ਸੰਸਾਰ ਦਾ ਫਾਇਦਾ ਹੋਊ ਕਿ ਨਹੀਂ ਹੋਊ ਜਦੋਂ ਤੁਸੀਂ ਕਹਿੰਦੇ ਹੋ ਰੱਬ ਹੈ ਫਿਰ ਲੋਕੀ ਕਹਿੰਦੇ ਉਹ ਕਰੂ ਜਦੋਂ ਕਹਿੰਦੇ ਹੋ ਰੱਬ ਤੇਰੇ ਵਿੱਚ ਹੈ ਫਿਰ ਬੰਦਾ ਕਹਿੰਦਾ ਮੈਨੂੰ ਆਪ ਕਰਨਾ ਪਊ ਤੇ ਇਹਦੇ ਨਾਲ ਸਮਾਜ ਵਧੀਆ ਬਣੂ ਕਿ ਨਹੀਂ ਦੱਸੋ ਜੀ ਇਹ ਹਿਸਾਬ ਕਿਤਾਬ ਲਾਇਓ ਉਹ ਗੱਲਾਂ ਦਾ ਸਾਰੀਆਂ ਦਾ ਇੱਕ ਕਹਿੰਦੇ ਆ ਰੱਬ ਕਰੂ ਇੱਕ ਕਹਿੰਦਾ ਰੱਬ ਤੇਰੇ ਵਿੱਚ ਹੈ ਤੈਨੂੰ ਕਰਨਾ ਪਊ ਫਾਇਦਾ ਕਿਹੜੀ ਗੱਲ ਦਾ ਇਹ ਸੋਚੋ ਫਾਇਦਾ ਕਿਹੜੀ ਗੱਲ ਕਰਦੀ ਹੈ ਸਾਡਾ ਦਿਮਾਗ ਚੱਲਣਾ ਚਾਹੀਦਾ ਇੰਨਾ ਕੁ ਸਾਨੂੰ ਸੋਚਣਾ ਪੈਣਾ ਹੈ ਕਿਸੇ ਨੂੰ ਦੋਸ਼ ਇੱਥੇ ਤੇ ਕਹਿੰਦੇ ਤੂੰ ਕਿਸੇ ਬੰਦੇ ਨੂੰ ਦੋਸ਼ ਨਾ ਦੇ ਤੇਰੀ ਜ਼ਿੰਦਗੀ 'ਚ ਕਿਸੇ ਬੰਦੇ ਦਾ ਦਖਲ ਨਹੀਂ ਤੇਰੀ ਜ਼ਿੰਦਗੀ ਤੈਨੂੰ ਦੇਖਣੀ ਪੈਣੀ ਹੈ ਲੋਕ ਮੇਰੇ ਨਾਲ ਐਂ ਕਰਦੇ ਆ ਫਿਰ ਤੈਂ ਭਰੋਸਾ ਕਿਉਂ ਕਰਿਆ ਗੱਲ ਤਾਂ ਤੇਰੇ ਤੇ ਨਿਬੜੂ ਆ ਕੇ ਹਰੇਕ ਦੁੱਖ ਦੇ ਸੈਂਟਰ 'ਚ ਤੂੰ ਖੜਾ ਜ਼ਿੰਦਗੀ 'ਚ ਜਿੰਨੇ ਦੁੱਖ ਆਏ ਆ ਉਸ ਦੁੱਖ ਦੇ ਸੈਂਟਰ 'ਚ ਤੂੰ ਹੈ ਰਿਸਪੋਂਸੀਬਿਲਟੀ ਤੇਰੀ ਹੈ ਤੇ ਜ਼ਿੰਦਗੀ ਦੇ ਵਿੱਚ ਜਿੰਨੇ ਸੁੱਖ ਹੈ ਉਹਦੀ ਵੀ ਜ਼ਿੰਮੇਵਾਰੀ ਤੇਰੀ ਹੈ ਸੈਂਟਰ 'ਚ ਤੂੰ ਹੈ ਤੂੰ ਕਹਵੇਂ ਮੈਂ ਕਿਉਂ ਆ ਮੈਂ ਤੇ ਬੰਦੇ ਮੈਂ ਉਹ ਬੰਦਾ ਮੇਰੇ ਨਾਲ ਧੋਖਾ ਕਰ ਗਿਆ ਮੇਰਾ 20 ਲੱਖ ਰੁਪਈਆ ਲੈ ਗਿਆ ਦੁਖੀ ਤੇ ਮੈਨੂੰ ਉਹਨੇ ਕਰਿਆ ਸੈਂਟਰ 'ਚ ਤੂੰ ਹੈ ਤੇਰੇ ਦੁੱਖ ਦੇ ਤੂੰ ਕਹਿ ਨਾ ਮੈਨੂੰ ਤੇ ਦੁਖੀ ਉਹਨੇ ਕਰਿਆ ਫਿਰ ਤੈਨੂੰ ਪੁੱਛਾਂਗੀ ਵੀ ਤੈਂ ਫਿਰ ਉਹਦੇ ਤੇ ਭਰੋਸਾ ਕਿਉਂ ਕਰਿਆ ਭਰੋਸਾ ਤੇ ਤੈਂ ਹੀ ਕਰਿਆ ਧੋਖੇਬਾਜ਼ ਤੇ ਹੋਰ ਵੀ ਬਥੇਰੇ ਹੈ ਤੈਨੂੰ ਸਮਝਣਾ ਪੈਣਾ ਹੈ ਤੇਰੀ ਲਾਈਫ ਦੀ ਜ਼ਿੰਮੇਵਾਰੀ ਤੈਨੂੰ ਲੈਣੀ ਪੈਣੀ ਹੈ ਗੁਰੂ ਗ੍ਰੰਥ ਸਾਹਿਬ ਤੇ ਇੱਥੇ ਤੱਕ ਵੀ ਕਹਿੰਦੇ ਆ ਭਾਈ ਕਿਸੇ ਨੂੰ ਦੋਸ਼ ਨਾ ਦੇ ਦੱਦਾ ਦੋਸ਼ ਨਾ ਦੇਊ ਕਿਸਾ ਹੈ ਦੋਸ਼ ਕਰਮਾ
ਆਪਣੇ
ਆਪਣੇ ਕਰਮਾ ਦਾ ਜਿੱਦੇ ਆਪਣੇ ਕਰਮਾਂ ਦੀ ਖੇਡ ਸਮਝ ਆਈ ਵੀ ਮੇਰੇ ਕਰਮਾਂ ਦਾ ਮੈਨੂੰ ਮਿਲਣਾ ਹੈ ਵਧੀਆ ਕਰਨਾ ਵਧੀਆ ਘਟੀਆ ਕਰਨਾ ਘਟੀਆ ਚੰਗਾ ਕਰਨਾ ਚੰਗਾ ਮਾੜਾ ਕਰਨਾ ਮਾੜਾ ਹੈ ਬਾਰਾਂ ਬਾਰਾਂ ਨਿਆਣੇ ਜੰਮ ਲਓ ਤੁਹਾਡੀ ਮਰਜ਼ੀ ਹੈ ਦੋ ਦੋ ਤੇ ਆ ਜਾਓ ਤਾਂ ਵੀ ਠੀਕ ਹੈ ਇੱਕ ਇੱਕ ਤੇ ਆ ਜਾਓ ਤਾਂ ਵੀ ਠੀਕ ਹੈ ਐਡੇ ਐਡੇ ਫੈਸਲੇ ਆਪ ਕਰੀ ਫਿਰਨਾ ਬਾਕੀਆਂ ਵੇਲੇ ਐ ਸਿੱਟ ਦੇਣਾ ਰੱਬ ਤੇ ਐ ਨਹੀਂ ਸਰਨਾ ਜੇ ਰੱਬ ਦੀ ਗੱਲ ਕਰਦਾ ਫਿਰ ਬੜੇ ਸਵਾਲ ਖੜੇ ਕਰ ਦੇਣੇ ਨੇ ਉਹਨਾਂ ਦੇ ਜਵਾਬ ਦੇਣ ਲਈ ਤਿਆਰ ਹੋ ਉਹਨਾਂ ਦੇ ਜਵਾਬ ਕਿੱਥੋਂ ਲਿਆਏਗਾ ਕੱਢ ਕੇ ਫਿਰ ਪੁੱਛਿਆ ਤੇ ਤੈਨੂੰ ਜਾਣਾ ਹੀ ਹੈ ਨਾ ਜਦੋਂ ਐ ਮੂੰਹ ਜਿਹਾ ਬਣਾ ਕੇ ਸਾਡੇ ਵਾਲੇ ਪੰਜਾਬੀ ਐ ਬਸ ਜੀ ਰੱਬ ਹੀ ਕਰਦਾ ਐ ਜੇ ਕਹਿ ਦੇਣਾ ਜਦੋਂ ਉਦੋਂ ਅਗਲਾ ਸਵਾਲ ਪੁੱਛਿਆ ਜਾਣਾ ਫਿਰ ਉਹਦਾ ਜਵਾਬ ਦੇਣ ਲਈ ਤਿਆਰ ਹੋ ਆਪਣੀਆਂ ਜ਼ਿੰਮੇਵਾਰੀਆਂ ਚੱਕੋ ਇੰਡੀਆ ਦਾ ਜੇ ਬੇੜਾ ਗਰਕ ਹੈ ਤੇ ਜ਼ਿੰਮੇਵਾਰ ਇੰਡੀਆ ਹੈ ਅਮਰੀਕਾ ਜੇ ਵਧੀਆ ਤੇ ਜ਼ਿੰਮੇਵਾਰ ਉਹਦਾ ਕ੍ਰੈਡਿਟ ਕਿਹਨੂੰ ਦੇਵਾਂਗੇ ਅਮਰੀਕਾ ਦੇ ਲੋਕਾਂ ਨੂੰ ਕ੍ਰੈਡਿਟ ਕਿਹਨੂੰ ਦੇਵਾਂਗੇ ਜੀ ਅਮਰੀਕਾ ਦੇ ਲੋਕਾਂ ਤੇ ਜੇ ਇੰਡੀਆ ਦਾ ਬੇੜਾ ਗਰਕ ਹੈ ਤੇ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਰੱਬ ਦੀ ਕਿ ਇੰਡੀਆ ਦੇ ਲੋਕਾਂ ਦੀ ਬੋਲੋ ਯਾਰ ਰੱਬ ਦੀ ਨਾ ਦਈਏ ਰੱਬ ਨੂੰ ਨਾ ਕਹੀਏ ਵੀ ਰੱਬ ਨੇ ਕਰਿਆ ਜੀ ਜੇ ਸੜਕਾਂ ਤੇ ਲੱਖਾਂ ਮੁੰਡੇ ਮਰੇ ਹੈ ਨੌਜਵਾਨ ਜ਼ਿੰਮੇਵਾਰੀ ਕਿਹਨੂੰ ਦੇਣੀ ਹੈ ਰੱਬ ਨੂੰ ਕਿ ਇੰਡੀਆ ਦੇ ਲੋਕਾਂ ਨੂੰ ਬੋਲੋ ਤੇ ਸਾਡੇ ਵਰਗੇ ਤੇ ਕਹਿੰਦੇ ਆ ਲੈ ਗਿਆ ਜੀ ਰੱਬ ਜਵਾਨੀ ਚ ਹੀ ਲੈ ਗਿਆ ਲੈ ਦੱਸ ਆ ਬਕਵਾਸ ਕਿੱਥੋਂ ਆਈ ਹੈ ਫਿਰ ਆ ਸਟੇਟਮੈਂਟਾਂ ਕਿੱਥੋਂ ਆਈਆਂ ਜਿਹਦੇ ਘਰੇ ਜਾ ਕੇ ਕਹਿੰਦੇ ਵੀ ਕੋਈ ਨੀ ਭਾਈ ਲੋਡ ਰੱਬ ਲੈ ਗਿਆ ਹੋਣਾ ਉਹਨਾਂ ਨੂੰ ਰੱਬ ਨਾਲ ਨਫ਼ਰਤ ਪੈਦਾ ਕਰ ਰਹੇ ਹੋ ਰੱਬ ਤੇ ਸਿੱਟਦਾ ਜੇ ਸਿਸਟਮ ਤੇ ਸਿੱਟਦੇ ਤੇ ਅਗਲਾ ਸਿਸਟਮ ਨੂੰ ਦੋਸ਼ੀ ਮੰਨਦਾ ਕਦੇ ਨਾ ਕਦੇ ਸਿਸਟਮ ਬਦਲਦਾ ਕਦੇ ਨਾ ਕਦੇ ਉਹ ਬਦਲਦਾ ਸਿਸਟਮ ਪਰ ਨਹੀਂ ਰੱਬ ਕਰਦਾ ਐ ਸਿੱਟ ਕੇ ਹਰ ਬੰਦਾ ਜਿਹਦਾ ਵੀ ਨੌਜਵਾਨ ਮੁੰਡਾ ਮਰ ਗਿਆ ਕਿਸੇ ਦਾ ਹਸਪੀਟਲ ਵਾਲਿਆਂ ਦੀ ਗਲਤੀ ਕਰਕੇ ਮਰ ਗਿਆ ਤਾਂ ਵੀ ਡਾਕਟਰਾਂ ਦੀ ਅਣਗਹਿਲੀ ਕਰਕੇ ਬੱਚੇ ਦੇ ਹੱਥ ਨਹੀਂ ਚੱਲਦੇ ਲੱਤਾਂ ਨਹੀਂ ਚੱਲਦੀਆਂ ਐ ਪਿਆ ਭਾਈ ਰੱਬ ਨੇ ਦਾਤ ਦਿੱਤੀ ਜਿਹੇ ਜੀ ਹੈਗੀ ਹੈ ਠੀਕ ਹੈ ਲੈ ਕਰ ਲਓ ਗੱਲ ਯੂਰੀਏ ਪੈ ਗਏ ਖਾਣੇ ਚ ਜ਼ਹਿਰਾਂ ਆ ਦਵਾਈਆਂ ਚ ਜ਼ਹਿਰਾਂ ਆ ਮਾਂ ਨੇ ਜ਼ਹਿਰਾਂ ਖਾਧੀਆਂ ਮਾੜੇ ਢਾਂਚੇ ਨੇ ਆ ਬੱਚਾ ਦੇਖ ਲੈ ਕਿਹੋ ਜਿਹਾ ਪੈਦਾ ਹੋ ਗਿਆ ਕਹੀ ਕੀ ਜਾਂਦੇ ਨੇ ਰੱਬ ਹੈ ਜੀ ਪਿਛਲੇ ਜਨਮਾਂ ਦਾ ਹੈ ਜੀ ਕੋਈ ਕਰਿਆ ਹੋਣਾ ਵਿਚਾਰਾ ਮੰਜੀ ਤੇ ਪਿਆ ਲੈ ਕਰ ਲਓ ਗੱਲ ਪੁੱਛਦੇ ਆ ਜੀ ਕਈ ਬੰਦੇ ਆ ਕੇ ਇਹ ਜਿਹੜੇ ਫਿਰ ਲੰਗੜੇ ਲੂਲੇ ਪੈਦਾ ਹੋ ਜਾਂਦੇ ਨੇ ਇਹ ਕਿਉਂ ਹੁੰਦੇ ਆ ਪੁੱਛਣਗੇ ਕਈ ਆ ਕੇ ਰੱਬ ਨੇ ਕਰਤੇ ਪੈਦਾ ਇਦਾਂ ਦੇ ਨਹੀਂ ਸਾਡੇ ਕਸੂਰ ਹੈ ਪੋਲੀਓ ਖਤਮ ਕਰ ਲਿਆ ਕਿ ਨਹੀਂ ਕਰ ਲਿਆ ਬੋਲੋ ਪਹਿਲਾਂ ਲੰਗੜਿਆਂ ਲੂਲਿਆਂ ਕਿ ਨਹੀਂ ਦੇ ਕੇ ਹਾਏ ਰੱਬ ਨੇ ਕੀ ਬੱਜ ਪਾਤਾ ਤੇ ਹੁਣ ਕਿੱਧਰ ਗਏ ਬੱਜ ਜਦੋਂ ਦਿਮਾਗ ਚਲਾ ਕੇ ਪੋਲੀਓ ਦੀਆਂ ਬੂੰਦਾਂ ਪਵਾ ਕੇ 95% ਤੋਂ ਜ਼ਿਆਦਾ ਭਾਰਤ ਵਿੱਚ ਪੋਲੀਓ ਖਤਮ ਹੈ ਕਰ ਲਿਆ ਠੀਕ ਆਪਣਾ ਹੱਥੀ ਆਪਣਾ ਆਪੇ ਹੀ
ਕਾਜ ਸੁਭਾਅ
ਰੱਬ ਕੀ ਦੇ ਵਿੱਚ ਹੈ ਤੇ ਪੋਲੀਓ ਖਤਮ ਕੀ ਨਾ ਕਰਨ ਕਿਹਨੂੰ ਕਰਨਾ ਪਊ ਸਾਨੂੰ ਤੇ ਕੈਂਸਰ ਕਿਹਨੂੰ ਖਤਮ ਕਰਨਾ ਪਊ ਐਕਸੀਡੈਂਟ ਕਿਹਨੂੰ ਖਤਮ ਕਰਨੇ ਪੈਣਗੇ ਬੋਲੋ ਬੋਲੋ ਸਾਨੂੰ ਸਿਸਟਮ ਕਿਹਨੂੰ ਠੀਕ ਕਰਨਾ ਪਊ ਫਿਰ ਰੱਬ ਕਿੱਥੋਂ ਆਇਆ ਵਿੱਚ ਰੱਬ ਕਸੂਰਵਾਰ ਕਿੱਥੋਂ ਹੋ ਗਿਆ ਉਹ ਤੇ ਹੈ ਤੇਰੇ ਚ ਮੇਰੇ ਚ ਉਹਨੂੰ ਦੋਸ਼ ਨਾ ਦੇ ਆਪਣੇ ਤੇ ਦੋਸ਼ ਲੈ ਆਪਣੀ ਜ਼ਿੰਮੇਵਾਰੀ ਚੱਕ ਲੈ ਇਹਦੇ ਨਾਲ ਰੱਬ ਨਾਲ ਪਿਆਰ ਵਧੂ ਕੇ ਘਟੂ ਬੋਲੋ ਨਫ਼ਰਤ ਕਿਹਦੇ ਨਾਲ ਹੋਊ ਸਿਸਟਮ ਨਾਲ ਆਪਣੇ ਆਪ ਨਾਲ ਗਲਤੀਆਂ ਕਿਹਦੀਆਂ ਕੱਢਾਂਗੇ ਰੱਬ ਦੀਆਂ ਕੇ ਬੋਲੋ ਜੀ ਆਪਣੀਆਂ ਪਿਆਰ ਕਿਹਦੇ ਨਾਲ ਵਧੂ ਰੱਬ ਨਾਲ ਹੁਣ ਰੱਬ ਨਾਲ ਨਫ਼ਰਤ ਹੋਈ ਜਾਂਦੀ ਹੈ ਵੈਰ ਮੁਕੀ ਬਹੁਤੇ ਬੰਦੇ ਸਾਡੇ ਚ ਐਵੇਂ ਗੱਲਾਂ ਮਾਰਦੇ ਐ ਅੰਦਰੋਂ ਬੰਦਿਆਂ ਦਾ ਜੀ ਨਹੀਂ ਕਰਦਾ ਗੁਰਦੁਆਰੇ ਜਾਣ ਨੂੰ ਕਈਆਂ ਨੂੰ ਖਿੱਚ ਧੂ ਕੇ ਲਜਾਂਦੇ ਹੋ ਅੰਦਰ ਕੋਈ ਪਿਆਰ ਪੂਰ ਨਹੀਂ ਨਫ਼ਰਤ ਕਰਦੇ ਐ ਪਤਾ ਨਹੀਂ ਕਿੰਨੇ ਕੁ ਸ਼ੰਕੇ ਲੈ ਕੇ ਅੰਦਰ ਬੈਠੇ ਆ ਬੋਲਦੇ ਨਹੀਂ ਅਗਲੇ ਵੀ ਰੱਬ ਨੇ ਆਹ ਕਿਉਂ ਕਰਤਾ ਆਹ ਦੁਖੀ ਬਹੁਤ ਹੈ ਬੜੇ ਜੇ ਛੇੜ ਕੇ ਬਹਿ ਜਾਓਗੇ ਫਿਰ ਪਤਾ ਲੱਗਦਾ ਹੈ ਕਈ ਸਿੱਧੀਆਂ ਗਾਲਾਂ ਕੱਢਦੇ ਆ ਕਿ ਅੰਦਰ ਹੀ ਪੀ ਜਾਂਦੇ ਆ ਵੀ ਨਹੀਂ ਬੋਲਣਾ ਨਹੀਂ ਡਰਦੇ ਹੀ ਚੁੱਪ ਕਰਦੇ ਅੰਦਰੋਂ ਗੁੱਸਾ ਬਹੁਤ ਚੜ੍ਹਦਾ ਕਈਆਂ ਨੂੰ ਇਹ ਗੁੱਸਾ ਸਾਡੇ ਵਰਗੇ ਮੂਰਖਾਂ ਨੇ ਪਾਇਆ ਵਿਆਖਿਆ ਗਲਤ ਕਰਕੇ ਗਲਤ ਤਰੀਕੇ ਨਾਲ ਸਮਝਾ ਕੇ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰਤੀ ਪਰਮਾਤਮਾ ਪ੍ਰਤੀ ਰੱਬ ਪ੍ਰਤੀ ਰੱਬ ਦਾ ਕੌਨਸੈਪਟ ਬੜੇ ਗਲਤ ਤਰੀਕੇ ਨਾਲ ਸਮਝਾਇਆ ਰੱਬ ਕੋਈ ਵੱਖਰੀ ਸ਼ਕਤੀ ਬਣਾ ਕੇ ਜਦੋਂ ਕਹਿੰਦੇ ਰੱਬ ਦਾ ਹਿੱਸਾ ਆ ਤੁਸੀਂ ਸਮਝ ਆ ਜਾਣੀ ਸੀ ਪਤਿਆ ਉਹ ਤੂੰ ਦਰਖਤ ਦੇ ਨਾਲ ਲੱਗਿਆ ਹੋਇਆ ਦਰਖਤ ਨਾ ਹੁੰਦਾ ਤੇ ਤੂੰ ਨਾ ਹੁੰਦਾ ਬੰਦਿਆ ਤੂੰ ਰੱਬ ਦਾ ਹੀ ਹਿੱਸਾ ਹੈ ਤੂੰ ਰੱਬ ਦੇ ਨਾਲ ਹੀ ਲੱਗਿਆ ਹੋਇਆ ਹੈ ਉਹ ਹੈ ਤੇ ਤੂੰ ਹੈ ਤੇ ਜੋ ਤੂੰ ਕਰਨਾ ਤੈਨੂੰ ਛੁੱਟੀ ਹੈ ਖੁੱਲੀ ਜ਼ਿੰਮੇਵਾਰੀ ਚੱਕ ਲਈ ਇਹਦੀ ਇਹਦੇ ਨਾਲ ਕਿੰਨਾ ਸੌਖਾ ਹੋਣਾ ਸੀ ਕੰਮ ਕਿਸੇ ਨੂੰ ਦੋਸ਼ ਨਾ ਦਿੰਦਾ ਫਿਰ ਪੜ੍ਹਦੇ ਹਾਂ ਆਪਾਂ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਪੱਕੀ ਦਿਮਾਗ ਚ ਵੈਰੀ ਤੇਰੇ ਐਬ ਬੰਦੇ ਹੋਵੇ ਰੱਬ ਨਾ ਕਿਸੇ
ਵਾਹ 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 ਵਾਹ
गल चेता रखियो जिंदगी दा स्वाद आजू जदों ऐ कहण लग जोंगे जो मैं किया
सो मैं
पाया जिदां दा करदे आ ओदां दा भोगी जन्ने आ हमेशा ए कहना किसे नूं दोष नहीं देना गलतियां मेरियां है मैं निजम तोड़े होणगे हुण आपां गल ए करदे आ सुणियो ध्यान नाल हुण साध संगत पहले नंबर दे उत्ते कल भी ये टॉपिक चलदा रहा सारा दुआन जिन्हां ने नहीं सुनिया नैट दे उत्ते पिया ही हुंदा जरूर सुनियो कल वाला जिन्हां ने नहीं सुनिया ध्यान नाल साध संग मतलब गुणा दी संगत साध हुंदे आ गुण संत हुंदे आ गुण सत संगत सच दी संगत सच आले दुआले बहुत है आ ते सच है जिहड़ा रमालियां च लपेट के रखिया ए ते सच है गुरु ग्रंथ साहिब की है सच हो सकदा इत्थे झूठ होवे आ कोल ही मैं हो सकदा ताबिया बह के कथा करां ते कथा गलत ही करी जावां फिर संगत ए सत संगत होई कि ना होई ना फिर झूठ दी संगत हो गई सत सच है जिहड़ा है सच ओ आले दुआले बहुत है बच्चे सत संगत करन बच्चे साध संगत करन संतां दी संगत तुहाडे न्याणे करन बच्चियां नूं समझाओ वी गुण लैणे ने जिंदगी च क्वालिटी लैणी है सिखणा है समझणा है संतां नाल वैर ना करियो मतलब जिहड़ी चंगी गल किसे च भी है उहदे नाल वैर ना करी चंगी गल नाल वैर ना करी पर पंगा है बड़ा बंदा ज्ञान लैंदा नहीं होमै नावै नाल विरोध है दोए ना बसै इक ठाए ਇੱਥੇ ਬੜੇ ਬੰਦਿਆਂ ਨਾਲ ਜਦੋਂ ਗੱਲ ਕਰੀ ਦੀ ਤੇ ਕਈਆਂ ਨਾਲ ਕਨਵਿੰਸ ਹੋ ਜਾਂਦੇ ਆ 100% ਕਹਿੰਦੇ ਗੱਲ ਤੇ ਠੀਕ ਹੈ ਫਿਰ ਜਦੋਂ ਉਹਨਾਂ ਨੂੰ ਕਹਿੰਦੇ ਫਿਰ ਮੰਨਦਾ ਕਿਉਂ ਨਹੀਂ ਮੰਨੀਏ ਕਿੱਦਾਂ ਜੀ ਹੁਣ ਇੰਨੇ ਸਾਲਾਂ ਤੋਂ ਦੇ ਆਈ ਕਰਦੇ ਆ ਉੱਥੇ ਕੀ ਆ ਗਈ ਈਗੋ ਆ ਗਈ ਆਪਣੀ ਹਉਮੈ ਧਿਆਨ ਨਾਲ ਸੁਣਿਓ ਆਪਣੀ ਸਾਡੀ ਹਉਮੈ ਦਾ ਤੇ ਗਿਆਨ ਦਾ ਵਿਰੋਧ ਹੈ ਇੰਨਿਆਂ ਸਾਲਾਂ ਤੋਂ ਆਹੀ ਕੀਤਾ ਹੈ ਹੁਣ ਕਿਵੇਂ ਬਦਲ ਜਾ ਲੋਕੀ ਕੀ ਕਹਿਣਗੇ ਦੁਨੀਆਂ ਕੀ ਕਹੂ ਅੱਜ ਤੱਕ ਤੇ ਐਂ ਕਰਦੇ ਆਏ ਆ ਹੁਣ ਜਦੋਂ ਐਂ ਕਵਾਂਗੇ ਵੀ ਇਹ ਠੀਕ ਨਹੀਂ ਫਿਰ ਲੋਕੀ ਮੈਨੂੰ ਇਹ ਕਹਿਣਗੇ ਵੀ ਤੂੰ ਇਹਦਾ ਮਤਲਬ ਠੀਕ ਨਹੀਂ ਸੀ ਪਹਿਲਾਂ ਤੂੰ ਗਲਤ ਸੀ ਮੈਨੂੰ ਕੋਈ ਗਲਤ ਕਹੂਗਾ ਜੇ ਮੈਂ ਕਿਹਾ ਵੀ ਇਹ ਮੈਂ ਕਰਨਾ ਨਹੀਂ ਪਹਿਲਾਂ ਮੈਂ ਗਲਤ ਕੀਤਾ ਹੈ ਤੇ ਲੋਕ ਮੈਨੂੰ ਗਲਤ ਕਹਿਣਗੇ ਕਈ ਬੰਦੇ ਅੜੀ ਚ ਛੱਡਦੇ ਨੇ ਪੁਰਾਣੀਆਂ ਆਦਤਾਂ ਪਈਆਂ ਹੈ ਪੁਰਾਣੀਆਂ ਆਦਤਾਂ ਦੇ ਐਸੇ ਜੀਆਂ ਇਹੋ ਜਿਹੀਆਂ ਪੱਕ ਗਈਆਂ ਸੁਭਾਅ ਬਣ ਗਿਆ ਪਤਾ ਸਾਰਾ ਹੀ ਹੈ ਪਰ ਕਈ ਬੰਦੇ ਛੱਡਣ ਨੂੰ ਤਿਆਰ ਨਹੀਂ ਹੁੰਦੇ ਆਪਣੀਆਂ ਆਦਤਾਂ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਏ ਨਾਵੈ ਮਤਲਬ ਗੁਣਾਂ ਦਾ ਗਿਆਨ ਦਾ ਤੇ ਹਉਮੈ ਦਾ ਵਿਰੋਧ ਹੈ ਗਿਆਨ ਲੈਣ ਵਾਸਤੇ ਆਪਣੀ ਈਗੋ ਛੱਡਣੀ ਪੈਂਦੀ ਹੈ ਆਪਣਾ ਹੰਕਾਰ ਛੱਡਣਾ ਪੈਂਦਾ ਹੈ ਸਮਝ ਆ ਜੇ ਫਿਰ ਮੰਨੀਦਾ ਤੇ ਸਾਡੇ ਬੰਦੇ ਹੰਕਾਰ ਦੇ ਵਿੱਚ ਫਸੇ ਆ ਬਹੁਤ ਬੰਦੇ ਇਸ ਗੱਲ ਕਰਕੇ ਅੜੀ ਕਰਕੇ ਬੈਠੇ ਆ ਵੀ ਗੱਲਾਂ ਤੇ ਸਾਰੀਆਂ ਠੀਕ ਹੈ ਪਰ ਲੈ ਹੁਣ ਲੋਕੀ ਕਹਿਣਗੇ ਪਹਿਲਾਂ ਤੂੰ ਗਲਤ ਸੀ ਬਸ ਆਪਾਂ ਉਵੇਂ ਹੀ ਕਰਨਾ ਜਿੱਦਾਂ ਪਹਿਲਾਂ ਕਰਦੇ ਸੀ ਇਹ ਹੰਕਾਰ ਹੈ ਅੜੀ ਪਰ ਕਈ ਬੰਦਿਆਂ ਚ ਫਲੈਕਸੀਬਿਲਿਟੀ ਹੁੰਦੀ ਹੈ ਜਦੋਂ ਗੱਲ ਸਮਝ ਚ ਆ ਜੇ ਨਾਲ ਦੀ ਨਾਲ ਹੀ ਮੰਨ ਲੈਂਦੇ ਆ ਤੇ ਕੀ ਕਰੇਗਾ ਫਿਰ ਜੇ ਅੜੀ ਕਰੇਗਾ ਅੜੀ ਕਰ ਲਈ ਲੈ ਵੇਖਿਓ ਸੁਣਿਓ ਇੱਥੇ ਇੱਕ ਬੰਦਾ ਤੁਰਿਆ ਜਾਂਦਾ ਜਾਣਾ ਸੀ ਪਟਿਆਲੇ ਬੋਰਡ ਲੱਗਿਆ ਪਟਿਆਲਾ ਰਹਿ ਗਿਆ 4 ਕਿਲੋਮੀਟਰ ਸਾਹਮਣੇ ਬੋਰਡ ਲੱਗਿਆ ਤੇ ਬੰਦੇ ਨੇ ਰਾਹ ਪੁੱਛ ਲਿਆ ਮੂੰਹ ਚੱਕਿਆ ਉਹ ਤੁਰਿਆ ਜਾਂਦਾ ਸੰਗਰੂਰ ਕੰਨੀ ਤੇ ਸੰਗਰੂਰ ਕੰਨੀ ਜਾਂਦੇ ਨੇ ਬੋਰਡ ਵੀ ਸਾਹਮਣੇ ਲੱਗਿਆ ਤੇ ਸੰਗਰੂਰ ਕੰਨੀ ਜਾ ਰਿਹਾ ਤੇ ਉਹਨੇ ਪੁੱਛ ਲਿਆ ਕਹਿੰਦਾ ਯਾਰ ਪਟਿਆਲੇ ਨੂੰ ਰਾਹ ਕਿਹੜਾ ਜਾਂਦਾ ਉਹਦੇ ਕੰਨੀ ਵੇਖ ਕੇ ਜਿਹੜਾ ਰਾਹ ਦੱਸਣ ਵਾਲਾ ਥੋੜਾ ਜਿਹਾ ਖਰਵਾ ਸੀ ਕਹਿੰਦਾ ਅੰਨਾ ਤੈਨੂੰ ਦਿਸਦਾ ਨੀ ਉਹ ਲੱਗਿਆ ਬੋਰਡ ਪਟਿਆਲਾ ਇੱਧਰ ਹੈ ਤੂੰ ਐ ਮੂੰਹ ਚੱਕਿਆ ਹੁਣ ਜੇ ਤੇ ਹੋਵੇ ਸਿਆਣਾ ਵੀ ਬੰਦਾ ਤੇ ਖਰਵਾ ਚੱਲ ਗੱਲ ਤੇ ਇਹ ਭੈੜਾ ਬੋਲਿਆ ਪਰ ਗੱਲ ਤੇ ਠੀਕ ਹੈ ਉਹ ਅੜੀ ਕਰਕੇ ਬਹਿ ਜੇ ਨਹੀਂ ਮੇਰਾ ਹੁਣ ਤੇਰੇ ਨਾਲ ਪੈ ਗਈ ਦੁਸ਼ਮਣੀ ਹੁਣ ਤੇ ਮੈਂ ਇੱਧਰ ਹੀ ਜਾਊਂ ਫਿਰ ਜਾ ਫਿਰ ਮਰ ਫਿਰ ਜਾਣਾ ਪਟਿਆਲੇ ਸੀ ਜਾਏਗਾ ਤੇ ਫਿਰ ਸੰਗਰੂਰ ਹੀ ਤੇਰਾ ਉਹਦੇ ਨਾਲ ਵੈਰ ਹੋ ਸਕਦਾ ਜਿਹੜਾ ਬੋਲਿਆ ਹੈ ਤੈਨੂੰ ਉਹ ਨਹੀਂ ਚੰਗਾ ਲੱਗਦਾ ਪਰ ਉਹਦੀ ਗੱਲ ਨੂੰ ਤੇ ਸਹੀ ਨੂੰ ਸਹੀ ਕਹਿ ਮੈਂ ਬਹੁਤ ਬੰਦਿਆਂ ਨੂੰ ਕਹਿੰਦਾ ਤੁਹਾਨੂੰ ਮੈਂ ਪਸੰਦ ਨਹੀਂ ਤੁਸੀਂ ਖਿੱਲ ਕੇ ਕਹਿ ਦਿਓ ਪਰ ਮੇਰੀ ਗੱਲ ਦਾ ਵਿਰੋਧ ਤੇ ਨਾ ਕਰੋ ਗੱਲ ਤੇ ਸਹੀ ਹੈ ਤੁਹਾਨੂੰ ਕਈ ਵਾਰੀ ਗੱਲ ਸਹੀ ਲੱਗਦੀ ਹੈ ਪਰ ਤੁਸੀਂ ਤਾਂ ਨਹੀਂ ਮੰਨਦੇ ਵੀ ਤੁਹਾਨੂੰ ਨਹੀਂ ਸਹੀ ਸਮਝਦੇ ਕਈ ਬੰਦੇ ਹੁੰਦੇ ਨੇ ਨਾ ਤੁਹਾਡੇ ਨਾਲ ਨਹੀਂ ਸਾਡੀ ਬਣਦੀ ਗੱਲਾਂ ਤੁਹਾਡੀਆਂ ਠੀਕ ਹੈ ਲੈ ਦੱਸ ਫਿਰ ਤੂੰ ਗੱਲ ਮੰਨ ਲੈ ਨਾ ਮਰ ਨਾ ਬਣਾ ਮੇਰੇ ਨਾਲ ਮੇਰੇ ਤੋਂ ਤੂੰ ਕੀ ਲੈਣਾ ਹੁਣ ਜੇ ਤੈਨੂੰ ਪਤਾ ਲੱਗ ਗਿਆ ਗੱਡੀ ਤੇ ਪਟਿਆਲੇ ਕੰਨੀ ਮੋੜ ਲੈ ਅੜੀ ਕਰਕੇ ਸੰਗਰੂਰ ਹੀ ਤੁਰਿਆ ਜਾਂਦਾ ਗੱਲ ਤੇ ਜੇ ਤੂੰ ਠੀਕ ਲੱਗਦੀ ਹੈ ਨਾ ਹੁਣ ਜਾ ਤੇ ਸਹੀ ਪਰ ਬੰਦੇ ਬਹੁਤ ਬੰਦੇ ਇਸ ਅੜੀ ਦੇ ਵਿੱਚ ਪੁੱਠੇ ਪਾਸੇ ਹੀ ਤੁਰੇ ਜਾਂਦੇ ਆ ਗੱਲਾਂ ਸਾਰੀਆਂ ਠੀਕ ਹੈ ਪਰ ਅਸੀਂ ਨਹੀਂ ਮੰਨਣੀਆਂ ਕਿਉਂ ਕਿਉਂਕਿ ਅਸੀਂ ਤੇ ਇੰਨੇ ਚਿਰ ਤੋਂ ਕਰਦੇ ਆਏ ਹਾਂ ਹੁਣ ਕਿਵੇਂ ਛੱਡ ਦਈਏ ਹੁਣ ਲੋਕੀ ਕਹਿਣਗੇ ਲੈ ਹੁਣ ਤੁਸੀਂ ਆ ਜਵਾਕੜਿਆਂ ਦੇ ਪਿੱਛੇ ਲੱਗ ਗਏ ਇੰਨੇ ਇੰਨੇ ਸਾਲਾਂ ਦੇ ਤੇ ਐਂ ਕਰਦੇ ਸੀ ਐਂ ਕਹਿਣਗੇ ਲੋਕ ਹੁਣ ਆ ਅੜੀ ਮਾਰਦੀ ਹੈ ਗੱਲਾਂ ਸਾਰੀਆਂ ਠੀਕ ਬੈਠਦੀਆਂ ਇਹ ਨਹੀਂ ਉਹ ਤੇ ਤੁਸੀਂ ਜਿੱਥੇ ਮਰਜ਼ੀ ਬਹਿ ਕੇ ਗੱਲ ਕਰੋਗੇ ਜਿਹੜੀ ਗੱਲ ਸਟੇਜ ਤੇ ਹੁੰਦੀ ਹੈ ਉਹਦਾ ਮੈਂ ਜਵਾਬ ਦੇ ਹਾਂ ਭਾਈ ਜਿਹੜੀ ਗੱਲ ਤੁਸੀਂ ਸਮਝਣੀ ਹੈ ਉਹ ਸਮਝਾਂਗੇ ਆਪਾਂ ਬੈਠ ਕੇ ਜਦੋਂ ਮਰਜ਼ੀ ਟਾਈਮ ਬਣਾ ਕੇ ਮੌਕਾ ਬਣਾ ਕੇ ਬਹਿ ਕੇ ਗੱਲ ਕਰੋ ਇਹ ਜ਼ਰੂਰ ਸਮਝੋ ਇਸ ਗੱਲ ਨੂੰ ਹੁਣ ਆਪਾਂ ਗੱਲ ਕਰਦੇ ਹਾਂ ਸਾਧ ਸੰਗਤ ਦੇ ਅਰਥ ਸਮਝ ਗਏ ਸਾਧ ਕੀ ਹੈ ਦੇਹ ਕੇ ਗੁਣ ਬੋਲੋ ਜੀ ਸੰਤ ਦੇਹ ਹੈ ਕਿ ਗੁਣ ਜੇ ਦੇਹ ਕਹੋਗੇ ਫਿਰ ਸੰਤ ਮਰ ਗਿਆ ਫਿਰ ਤੁਸੀਂ ਕਹਿਣਾ ਵੀ ਸੰਤ ਮਰ ਗਿਆ ਮਤਲਬ ਸੰਤ ਤੇ ਕਦੇ ਮਰਦੇ ਨਹੀਂ ਮਤਲਬ ਗੁਣ ਕਦੇ ਮਰਦੇ ਨਹੀਂ ਸਾਧ ਕਦੇ ਮਰਦੇ ਨਹੀਂ ਅਸੀਂ ਸਾਧ ਗੁਣਾਂ ਨੂੰ ਕਹਿੰਦੇ ਹਾਂ ਸੰਤ ਗੁਣਾਂ ਨੂੰ ਕਹਿੰਦੇ ਹਾਂ ਸਰੀਰ ਮਰਦਾ ਭਾਈ ਗੁਣ ਨਹੀਂ ਮਰਦੇ ਸਰੀਰ ਮਰਦਾ ਸਾਧ ਗੁਣ ਨਹੀਂ ਮਰਦੇ ਕਦੇ ਉਹ ਨਹੀਂ ਕਿਤੇ ਜਾਂਦੇ ਤੇ ਹੁਣ ਮੈਂ ਜਿਹੜੀ ਗੱਲ ਤੁਹਾਡੇ ਨਾਲ ਕੀਤੀ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਪਕੜ ਲਿਓ ਵੀ ਸਾਧ ਕਦੇ ਮਰਦੇ ਨਹੀਂ ਤੇ ਗੁਣ ਨੇ ਜਿਹੜੇ ਗੁਣਾਂ ਨੂੰ ਅਸੀਂ ਸਾਧ ਕਹਿੰਦੇ ਹਾਂ ਗੁਣਾਂ ਨੂੰ ਅਸੀਂ ਸੰਤ ਕਹਿੰਦੇ ਹਾਂ ਤੇ ਸੰਤ ਗੁਣ ਇਕੱਲੇ ਇੱਥੇ ਹੀ ਨਹੀਂ ਗੁਣ ਤੁਹਾਡੇ ਆਲੇ ਦੁਆਲੇ ਬਹੁਤ ਹੈ ਸਾਧ ਬੜੇ ਹੈ ਗੁਣ ਬੜੇ ਹੈ ਜਿੰਨੇ ਮਰਜ਼ੀ ਸਿੱਖੋ ਆਪਣੇ ਬੱਚਿਆਂ ਨੂੰ ਸਿਖਾਓ ਇਹ ਹੈ ਸਾਧ ਸੰਗਤ ਜਿਹਦੇ ਨਾਲ ਸਾਡਾ ਭਲਾ ਹੋਣਾ ਗੱਲ ਕਰਦੇ ਹਾਂ ਜਿਹੜੀ ਆਪਾਂ ਸ਼ੁਰੂ ਵਿੱਚ ਸ਼ਬਦ ਪੜ੍ਹਿਆ ਅੱਜ ਕੁਦਰਤ ਕੀਮਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾ ਬੰਦਗੀ ਕਰੋ ਹੁਣ ਬੰਦਗੀ ਦਾ ਅਰਥ ਕੀ ਹੈ ਸਾਡੇ ਬੰਦਗੀ 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 ਕਰਿਆ ਕਰੋ ਭਾਈ ਕਿਵੇਂ ਕਰੀਏ ਜੀ ਬੰਦਗੀ ਦੱਸੋ ਕਹਿੰਦੇ ਵਾਹਿਗੁਰੂ 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 ਅੱਛਾ ਬੰਦਗੀ ਇਹ ਤੇ ਫਿਰ ਹੋਏ ਬੰਦੇ 2.5 ਕਰੋੜ ਸਿੱਖ ਹੈ ਹਾਂਜੀ 50 ਲੱਖ ਅੰਮ੍ਰਿਤਧਾਰੀ ਹੈ ਹਾਂਜੀ ਤੇ 50 ਲੱਖ ਦੇ ਵਿੱਚੋਂ 5 ਲੱਖ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਹਾਂਜੀ 50,000 ਮਨੋ ਵੀ ਕਰਦਾ ਹੋਣਾ ਹਾਂਜੀ ਤੇ ਬਾਕੀ ਦੁਨੀਆ ਬੰਦਗੀ ਤੋਂ ਬਿਨਾਂ ਹੀ ਫਿਰਦੀ ਹੈ ਗੋਰੇ ਕਾਲੇ ਬਾਕੀ ਦੇਸ਼ ਜਿਨ੍ਹਾਂ ਨੇ ਇੰਨੇ ਇੰਨੇ ਸੋਹਣੇ ਬਣਾਏ ਪਏ ਉਹਨਾਂ ਦੀ ਬੰਦਗੀ ਕਿਹੜੀ ਹੈ ਭਲਾ ਜਪਾਨ ਵਾਲੇ ਕਿਹੜੀ ਬੰਦਗੀ ਕਰਦੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਬਹੁਤ ਨਾਸਤਕ ਕੰਟਰੀਆਂ ਰੱਬ ਨੂੰ ਨਹੀਂ ਮੰਨਦੀਆਂ ਉਹ ਬੰਦਗੀ ਕਿਹੜੀ ਕਰਦੇ ਭਲਾ ਬੰਦਗੀ ਦਾ ਅਰਥ ਕੀ ਹੁੰਦਾ ਹੈ ਵੇਖੋ ਕੱਲ ਆਪਾਂ ਗੱਲ ਕੀਤੀ ਸੀ ਜਿਹੜੇ ਬੰਦੇ ਦੀਵਾਨ ਚ ਹਾਜ਼ਰ ਸੀ ਸੁਣਿਆ ਸੀ ਅਸੀਂ ਐਂ ਗਾਉਣਾ ਹੈ ਜਿਵੇਂ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਐਂ ਗਾਉਣਾ ਅੱਗ ਵੀ ਗਾਉਂਦੀ ਹੈ ਹਵਾ ਵੀ ਗਾਉਂਦੀ ਹੈ ਪਾਣੀ ਵੀ ਗਾਉਂਦਾ ਹੈ ਪਾਣੀ ਦੇ ਕਿਹੜੀ ਜੀਭ ਲੱਗੀ ਹੈ ਅੱਗ ਦੇ ਕਿਹੜੀ ਜੀਭ ਲੱਗੀ ਹੈ ਹਵਾ ਦੇ ਕਿਹੜੀ ਜੀਭ ਲੱਗੀ ਹੈ ਭਲਾ ਇਹ ਕਿਵੇਂ ਗਾਉਂਦੇ ਹੈ ਇਹ ਗਾਉਂਦੇ ਹੈ ਪਰਮਾਤਮਾ ਨੇ ਕੁਦਰਤ ਨੇ ਜਿਹੇ ਜੇ ਬਣਾਏ ਹੈ ਆਪਣੀ ਡਿਊਟੀ ਕਰਦੇ ਹੈ ਸੂਰਜ ਹੁਣ ਕਿੰਨੇ ਵਜੇ ਚੜ੍ਹਦਾ ਹੋਊ ਭਲਾ ਸਵੇਰੇ ਟਾਈਮ ਬੋਲੋ ਹੈਂਜੀ 7:15 ਦੇ ਨੇੜੇ ਤੇੜੇ ਹੈਂਜੀ 7:15 ਡਾਇਰੀ ਤੇ ਵੇਖ ਲਓ ਜੇ ਲਿਖਿਆ ਹੋਊ ਨਾ ਵੀ 7:14 ਤੇ 7:14 ਦੀ ਚੜ੍ਹਦਾ ਜੇ 15 ਦਿਨਾਂ ਬਾਅਦ ਲਿਖਿਆ ਹੋਊ 15 ਦਿਨਾਂ ਬਾਅਦ 6:30 ਤੇ 6:30 ਤੇ ਹੀ ਚੜੂ ਲੇਟ ਫੇਟ ਹੁੰਦਾ ਕਦੇ ਵੀ ਦਿਸੇ ਨਾ ਗੱਲ ਵੱਖ ਹੈ ਵੀ ਬੱਦਲ ਆ ਜਾਣ ਪਰ ਚੜਿਆ ਤੇ ਹੁੰਦਾ ਹੈ ਇੱਕ ਸਕਿੰਟ ਲੇਟ ਨਹੀਂ ਹੁੰਦਾ ਇਹੀ ਸੂਰਜ ਦਾ ਗਾਉਣਾ ਹੈ ਆਪਣੀ ਡਿਊਟੀ ਕਰਦਾ ਜਿਹੋ ਜਿਹਾ ਕੁਦਰਤ ਨੇ ਬਣਾਇਆ ਉਹੇ ਜਿਹੀ ਹੈ ਇਹ ਇਹਦਾ ਗਾਉਣਾ ਹੈ ਇਹ ਨਿਜਮਾਂ ਚ ਬੱਝਿਆ ਹੋਇਆ ਸੂਰਜ ਦੱਸੋ ਪਿਆਰਿਓ ਸੂਰਜ ਕੁਦਰਤ ਦੇ ਨਿਜਮਾਂ ਚ ਬੱਝਿਆ ਹੋਇਆ ਕਿ ਨਹੀਂ ਬੱਝਿਆ ਪਾਣੀ ਨਿਜਮਾਂ ਚ ਬੱਝਿਆ ਹੋਇਆ ਕਿ ਨਹੀਂ ਬੱਝਿਆ ਹੋਇਆ ਹਵਾ ਉਹਦੇ ਨਿਜਮਾਂ ਚ ਬੱਝੀ ਹੋਈ ਚੱਲ ਰਹੀ ਹੈ ਨਿਜਮਾਂ ਦੇ ਵਿੱਚ ਬੱਝੇ ਹੋਏ ਆ ਇਹ ਸਾਰੇ ਤੇ ਮੇਰਿਆ ਮਨਾ ਤੂੰ ਵੀ ਉਹਦੇ ਨਿਜਮਾਂ ਦੇ ਵਿੱਚ ਬੱਝ ਜਾ ਹਵਾ ਵੀ ਬੰਦ ਹੈ ਹਵਾ ਵੀ ਬੰਦਗੀ ਕਰਦੀ ਹੈ, ਨਿਜਮਾਂ ਚ ਬੰਦ ਹੈ, ਕਾਨੂੰਨ ਚ ਬੰਦ ਹੈ, ਰੱਬੀ ਕਾਨੂੰਨ। ਵੇਖੋ ਇੱਕ ਕਾਨੂੰਨ ਹੈ ਇੱਥੇ ਇੰਡੀਆ ਦਾ, ਪਰ ਇੱਕ ਇੱਥੇ ਰੱਬੀ ਕਾਨੂੰਨ ਹੈ। ਰੱਬੀ ਕਾਨੂੰਨ ਤੇ ਸਾਰਿਆਂ ਦੀ ਇੱਕੋ ਜਿਹਾ ਲੱਗਦਾ, ਕੋਈ ਬੰਦਾ ਬੱਤੀ ਚ ਹੀ ਲੰਘ ਸਕਦਾ, ਲਾਲ ਬੱਤੀ ਚ ਲੰਘਾ ਕੇ ਲੈ ਗਿਆ, ਇਸ ਕਾਨੂੰਨ ਤੋਂ ਬੰਦਾ ਡਰੇ ਨਾ ਡਰੇ, ਪਰ ਇੱਕ ਰੱਬੀ ਕਾਨੂੰਨ ਹੈ, ਨਿਜਮ ਕੁਦਰਤ ਦਾ ਕਾਨੂੰਨ ਹੈ, ਉਹ ਤੇ ਸਾਰਿਆਂ ਤੇ ਇੱਕੋ ਜਿਹਾ ਹੀ ਲੱਗਦਾ ਨਾ। ਰੱਬ ਦਾ ਕਾਨੂੰਨ, ਕੁਦਰਤ ਦਾ ਕਾਨੂੰਨ ਹੈ ਜਿਹੜਾ, ਉਹ ਸਾਰਿਆਂ ਤੇ ਇੱਕੋ ਜਿਹਾ ਲੱਗਦਾ। ਤੇ ਧਿਆਨ ਨਾਲ ਸਮਝੋ, ਰੱਬ ਦੇ ਕਾਨੂੰਨ ਦੇ ਵਿੱਚ ਚੱਲਣਾ, ਨਿਜਮ ਦੇ ਵਿੱਚ ਚੱਲਣਾ, ਇਹ ਕੀ ਹੈ? ਨਿਜਮ ਦੇ ਵਿੱਚ ਬੰਦ ਹੋਣ ਨੂੰ ਬੰਦਗੀ ਕਹਿੰਦੇ ਆ। ਮੇਰਿਆ ਮਨਾ ਸਾਰੇ ਬੰਦਗੀ ਕਰਦੇ ਆ, ਸਾਰੇ ਉਹਦੇ ਨਿਜਮਾਂ ਚ ਬੰਦ ਰਹਿੰਦੇ ਆ। ਤੂੰ ਕੱਲਾ ਹੀ ਬਾਹਰ ਫਿਰਦਾ ਆ, ਆਖੋ ਸਤਨਾਮ
ਸ੍ਰੀ ਵਾਹ,
ਕੱਲਾ ਹੀ ਉਲਟ ਚੱਲਦਾ। ਕੱਲ ਆਪਾਂ ਪੜ੍ਹਿਆ ਹੀ ਸੀ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰੀਆ, ਉਹ ਸਾਰਾ ਕੁਝ ਨਿਜਮ ਚ ਹੈ। ਤੇ ਤੂੰ ਨਿਜਮਾਂ ਤੋਂ ਬਾਹਰ ਹੀ ਭਟਕਦਾ ਫਿਰਦਾ ਹੈ। ਨਿਜਮ ਦੇ ਵਿੱਚ ਆ ਗਏ ਤੇ ਨਿਜਮ ਚ ਬੰਦ ਹੋ ਗਏ, ਤੇ ਨਿਜਮ ਜਦੋਂ ਤੋੜਦੇ ਹਾਂ ਅਸੀਂ ਬਾਹਰ ਹੋ ਗਏ, ਬੰਦਗੀ ਛੱਡਤੀ। ਨਿਜਮ ਦੇ ਵਿੱਚ ਰਹਿਣਾ, ਕੁਦਰਤੀ ਵਿਧਾਨ ਵਿੱਚ, ਕੁਦਰਤੀ ਕਾਨੂੰਨ ਵਿੱਚ, ਜਿਹਨੂੰ ਲਾਅ ਆਫ ਨੇਚਰ ਕਹਿੰਦੇ ਹੈ, ਉਹਦੇ ਵਿੱਚ ਰਹਿਣ ਨੂੰ ਬੰਦਗੀ ਕਹਿੰਦੇ ਹੈ। ਤੇ ਇੱਥੇ ਕਹਿੰਦੇ ਹੈ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ, ਜਿੰਨਾ ਚਿਰ ਤੇਰੇ ਚ ਸਾਹ ਚੱਲਦੇ ਆ ਬੰਦਗੀ ਕਰੀ ਜਾਈ, ਬੰਦਗੀ ਨਾ ਛੱਡੀ। ਮਤਲਬ ਕੀ ਹੈ? ਨਿਜਮਾਂ ਦੇ ਵਿੱਚ ਨਹੀਂ। ਕੁਦਰਤ ਦਾ ਨਿਜਮ ਕੀ ਹੈ? ਹੁਣ ਸੁਣੋ, ਨਿਜਮ ਚ ਰਹਿਣਾ, ਬੱਝੇ ਰਹਿਣਾ ਨਿਜਮ ਚ। ਮੇਰੇ ਸਰੀਰ ਨੂੰ ਆਮ ਨੀਂਦ ਕਿੰਨੀ ਲੋੜ ਹੈ ਸਾਰਿਆਂ ਨੂੰ ਦੱਸਿਓ ਪਹਿਲਾਂ। ਮੰਨ ਲਓ ਵੀ ਨੌਜਵਾਨ ਹੈ ਜਿਹੜਾ, ਉਹਦੀ ਸਿਹਤ ਲਈ ਨੀਂਦ ਕਿੰਨੀ ਕੁ ਚਾਹੀਦੀ ਹੈ? ਬੋਲੋ, ਕਿੰਨੇ ਘੰਟੇ? ਅੱਠ ਘੰਟੇ, ਚਲੋ ਸੱਤ ਕਹੋ, ਸੱਤ ਘੰਟੇ ਘੱਟ ਤੋਂ ਘੱਟ ਨੀਂਦ ਚਾਹੀਦੀ ਹੈ, ਸੱਤ ਘੰਟੇ। ਚਾਰ ਜੇ ਕਹਿ ਦਈਏ ਫਿਰ ਨਿਜਮ ਟੁੱਟ ਗਿਆ ਕਿ ਨਹੀਂ? ਲਾਅ ਆਫ ਨੇਚਰ ਕੀ ਕਹਿੰਦਾ ਹੈ? ਕੁਦਰਤ ਦਾ ਕਾਨੂੰਨ ਕੀ ਕਹਿੰਦਾ? ਬਾਡੀ ਦੇ ਹਿਸਾਬ ਨਾਲ ਨੀਂਦ ਕਿੰਨੀ ਚਾਹੀਦੀ ਹੈ। ਬੱਚੇ ਨੂੰ ਨੀਂਦ ਕਿੰਨੀ ਚਾਹੀਦੀ? ਛੋਟੇ, ਜਿਹੜਾ ਛੋਟਾ ਜਿਹਾ ਬੱਚਾ ਹੁੰਦਾ, ਜਿਹੜਾ ਨਿੱਕਾ ਨਿਆਣਾ, ਉਹ ਤੇ 16-16 ਘੰਟੇ ਸੌਂਦਾ। ਤੇ 16 ਘੰਟੇ ਜੇ ਬੱਚਾ ਨਾ ਸੌਵੇ, 2 ਘੰਟੇ ਸੌਵੇ ਤੇ ਬਿਮਾਰ ਹੋਊ ਕਿ ਨਹੀਂ ਹੋਊ? ਨਿਜਮ ਟੁੱਟ ਗਿਆ, ਨਿਜਮ ਟੁੱਟ ਗਿਆ। ਨਿਜਮ ਦੇ ਹਿਸਾਬ ਨਾਲ 8 ਘੰਟੇ ਮੇਰੇ ਸਰੀਰ ਨੂੰ, 7 ਘੰਟੇ ਮੇਰੇ ਬਾਡੀ ਨੂੰ ਆਰਾਮ ਚਾਹੀਦਾ। ਜੇ ਮੇਰੀ ਉਮਰ 35 ਸਾਲ ਹੈ ਤੇ ਘੱਟ ਤੋਂ ਘੱਟ 7 ਘੰਟੇ ਆਰਾਮ ਚਾਹੀਦਾ। ਨਿਜਮ ਦੇ ਵਿੱਚ ਰਹਿਣਾ, ਨਿਜਮ ਨੂੰ ਨਾ ਤੋੜੀਏ। ਪਰ ਸਾਡਾ ਜਿਹੜਾ ਢਾਂਚਾ ਆ, ਸਾਡੇ ਤੇ ਇੱਦਾਂ ਕਿਹਾ ਜਾਂਦਾ, ਘੱਟ ਤੋਂ ਘੱਟ ਸੌਂਵੋ ਭਾਈ, ਰੱਬ ਰੱਬ ਕਰੋ ਬਸ। ਕਈ ਤੇ ਇੱਦਾਂ ਦੇ ਵਿਚਾਰੇ 2 ਵਜੇ ਉੱਠ ਕੇ ਬਹਿ ਗਏ, ਸੁੱਤਾ ਕਿੰਨੇ ਵਜੇ? 2 ਵਜੇ ਉੱਠਣਾ ਕੋਈ ਮਾੜਾ ਨਹੀਂ, ਮੈਂ ਕੱਲ ਵੀ ਬੇਨਤੀ ਕੀਤੀ ਸੀ। ਪਰ ਜੇ ਭਾਈ 2 ਵਜੇ ਉੱਠਣਾ ਤੇ 6 ਵਜੇ ਸੌਣਾ ਪੈਣਾ, 7 ਵਜੇ ਸੁੱਤਾ 2 ਵਜੇ ਉੱਠ ਪਵੇ ਕੋਈ ਮਾੜਾ ਨਹੀਂ। ਪਰ ਕੁਦਰਤ, ਇਹ ਜਿਹੜਾ ਨਿਯਮ ਕਿੰਨੇ ਬਣਾਇਆ? 7 ਘੰਟੇ ਸੌਣ ਵਾਲਾ ਕੁਦਰਤ ਦਾ। ਤੇ ਕੁਦਰਤ ਦੇ ਨਿਯਮ ਤੋੜ ਕੇ, ਰੱਬੀ ਨਿਯਮ ਤੋੜ ਕੇ ਕਿਹੜਾ ਰੱਬ ਖੁਸ਼ ਕਰਦਾ? 2 ਵਜੇ ਆਖੋ ਸਤਨਾਮ
ਸ੍ਰੀ ਵਾਹ,
ਨਿਯਮ ਤੋੜ ਕੇ ਰੱਬ ਖੁਸ਼ ਕਰਦਾ। ਰੱਬੀ ਕਾਨੂੰਨ ਨੂੰ ਤੋੜ ਕੇ ਤੂੰ ਕਿਹੜਾ ਰੱਬ ਖੁਸ਼ ਕਰਦਾ? ਜਦੋਂ ਲਾਅ ਆਫ ਨੇਚਰ ਇਹ ਕਹਿੰਦਾ ਹੈ ਵੀ ਤੂੰ 7 ਘੰਟੇ ਸੌਣਾ ਹੈ ਤੇ ਫਿਰ 2 ਵਜੇ ਜੇ ਉੱਠਣਾ ਹੈ ਤੇ ਸੌਂ ਜਾ ਸ਼ਾਮ ਨੂੰ 7 ਵਜੇ, 7 ਵਜੇ ਸੌਂ, 2 ਵਜੇ ਉੱਠ ਪੈ ਕੋਈ ਮਾੜੀ ਨਹੀਂ, 7 ਘੰਟੇ ਨੀਂਦ ਹੋਊਗੀ। ਨਿਜਮ ਦੇ ਵਿੱਚ ਚੱਲਦਾ ਤੇ ਨਿਜਮ ਤੋੜੇਗਾ ਫਿਰ ਭਾਈ, ਭਾਵੇਂ ਕੋਈ ਬਾਬਾ ਹੋਵੇ, ਭਾਵੇਂ ਕੋਈ ਆਮ ਬੰਦਾ ਹੋਵੇ, ਭਾਵੇਂ ਬ੍ਰਹਮ ਗਿਆਨੀ ਹੋਵੇ, ਜੇ ਨਿਯਮ ਤੋੜ ਕੇ ਸਿਹਤ ਦਾ ਧਿਆਨ ਨਾ ਰੱਖਿਆ, ਸ਼ੂਗਰਾਂ ਇਹਨਾਂ ਨੂੰ ਤੁਹਾਡੇ ਤੋਂ ਜ਼ਿਆਦਾ ਹੁੰਦੀਆਂ। ਆਖੋ
ਸਤਨਾਮ,
ਆਖੋ ਸਤਨਾਮ। ਨਿਯਮ ਤੋੜੂ ਮੈਂ ਤੇ ਮੈਨੂੰ ਮਾਫ ਨਹੀਂ ਕਰਦੀ ਕੁਦਰਤ, ਕੁਦਰਤੀ ਨਿਯਮ ਮੈਨੂੰ ਮਾਫ ਨਹੀਂ ਕਰਦਾ। ਉਹਨਾਂ ਨੇ ਨਹੀਂ ਵੇਖਣਾ ਵੀ ਤੂੰ ਕਿੰਨਾ ਪ੍ਰਚਾਰ ਕਰਿਆ, ਤੂੰ ਵਾਜਾ ਵਜਾਉਂਦਾ, ਤੂੰ ਐਂ ਕਰਦਾ, ਤੂੰ ਐਂ ਕਰਦਾ। ਮੇਰਾ ਨਿਯਮ ਤੋੜਦਾ ਕੁਛ ਨਹੀਂ ਲੱਗਦਾ, ਤੂੰ ਮੇਰਾ ਨੇੜਿਓ ਨਹੀਂ ਲੱਗਦਾ। ਮੇਰਾ ਨਿਯਮ ਤੋੜੇਗਾ ਜੇ ਸਿਹਤ ਖਰਾਬ ਤੇ ਤੇਰੀ ਵੀ ਹੋਊ, ਐ ਨਹੀਂ ਮਾਫੀ ਮਿਲਣ ਲੱਗੀ। ਨਿਯਮ ਜਿਹੜਾ ਵੀ ਤੋੜੂ, ਤਾਂ ਕਰਕੇ ਤੁਸੀਂ ਵੇਖੋਗੇ ਬਿਮਾਰੀ ਹਰੇਕ ਤੇ ਆ ਸਕਦੀ, ਰੋਗ ਹਰੇਕ ਤੇ ਆਉ। ਐ ਨਹੀਂ ਉਹਨੂੰ ਲਾਅ ਆਫ ਨੇਚਰ, ਕੁਦਰਤ ਦਾ ਕਾਨੂੰਨ ਛੱਡਦਾ ਵੀ ਤੂੰ ਤੇ ਵਾਜਾ ਵਜਾਇਆ ਬਹੁਤ, ਵੀ ਤੈਨੂੰ ਸ਼ੂਗਰ ਨਹੀਂ ਹੋਊ। ਸਾਡੇ ਵਰਗਿਆਂ ਨੂੰ ਸ਼ੂਗਰਾਂ ਜ਼ਿਆਦਾ ਆ ਭਾਈ, ਆਮ ਲੋਕਾਂ ਨਾਲੋਂ ਸਾਡੇ ਵਰਗੇ ਬੰਦੇ ਜ਼ਿਆਦਾ ਰੋਗੀ ਹੈ, ਜ਼ਿਆਦਾ ਬਿਮਾਰ ਹੈ। ਤੇ ਤੁਹਾਡੇ ਵਰਗਿਆਂ ਨੂੰ ਸਿਹਤ ਭਾਈ, ਸਿਹਤ ਤੰਦਰੁਸਤੀਆਂ ਸਰੋਵਰਾਂ ਚ ਨਹਾ ਕੇ ਕਿਰਪਾ ਹੋ ਜਾਂਦੀ। ਤੇ ਆਪ ਸਪੈਸ਼ਲਿਸਟ ਡਾਕਟਰ ਹਰੇਕ ਨੇ ਰੱਖਿਆ, ਕਾਰਡ ਜੇਬ ਚ ਰੱਖਦੇ ਆ ਡਾਕਟਰਾਂ ਦੇ, ਕੋਈ ਦਵਾਈ ਨਹੀਂ ਛੱਡਦੇ, ਚੌਥੇ ਦਿਨ ਐਡਮਿਟ ਹੋਏ ਰਹਿੰਦੇ ਐ, ਬਹੁਤੇ ਸਾਡੇ ਸਾਧ ਬਾਬੇ ਮਰੇ ਵੀ ਹਸਪੀਟਲਾਂ 'ਚ ਹੀ ਹੈ। ਲੋਕਾਂ ਨੂੰ ਹੀ ਦੱਸਦੇ ਆ ਵੀ ਸਰੋਵਰਾਂ 'ਚ ਨਹਾਓ, ਆਪ ਹਰੇਕ ਡਾਕਟਰ ਕੋਲ ਜਾਂਦਾ ਹੈ। ਆਖੋ
ਸਤਨਾਮ,
ਇਹ ਲੋਕਾਂ ਨੂੰ ਦੱਸਦੇ ਐ, ਇਹਨਾਂ ਦੀ ਆਪਣੀ ਸ਼ਰਧਾ ਨਹੀਂ, ਆਪ ਇਹਨਾਂ ਦਾ ਮਨ ਨਹੀਂ ਖੜਿਆ ਹੋਇਆ। ਇਹ ਸਾਡੇ ਤੱਕ ਇੱਦਾਂ ਕਹਿੰਦੇ ਐ, ਉਹ ਭਾਈ ਇਹ ਦੱਸੋ ਵੀ ਲਾਅ ਆਫ ਨੇਚਰ ਕੀ ਕਹਿੰਦਾ ਭਰਾਵਾ, 7 ਘੰਟੇ ਸੌਣਾ ਜ਼ਰੂਰੀ ਹੈ ਤੇ 2 ਘੰਟੇ ਐਕਸਰਸਾਈਜ਼ ਸਿਹਤ ਲਈ ਕਰਨੀ ਬੜੀ ਜ਼ਰੂਰੀ ਹੈ। ਦੱਸੋ ਪਿਆਰਿਓ, ਕੁਦਰਤ ਦੇ ਕਾਨੂੰਨ ਮੁਤਾਬਕ ਸਰੀਰ ਨੂੰ ਐਕਸਰਸਾਈਜ਼ ਨਹੀਂ ਕਰੋਗੇ, ਸਟ੍ਰੈਚ ਨਹੀਂ ਕਰੋਗੇ ਤੇ ਬਿਮਾਰ ਹੋਊ ਕਿ ਨਹੀਂ ਹੋਊ? ਬੋਲੋ, ਫਿਰ ਐਕਸਰਸਾਈਜ਼ ਜ਼ਰੂਰੀ ਹੈ ਕਿ ਨਹੀਂ ਹੈ? ਤੇ ਕੁਦਰਤ ਦਾ ਕਾਨੂੰਨ ਮੰਗ ਕੀ ਕਰਦਾ ਹੈ? ਕਰ, ਤੇ ਜੇ ਨਹੀਂ ਕਰੇਗਾ ਤੇ ਬਿਮਾਰ ਹੋਏਗਾ। ਇਹ ਦੱਸੋ ਅਗਲੇ ਨੂੰ ਵੀ ਭਾਈ ਸਿਹਤ ਦਾ ਖਿਆਲ ਰੱਖਣਾ ਹੈ, ਆਰਾਮ ਵੀ ਪੂਰਾ ਕਰਨਾ ਹੈ, ਐਕਸਰਸਾਈਜ਼ ਵੀ ਪੂਰੀ ਕਰਨੀ ਹੈ, ਡਿਊਟੀ ਵੀ ਪੂਰੀ ਕਰਨੀ ਹੈ, ਭੱਜ ਨੱਠ ਵੀ ਪੂਰੀ ਕਰਨੀ ਹੈ, ਘਰ ਦੇ ਕੰਮਕਾਰ ਵੀ ਪੂਰੇ ਕਰਨੇ ਨੇ, ਤੇਰੀ ਜ਼ਿੰਦਗੀ ਸੌਖੀ ਲੰਘੂ। ਇਹ ਸਮਝਾਓ, ਕੁਦਰਤ ਦਾ ਕਾਨੂੰਨ ਸਮਝਾਓ, ਅਗਲੇ ਨੂੰ ਨਿਯਮ ਵਿੱਚ ਰਹਿਣਾ ਸਮਝਾਓ ਵੀ ਨਿਯਮ 'ਚ ਐ ਰਹਿਣਾ ਭਾਈ, ਬੰਦ ਰਹਿਣਾ, ਕੁਦਰਤ ਦੇ ਕਾਨੂੰਨ ਦੇ ਵਿੱਚ ਬੰਦ ਰਹਿਣ ਨੂੰ ਬੰਦਗੀ ਕਹਿੰਦੇ ਐ। ਉਹ ਤੇ ਮਿਹਰਬਾਨ ਹੀ ਮਿਹਰਬਾਨ ਹੈ ਜਿਹੜਾ ਨਿਯਮ ਦੇ ਵਿੱਚ ਹੈ। ਲਓ ਹੁਣ ਪੰਕਤੀਆਂ ਸੁਣੋ ਸ਼ੁਰੂ ਵਾਲੀਆਂ, ਮਿਹਰਬਾਨ ਸਾਹਿਬ ਮੇਰਾ, ਧਿਆਨ ਨਾਲ ਸੁਣਿਓ ਸਾਰੇ, ਪੜ੍ਹੋ ਪੜ੍ਹੋ ਪੜ੍ਹੋ।
ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ,
ਮਿਹਰਬਾਨ ਹੈ ਕਹਿੰਦੇ ਸਾਹਿਬ। ਹੁਣ ਸਾਡੇ ਫਿਰ ਪਤਾ ਕੀ ਕਹਿਣਗੇ, ਕਈਆਂ ਤੇ ਭਾਈ ਮਿਹਰਬਾਨ ਹੈ, ਕਈਆਂ ਤੇ ਮਿਹਰਬਾਨ ਨਹੀਂ, ਫਿਰ ਕਸੂਰ ਉਹਦਾ ਕੱਢਣਗੇ। ਵੇਖਿਓ ਤੁਹਾਡੇ ਚੋਂ ਨਾ, ਸਾਡੇ ਚੋਂ ਕਿੰਨੇ ਵਾਲੇ ਦੇ ਏਰੀਏ ਦੇ ਬੰਦੇ ਜਿੰਨੇ ਆ, ਆਪਾਂ ਪਟਿਆਲੇ ਨੂੰ ਜਾਂਦੇ ਹਾਂ ਤੇ ਪਟਿਆਲੇ ਪੁਲਿਸ ਵਾਲੇ ਕੈਮਰੇ ਲਾ ਕੇ, ਆਪਣੇ ਵਾਲਾ ਜਿਹੜਾ ਰੋਡ ਹੈ 64 ਨੰਬਰ, ਇਹਦੇ ਤੇ ਕੈਮਰੇ ਲਾ ਕੇ ਖੜੇ ਹੁੰਦੇ ਆ ਕਿ ਨਹੀਂ ਹੁੰਦੇ? ਸਪੀਡ ਚੈੱਕ ਕਰਦੇ ਆ ਨਾ, ਕਈਆਂ ਦਾ ਚਲਾਨ ਕੱਟਿਆ ਗਿਆ ਹੋਊ, ਕਈ ਪੁਲਿਸ ਵਾਲਿਆਂ ਨੇ ਰੋਕਿਆ ਹੋਣਾ ਹੈ, ਗੱਡੀਆਂ ਵਾਲਿਆਂ ਨੂੰ ਵੀ ਰੋਕਿਆ ਹੋਣਾ ਹੈ। ਸੁਣਿਓ, ਟ੍ਰੈਫਿਕ ਵਾਲਿਆਂ ਨੇ ਗੱਡੀਆਂ ਵਾਲਿਆਂ ਨੂੰ ਵੀ ਰੋਕਿਆ ਹੋਣਾ ਹੈ, ਮੋਟਰਸਾਈਕਲ ਵਾਲਿਆਂ ਦਾ ਵੀ ਚਲਾਨ ਕੱਟਿਆ ਗਿਆ ਹੋਣਾ ਹੈ, ਸਪੀਡ ਤੇਜ਼ ਕਰਕੇ ਕੱਟਿਆ ਗਿਆ ਕਿ ਨਹੀਂ ਕੱਟਿਆ ਗਿਆ? ਅੱਛਾ, ਜਿਹੜਾ ਬੰਦਾ ਜਾਂਦੇ ਨੂੰ ਹੋ ਗਏ 10 ਸਾਲ, ਕਦੇ ਚਲਾਨ ਨਹੀਂ ਕੱਟਿਆ ਗਿਆ, ਉਹ ਕੀ ਕਹਿ ਸਕਦਾ ਵੀ ਮੇਰੇ ਉੱਤੇ ਤੇ ਪ੍ਰਸ਼ਾਸਨ ਬਹੁਤ ਮਿਹਰਬਾਨ ਹੈ? ਕਹਿ ਸਕਦਾ ਨਾ, ਕਦੇ ਚਲਾਨ ਨਹੀਂ ਕੱਟਿਆ ਗਿਆ ਉਸ ਬੰਦੇ ਦਾ। ਪਰ ਭਾਈ ਤਾਂ ਨਹੀਂ ਕੱਟਿਆ ਗਿਆ, ਤੂੰ ਜਾਨਾ 60 ਦੀ ਸਪੀਡ ਤੇ ਹੀ ਹੈ। ਆਖੋ ਸਤਨਾਮ, ਤੇਰਾ ਤਾਂ ਨਹੀਂ ਕੱਟਿਆ ਗਿਆ, ਤਾਂ ਮਿਹਰਬਾਨ ਹੈ, ਤਾਂ ਮਿਹਰਬਾਨ ਹੈ। ਦੇਖੋ ਕੁਦਰਤ ਦਾ ਕਾਨੂੰਨ ਹਰੇਕ ਤੇ ਮਿਹਰਬਾਨ ਹੈ, ਜੇ ਨਿਯਮ ਨਾ ਤੋੜੇ, ਗਲਤੀ ਨਾ ਕਰੇ। ਜਦੋਂ ਗਲਤੀ ਕੀਤੀ ਨੀ, ਵੇਖੋ ਮਿਹਰਬਾਨ ਹੈ, ਤੁਰਿਆ ਚੱਲ ਸਿੱਧਾ, ਇੱਕ ਪੈਰ ਥੱਲੇ ਇੱਕ ਪੈਰ ਉੱਪਰ, ਆਹ ਨਿਯਮ ਹੈ, ਇਹ ਨਿਯਮ ਦੇ ਵਿੱਚ ਚੱਲਦਾ। ਇਹ ਨਿਯਮ ਚ ਦੋਵੇਂ ਪੈਰ ਉੱਪਰ ਕਰ ਲੈ, ਫਿਰ ਕੀ ਹੋਊ? ਧੜੰਮ ਕਰਕੇ ਥੱਲੇ ਡਿੱਗੇਗਾ, ਹਾਏ ਹੋਏ ਰੱਬਾ, ਰੱਬ ਮੇਰੇ ਤੇ ਮਿਹਰਬਾਨ ਨਹੀਂ ਰਿਹਾ, ਤੂੰ ਨਿਯਮ ਤੋੜਿਆ ਤਾਂ ਡਿੱਗਿਆ। ਉਹ ਤੇ ਮਿਹਰਬਾਨ ਹੀ ਹੈ ਤੇਰੇ ਤੇ, ਤੂੰ ਸਹੀ ਚੱਲ, ਕਦੇ ਤੂੰ ਡਿੱਗਦਾ ਨਹੀਂ, ਤੂੰ ਗ੍ਰੈਵਿਟੀ ਦਾ ਨਿਯਮ ਸਮਝ। ਗ੍ਰੈਵਿਟੀ ਦਾ ਲਾਅ ਕੀ ਹੈ? ਧਰਤੀ ਦੀ ਖਿੱਚ ਹੈ ਜਿਹੜੀ, ਤੈਨੂੰ ਪਤਾ ਨੀ ਵੀ ਜੇ ਦੋਵੇਂ ਲੱਤਾਂ ਪੈਰ ਦੋਵੇਂ ਉੱਪਰ ਕਰੇਗਾ ਤੇ ਡਿੱਗੇਗਾ ਥੱਲੇ। ਬਸ ਤੂੰ ਕਦੇ ਐ ਕਰੀ ਨਾ, ਡਿੱਗੇਗਾ ਹੈ ਹੀ ਨਹੀਂ, ਤੇ ਤੂੰ ਕਹੇਗਾ ਸਦਾ ਹੀ ਰੱਬ ਮਿਹਰਬਾਨ ਹੈ। ਆਖੋ
ਸਤਨਾਮ,
ਮਿਹਰਬਾਨ ਉਹ ਸਦਾ ਹੀ ਹੈ ਉਹਨਾਂ ਤੇ ਜਿਹੜੇ ਨਿਯਮ ਨਹੀਂ ਤੋੜਦੇ, ਤੇ ਜਿਹੜੇ ਨਿਯਮ ਤੋੜਦੇ ਐ ਬਸ ਫਿਰ ਨਾਰਾਜ਼ਗੀ ਲੈਂਦੇ ਐ। ਕਾਹਦੀ? ਉਹ ਜਿਹੜਾ ਵਸਿਆ ਕੱਟ ਕੱਟ ਵਿੱਚ ਉਹਦੀ, ਪਰ ਉਹ ਨਾਰਾਜ਼ਗੀ ਲੈਂਦੇ ਆ ਜਿਹੜੇ ਤੋੜਦੇ ਐ, ਤੇ ਜਿਹੜੇ ਨਿਯਮ ਤੋੜਦੇ ਨਹੀਂ ਉਹ ਕਦੇ ਔਖੇ ਨਹੀਂ ਹੁੰਦੇ। ਹੁਣ ਵੇਖੋ, ਨਿਯਮ ਨਾ ਤੋੜਿਓ। ਰਾਤ ਨੂੰ ਸੌਣ ਵਾਸਤੇ ਆਪਾਂ ਜੇ ਸੁੱਖ ਦੀ ਨੀਂਦ ਲੈਣੀ ਹੈ, ਧਿਆਨ ਨਾਲ ਸੁਣਿਓ। ਕਈ ਬੰਦੇ ਕਹਿੰਦੇ ਐ 8 ਘੰਟੇ ਤੁਸੀਂ ਜੇ ਵਧੀਆ ਸੌਣਾ ਚਾਹੁੰਦੇ ਐ, 7 ਘੰਟੇ ਕਹਿੰਦੇ ਸਭ ਤੋਂ ਵਧੀਆ ਨੀਂਦ ਹੈ ਜਦੋਂ ਡ੍ਰੀਮ ਲੈਸ ਸਲੀਪ ਹੋਵੇ, ਐਸੀ ਨੀਂਦ ਜਿਹਦੇ ਚ ਸੁਪਨਾ ਵੀ ਕੋਈ ਨਾ ਆਵੇ। ਤੇ ਜਦੋਂ ਬੰਦਾ ਸੁਪਨੇ ਰਹਿਤ ਨੀਂਦ ਸੌਂਦਾ ਹੈ, ਉਹ ਨੀਂਦ ਤੇ ਕਹਿੰਦੇ 1 ਘੰਟਾ ਵੀ ਟਿਕ ਕੇ ਆ ਜਾਏ ਤੇ ਬਾਡੀ ਦਾ ਸੈੱਲ ਚਾਰਜ ਹੋ ਜਾਂਦਾ। ਤੜਕੇ ਉੱਠੂ ਕਾਇਮ ਪੂਰਾ। ਪਰ ਡ੍ਰੀਮਲੈਸ ਸਲੀਪ ਕਿਹਨੂੰ ਆਉਂਦੀ ਹੈ? ਜਿਹੜਾ ਬੰਦਾ ਗਲਤ ਕੰਮ ਨਹੀਂ ਕਰਦਾ। ਹੁਣ ਜੇ ਤੂੰ ਕਵੇਂ ਵੀ ਮੈਂ ਢੋਲ ਪਾ ਲਿਆ ਗੁੜ ਦਾ ਤੇ 50 ਬੋਤਲਾਂ ਕੱਢਾਂਗੇ, ਤੋੜਤਾ ਤਾਂ ਨਿਯਮ, ਇਹਦੇ ਨਾਲ ਕੀ ਹੋਊ? ਸਟ੍ਰੈਸ, ਇੱਥੇ ਦਿਮਾਗ ਤੇ ਟੈਨਸ਼ਨ ਪਈ ਰਹਿਣੀ ਹੈ। ਨਿਯਮ ਤਾਂ ਦਿੱਤਾ ਤੋੜ, ਸਟ੍ਰੈਸ ਪੈ ਗਈ, ਐਂਬੂਲੈਂਸ ਵੀ ਲੰਘੂ ਤੈਨੂੰ ਐਂ ਲੱਗਣਾ ਵੀ ਆ ਗਏ ਫੜਿਆ ਗਿਆ, ਐਂ ਲੱਗੂ ਤੈਨੂੰ, ਐਂਬੂਲੈਂਸ ਵਾਲਿਆਂ ਦੀ ਗੱਡੀ ਲੰਘਣੀ ਹੈ ਤੇ ਤੇਰੀ ਨੀਂਦ ਖੁੱਲ ਜਾਣੀ। ਹੁਣ ਵੇਖਿਓ, ਲਾਅ ਆਫ ਨੇਚਰ ਕਹਿੰਦਾ ਹੈ, ਕੁਦਰਤ ਦਾ ਕਾਨੂੰਨ ਕਹਿੰਦਾ ਹੈ ਕਿ ਜੇ ਸੁੱਖ ਦੀ ਨੀਂਦ ਸੋਣੀ ਹੈ ਤੇ ਸਟ੍ਰੈਸ ਨਹੀਂ ਚਾਹੀਦੀ। ਤੇ ਸਟ੍ਰੈਸ ਕਿੰਨਾ ਨੂੰ ਹੁੰਦੀ ਹੈ? ਇੱਕ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ ਕਿ ਦੋ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ? ਬੋਲੋ ਬੋਲੋ, ਸਟ੍ਰੈਸ ਚ ਕੌਣ ਹੈ? ਦੋ ਨੰਬਰੀ ਹੈ। ਤੇ ਦੋ ਨੰਬਰ, ਦੋ ਨੰਬਰੀਆਂ ਵਿੱਚ ਕੀ ਆਉਂਦਾ ਭਲਾ? ਢੋਲ ਵੀ ਆ ਜਾਣਾ ਵੀ ਢੋਲ ਪਾਈ ਬੈਠਾ ਹੈ, ਮਹਿਕਮੇ ਦੇ ਵਿੱਚ ਪੈਸਾ ਬਹੁਤ ਖਾ ਗਿਆ ਇਹ ਵੀ ਆ ਜਾਣਾ, ਪਤਾ ਲੱਗ ਜਾਣਾ ਕੋਈ ਵੀ ਗਲਤੀ ਕੀਤੀ। ਦੋ ਨੰਬਰ ਚ ਹੋਰ ਵੀ ਕੰਮ ਬੜੇ ਆ ਜਾਣੇ ਨੇ ਤੁਹਾਡੇ, ਇੱਕ ਘਰ ਵਾਲੀ ਹੈ, ਇੱਕ ਬਾਹਰ ਵਾਲੀ ਹੈ, ਦੋ ਨੰਬਰ ਚ ਆਉਂਦਾ ਹੈ। ਇੱਕ ਫੋਨ ਘਰ ਵਾਲੀ ਦਾ ਆਉਂਦਾ, ਇੱਕ ਬਾਹਰ ਵਾਲੀ ਦਾ ਵੀ ਆਉਂਦਾ ਹੈ, ਇਹ ਹੋਰ ਧੱਕੇ ਖਾਂਦਾ ਫਿਰਦਾ ਬਾਹਰ, ਇਹ ਦੋ ਨੰਬਰ ਚ ਆਉਣੇ ਨੇ ਸਾਰੇ ਕੰਮ ਤੇਰੇ। ਸੁਣੋ, ਲਾਅ ਆਫ ਨੇਚਰ ਤੈਂ ਦਿੱਤਾ ਤੋੜ, ਕੁਦਰਤ ਦਾ ਕਾਨੂੰਨ ਕਹਿੰਦਾ ਹੈ 8 ਘੰਟੇ ਨੀਂਦ ਚਾਹੀਦੀ ਹੈ ਸਟ੍ਰੈਸ ਨਾ ਹੋਵੇ। ਸਟ੍ਰੈਸ ਕਿਉਂ ਪੈਂਦੀ ਹੈ? ਗਲਤ ਕੰਮ ਕਰਕੇ। ਤੇ ਗਲਤ ਕੰਮ ਕਰਦਾ ਜਦੋਂ ਤੇਰੀ ਜ਼ਿੰਦਗੀ ਵਿੱਚ ਕੋਈ ਦੂਜੀ ਆਈ ਹੈ ਜਾਂ ਉਹਦੀ ਜ਼ਿੰਦਗੀ 'ਚ ਕੋਈ ਦੂਜਾ ਆ ਗਿਆ, ਘਰ ਵਾਲੇ ਤੋਂ ਬਿਨਾਂ ਕੋਈ ਹੋਰ ਆ ਗਿਆ ਜ਼ਿੰਦਗੀ ਦੇ ਵਿੱਚ, ਉਹਦੇ ਨਾਲ ਕੀ ਹੋਣਾ ਹੈ? ਗਲਤ ਚੱਲ ਰਿਹਾ ਜ਼ਿੰਦਗੀ ਵਿੱਚ। ਦੋ ਨੰਬਰੀਏ ਬੰਦੇ ਨੂੰ, ਬੀਬੀ ਨੂੰ ਨੀਂਦ ਨਹੀਂ ਸੁੱਕਦੀ, ਆਉਣੀ ਸਟ੍ਰੈਸ ਪੈ ਗਈ। ਸੁਣੋ, ਜਦੋਂ ਤੁਹਾਡੇ ਤੇ ਸਟ੍ਰੈਸ ਪੈਂਦੀ ਹੈ, ਤੁਹਾਡੀ ਸਾਹ ਆਊਟਪੁੱਟ ਇਨਪੁੱਟ ਜਿਹੜੀ ਹੈ ਨਾ ਸਾਹ ਦੀ, ਇਹ ਬੈਲੈਂਸ ਨਹੀਂ ਰਹਿੰਦੀ। ਸਾਹ ਬੰਦੇ ਨੂੰ ਧੁਨੀ ਤੱਕ ਆਉਣਾ ਚਾਹੀਦਾ, ਪਰ ਸਟ੍ਰੈਸ ਵਾਲੇ ਬੰਦੇ ਨੂੰ ਸਾਹ ਉੱਤੋਂ ਹੀ ਮੁੜ ਜਾਂਦਾ। ਸੁਣੋ, ਜਦੋਂ ਸਾਹ ਦੀ ਆਊਟਪੁੱਟ ਇਨਪੁੱਟ ਬੈਲੈਂਸ ਨਾ ਰਹੀ, ਫਿਰ ਬਾਡੀ ਦੇ ਵਿੱਚ ਗੈਸਾਂ ਦੀ ਮਾਤਰਾ ਹਿੱਲ ਜਾਂਦੀ ਹੈ। ਜਦੋਂ ਬਾਡੀ ਦੇ ਵਿੱਚ ਐਸਿਡ ਹਿੱਲ ਜਾਂਦੇ ਆ, ਗੈਸਾਂ ਦੀ ਮਾਤਰਾ ਹਿੱਲਦੀ ਹੈ, ਫਿਰ ਐਸਿਡ ਹਿੱਲਦੇ ਆ। ਜਦੋਂ ਐਸਿਡ ਦਾ ਸਿਸਟਮ ਹਿੱਲ ਜਾਂਦਾ, ਸਾਰੇ ਦਾ ਸਾਰਾ ਬਾਡੀ ਦਾ ਸਿਸਟਮ ਖਰਾਬ ਹੋਣ ਲੱਗ ਜਾਂਦਾ। ਬੀਪੀ ਹਾਈ ਹੋਣ ਲੱਗ ਜਾਂਦਾ ਜਾਂ ਬੀਪੀ ਲੋ ਹੋਣ ਲੱਗ ਜਾਂਦਾ, ਸ਼ੂਗਰ ਵਧਣ ਲੱਗ ਜਾਂਦੀ ਹੈ, ਸਾਰੇ ਦਾ ਸਾਰਾ ਸਿਸਟਮ, ਪੇਟ ਖਰਾਬ। ਪੇਟ ਕਿਉਂ ਖਰਾਬ ਹੈ? ਕਹਿੰਦੇ ਸਟ੍ਰੈਸ ਹੈ, ਸਟ੍ਰੈਸ ਤੋਂ ਪੇਟ ਖਰਾਬ, ਪੇਟ ਤੋਂ ਗੈਸਾਂ ਹਿੱਲ ਗਈਆਂ, ਸਾਹ ਹਿੱਲ ਗਿਆ, ਐਸਿਡ ਹਿੱਲ ਗਏ, ਖਸਮ ਵਸਾਰ ਕੀਏ ਰਸ ਭੋਗ, ਕਹਿੰਦੇ ਨਿਯਮ ਤੋੜ ਕੇ ਰਸ ਭੋਗਾਂ ਚ ਪੈ ਗਿਆ, ਪੁੱਠੇ ਕੰਮਾਂ ਚ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਉਹ ਤੈਨੂੰ ਸਟ੍ਰੈਸ ਹੈ ਤੇ ਡਾਕਟਰ ਕਹਿੰਦੇ ਆ ਤੇਰਾ ਇਲਾਜ ਭਾਈ ਮੇਰੇ ਕੋਲ ਹੈ ਨੀ, ਇਹਨੂੰ ਤੇ ਸਟ੍ਰੈਸ ਪਈ ਹੋਈ ਹੈ। ਤੇ ਸਟ੍ਰੈਸ ਕਿਵੇਂ ਦੂਰ ਹੋਊ? ਤੈਨੂੰ ਜਿਹੜਾ ਦੋ ਨੰਬਰੀ ਆ ਨੰਬਰ ਹੈ, ਡਿਲੀਟ ਕਰਨਾ ਪਊ, ਖਿਹੜਾ ਛੱਡਣਾ ਪਊ ਮਾੜੇ ਕੰਮਾਂ ਦਾ, ਢੋਲ ਚੱਕ ਕੇ ਨਾਲੀ ਚ ਸਿੱਟ ਦੇ, ਰੋੜ ਦੇ ਸਾਰਾ ਕੁਝ ਬਾਹਰ, ਤੇ ਫਿਰ ਸਟ੍ਰੈਸ ਹੈ। ਜੇ ਅੰਦਰ 50 ਬੋਤਲਾਂ ਦੇਸੀ ਦੀਆਂ ਪਈਆਂ ਫੜੀਆਂ ਨਾ ਜਾਣ, ਫਿਰ ਖਤਰਾ ਹੈ ਕਿ ਨਹੀਂ ਹੈ? ਬੋਲੋ। ਤੇ ਜੇ ਰੂੜੀ ਤੇ ਸਿੱਟ ਦੀਏ ਫਿਰ ਖਤਰਾ ਹੈ? ਫਿਰ ਨੀਂਦ ਆਊ ਕਿ ਨਹੀਂ ਆਊ? ਬਸ ਫਿਰ ਲਾਅ ਆਫ ਨੇਚਰ ਤੋੜੇਗਾ ਤੇ ਸਟ੍ਰੈਸ ਚ ਰਹੇਗਾ। ਛੱਡ ਦੇ ਸਾਰਾ ਕੁਝ, ਅੱਜ ਠੀਕ ਕਰ ਲੈ, ਕੁਦਰਤੀ ਕਾਨੂੰਨ ਦੇ ਵਿੱਚ ਚੱਲ, ਨਿਯਮ ਨਾ ਛੱਡ। ਤੇ ਜਿਹੜੇ ਨਿਯਮਾਂ ਤੋਂ ਬਾਹਰ ਗਏ ਹੈ, ਤੱਤੀ ਵਾਹ ਲੱਗੂ ਹੀ ਉਹਨਾਂ ਨੂੰ, ਨਹੀਂ ਤੇ ਤਾਤੀ ਵਾਹ ਉਹਨਾਂ ਲੱਗੀ ਕਿਹਨਾਂ ਨੂੰ ਭਲਾ? ਬੋਲੋ ਅੱਗੇ। ਜਿਹੜੇ ਪਾਰ ਬ੍ਰਹਮ ਦੀ ਸ਼ਰਨ ਵਿੱਚ ਰਹਿੰਦੇ ਆ ਤੇ ਨਿਯਮਾਂ ਦੇ ਵਿੱਚ ਰਹਿੰਦੇ ਆ, ਕਾਨੂੰਨ ਚ ਰਹਿੰਦੇ ਆ, ਉਹਨਾਂ ਨੂੰ ਕਾਹਦਾ ਖਤਰਾ? ਜਿਹੜੇ ਪਾਰ ਬ੍ਰਹਮ ਦੀ ਸ਼ਰਨ ਵਿੱਚ ਰਹਿੰਦੇ ਆ ਉਹ ਕਿਉਂ ਤੱਤੀ ਵਾਹ ਲੱਗੂ ਉਹਨਾਂ ਨੂੰ? ਤੇ ਜਿਹੜੇ ਆਪਣੀ ਮਰਜ਼ੀ ਨਾਲ ਹੀ ਨਿਕਲੇ ਫਿਰਦੇ ਆ ਸ਼ਰਨ ਚੋਂ, ਭਾਈ ਉਹ ਤੇ ਤੱਤੀਆਂ ਹਵਾਵਾਂ ਲੱਗਣੀਆਂ ਹੀ ਲੱਗਣੀਆਂ, ਉਹਨਾਂ ਨੂੰ ਕੋਈ ਦੁਨੀਆਂ ਦੀ ਤਾਕਤ ਬਚਾ ਨਹੀਂ ਸਕਦੀ। ਗਲਤ ਕੰਮ ਕਰਨ ਵਾਲਿਆਂ ਨੇ ਦੁਖੀ ਰਹਿਣਾ ਹੀ ਰਹਿਣਾ, ਸਟ੍ਰੈਸ ਚ ਰਹਿਣਾ ਹੀ ਰਹਿਣਾ। ਇੱਦਾਂ ਨੀ ਤੁਸੀਂ ਕਰ ਸਕਦੇ ਵੀ ਬੰਦਾ ਦੋ ਨੰਬਰ ਦਾ ਕੰਮ ਕਰੇ ਤੇ ਕਵੇ ਵੀ ਮੈਂ ਸੁੱਖ ਦੀ ਨੀਂਦ ਸੌਂ ਜਾਂ। ਐਂ ਕਿਵੇਂ ਸੁੱਖ ਦੀ ਨੀਂਦ ਸੌਂ ਜਾਏਗਾ? ਗਲਤ ਕੰਮ ਕਰਨ ਵਾਲਾ ਬੰਦਾ ਨਹੀਂ ਸੁਖੀ ਹੋ ਸਕਦਾ, ਖਤਰਾ ਹੀ ਖਤਰਾ। ਤੇ ਜਿਸ ਬੰਦੇ ਨੇ ਕੋਈ ਗਲਤ ਕੰਮ ਕਰਿਆ ਹੀ ਨਹੀਂ ਉਹਨੂੰ ਡਰ ਹੈ ਕੋਈ? ਉਹ ਤੁਹਾਡੇ ਫੋਨ ਭਾਵੇਂ ਘਰ ਵਾਲੀ ਸਾਰੇ ਨੰਬਰ ਚੈੱਕ ਕਰ ਲਏ, ਫੋਨ ਫੜਾ ਦਿਓ ਭਾਈ, ਇੰਨੀ ਹਿੰਮਤ ਹੈ ਸਾਡੇ ਬਹੁਤੇ ਬੰਦਿਆਂ ਦੀ? ਕਿੱਥੇ ਹਿੰਮਤ ਇੰਨੀ? ਕਹਿੰਦੇ ਬੰਦੇ ਨੂੰ ਹੋ ਗਿਆ ਅਟੈਕ, ਕਹਿੰਦਾ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ, ਕਹਿੰਦਾ ਮੇਰਾ ਦਰਦ ਹੋ ਰਿਹਾ, ਕਹਿੰਦਾ ਮੇਰੇ ਦਿਲ ਚ। ਘਰ ਵਾਲੀ ਕਹਿੰਦੀ ਐਂਬੂਲੈਂਸ ਨੂੰ ਫੋਨ ਕਰਦੀ ਆ, ਲੈ ਫੋਨ ਫੜਾਓ। ਫੋਨ ਫੜਾਤਾ, ਕਹਿੰਦੀ ਕੋਡ ਦੱਸਿਓ, ਕਹਿੰਦਾ ਨਹੀਂ ਠੀਕ ਹੀ ਹੈ। ਕਹਿੰਦਾ ਕਹਿੰਦਾ ਜੇ ਕੋਡ ਦੱਸਤਾ ਫਿਰ ਅਟੈਕ ਹੋ ਜਾਣਾ, ਉਹ ਤੇ ਬਚਣਾ ਹੀ ਨੀ ਕੰਮ। ਇੰਨੇ ਖਤਰੇ ਨੇ ਸਾਡੇ ਬੰਦਿਆਂ ਨੂੰ, ਪਾਸਵਰਡ ਨਹੀਂ ਦੱਸ ਸਕਦੇ, ਇੰਨੇ ਡਰਦੇ ਹੈ। ਕੌਣ ਡਰਦੇ ਆ ਭਲਾ, ਬੋਲੋ। ਦੋ ਨੰਬਰ ਹੀ ਹੈ ਬਸ, ਦੋ ਨੰਬਰ ਦਾ ਕੰਮ ਕਰਨ ਵਾਲੇ। ਉਹ ਕਵੇ ਮਿਹਰਬਾਨ ਸਾਹਿਬ ਮਿਹਰਬਾਨ, ਉਹ ਤੇ ਮਿਹਰਬਾਨ ਹੀ ਹੈ ਸਾਰਿਆਂ ਤੇ। ਤੈਂ ਆਪਣੀ ਜ਼ਿੰਦਗੀ ਚ ਉਲਝਣਾ ਪਾ ਰੱਖੀ ਹੈ, ਗਲਤ ਕੰਮ ਤੂੰ ਕਰਦਾ ਹੈ, ਤੈਨੂੰ ਛੱਡਣੇ ਪੈਣਗੇ, ਉਹ ਤੇ ਮਿਹਰਬਾਨ ਹੀ ਹੈ। ਕੁਦਰਤ ਦਾ ਕਾਨੂੰਨ ਦੇਖ, ਤੈਨੂੰ ਗਲਵੱਕੜੀ ਪਾਉਣ ਨੂੰ ਤਿਆਰ ਬੈਠਾ ਹੈ, ਤੂੰ ਪਰੇ ਭੱਜਿਆ। ਸ਼ਰਨ ਤੈਂ ਛੱਡੀ ਹੈ, ਤੱਤੀ ਵਾਹ ਤਾਂ ਲੱਗਦੀ ਹੈ। ਵਿੱਚ ਕਰਤਾ ਪੁਰਖ ਖਲੋਆ ਜ਼ਿੰਦਗੀ ਦੇ ਵਿੱਚ, ਉਹਦੇ ਨਿਜਮਾਂ ਨੂੰ ਰੱਖਿਓ, ਕੁਦਰਤ ਦੇ ਕਾਨੂੰਨ ਨੂੰ ਵਿੱਚ ਰੱਖਿਓ ਆਪਣੀ ਜ਼ਿੰਦਗੀ ਦੇ ਵਿੱਚ। ਕਰਤਾ ਪੁਰਖ ਖਲੋਆ ਫਿਰ ਕੀ ਹੋਊ, ਬੋਲੋ। ਵਾਲ ਨਾ ਵਿੰਗਾ ਹੋਆ ਫਿਰ ਨੀ ਕੋਈ ਖਤਰਾ, ਪਰ ਗਲਤ ਕੰਮ ਕਰੇ ਨੀ ਤੇ ਖਤਰਾ ਆਇਆ ਨੀ, ਫਿਰ ਪਰੇਸ਼ਾਨੀਆਂ ਆਉਣੀਆਂ ਹੀ ਆਉਣੀਆਂ। ਤਾਂ ਕਰਕੇ ਵੀਰੋ ਭਾਈਓ, ਇਹ ਗੱਲ ਦਾ ਖਿਆਲ ਰੱਖੋ, ਮਰਜ਼ੀ ਤੇਰੀ ਹੈ, ਪੱਲਾ ਝਾੜ ਦਿਓ, ਛੱਡ ਜੋਰ ਗੱਲੀਆਂ ਬਾਣੀ ਕੀ ਕਹਿੰਦੀ ਹੈ, ਬਾਬੇ ਭਾਈ ਸਾਹਿਬ ਕੀ ਕਹਿੰਦੇ, ਛੱਡੋ ਮਾਰੋ ਗੋਲੀ, ਆਪਾਂ ਤੇ ਐਂ ਨਜ਼ਾਰੇ ਲਵਾਂਗੇ। ਲੈ ਲੈ ਫਿਰ ਨਜ਼ਾਰੇ, ਤੈਨੂੰ ਕੌਣ ਰੋਕਦਾ? ਅੱਜ ਤੇਰਾ ਅੱਜ ਤੇਰੇ ਆਹ ਸਟ੍ਰੈਸ ਹੈ, ਕੱਲ ਪੇਟ ਤੇ ਅਸਰ ਪੈ ਜਾਣਾ, ਪਰਸੋਂ ਗੈਸਾਂ ਹਿੱਲ ਜਾਣਗੀਆਂ, ਅਗਲੇ ਦਿਨ ਐਸਿਡ ਹਿੱਲ ਜਾਣਗੇ, ਤੇਜ਼ਾਬ ਬਣ ਗਿਆ, ਐਂ ਹੋ ਗਿਆ, ਅਗਲੇ ਦਿਨ ਉਹ ਨੀਂਦ ਹਿੱਲ ਜੂ ਸਾਰੀ, ਬਸ ਫਿਰ ਇਹਦੇ ਨਾਲ ਤੇ ਬਿਮਾਰੀ, ਮਨ ਵੀ ਰੋਗੀ ਤੇਰਾ, ਤਨ ਵੀ ਰੋਗੀ। ਤੇ ਜੇ ਬਾਣੀ ਦੇ ਇਸ਼ਨਾਨ ਵਿੱਚ ਇਸ਼ਨਾਨ ਕਰੀਏ, ਕਰ ਇਸ਼ਨਾਨ ਸਿਮਰ ਪ੍ਰਭ, ਆਪਣਾ ਗਿਆਨ ਚ ਇਸ਼ਨਾਨ ਕਰਾ ਆਪਣੇ ਮਨ ਨੂੰ, ਮਨ ਤਨ ਭਏ ਰੋਗਾ। ਕੋਟ ਵਿਘਨ ਲਾਥੇ ਪ੍ਰਭ ਸ਼ਰਨਾ, ਪ੍ਰਗਟੇ ਭਲੇ ਸੰਜੋਗਾ। ਕਾਹਦੇ ਚ ਇਸ਼ਨਾਨ ਕਰਨਾ? ਪ੍ਰਭ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰੱਖਿਆ, ਇਹ ਚੇਤਾ ਰੱਖਿਆ। ਤਾਂ ਕਰਕੇ ਨਿਯਮ ਨਾ ਛੱਡੋ, ਕੁਦਰਤ ਦੇ ਨਿਯਮਾਂ ਦੇ ਵਿੱਚ ਰਹਿਣਾ ਹੀ ਅਸਲ ਬੰਦਗੀ ਹੈ। ਮਿਹਰਬਾਨ ਹੈ ਉਹ ਸਦਾ, ਪਰ ਜੇ ਬੰਦ ਰਹੇਗਾ, ਜੇ ਬੰਦ ਬਾਹਰ ਨਿਕਲੇਗਾ ਫਿਰ ਕੋਈ ਮਿਹਰਬਾਨ ਨਹੀਂ, ਫਿਰ ਤੇਰਾ ਕਸੂਰ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਲੋ ਹੁਣ ਫਿਰ ਸੁਣਿਓ, ਉਹ ਤੇ ਸਾਰਿਆਂ ਤੇ ਕਿਰਪਾ ਕਰਦਾ ਹੈ, ਕੁਦਰਤ ਦਾ ਕਾਨੂੰਨ ਤੇ ਸਭ ਤੇ ਇੱਕੋ ਜਿਹਾ ਹੈ। ਮਿਹਰਬਾਨ ਹੈ, ਸੁਣੋ, ਬਖਸ਼ਿਸ਼ ਹੈ ਸਾਰਿਆਂ ਉੱਤੇ। ਅਗਲੀ ਪੰਕਤੀ ਸੁਣੋ, ਫਿਰ ਮੈਂ ਅਰਥ ਕਰਦਾ ਹਾਂ। ਹਾਂਜੀ,
ਜੀ ਸਗਲ ਕਉ ਦੇ ਦਾਨ,
ਮਿਹਰਬਾਨ ਸਾਹਿਬ ਮਿਹਰਬਾਨ, ਜੀ ਸਗਲ ਕੋ ਦੇ, ਉਹ ਸਾਰਿਆਂ ਨੂੰ ਦਾਨ ਦਿੰਦਾ, ਪਰ ਦਾਨ ਮਿਲਣਾ ਜੇ ਸ਼ਰਤਾਂ ਪੂਰੀਆਂ ਕਰੇ, ਕੁਦਰਤ ਦੀ ਰਿਕੁਆਇਰਮੈਂਟ ਪੂਰੀ ਕਰਨੀ ਪੈਂਦੀ ਹੈ। ਵੇਖੋ ਪਿਆਰਿਓ, ਹੁਣ ਜੇ ਅਗਲਾ ਕਵੇ ਵੀ ਕਨੇਡਾ ਵਾਲਿਆਂ ਨੇ ਮੈਨੂੰ ਵੀਜ਼ਾ ਦੇ ਤਾ, ਕਨੇਡਾ ਵਾਲਿਆਂ ਨੇ ਮੇਰੇ ਤੇ ਬੜੀ ਕਿਰਪਾ ਕੀਤੀ, ਉਹਨਾਂ ਨੇ ਤੈਨੂੰ ਤਾਂ ਵੀਜ਼ਾ ਦਿੱਤਾ, ਤੈਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰੀਆਂ, ਤੇ ਜੇ ਸ਼ਰਤਾਂ ਪੂਰੀਆਂ ਨਾ ਕਰੇ ਫਿਰ ਤੂੰ ਵੀਜ਼ਾ, ਮੇਰੇ ਤੇ ਕਿਰਪਾ ਨੀ ਕਰਦੇ ਭਾਈ, ਸ਼ਰਤਾਂ ਤੇ ਤੈਂ ਪੂਰੀਆਂ ਕਰਨੀਆਂ, ਰਿਕੁਆਇਰਮੈਂਟ ਜਿਹੜੀ ਅੰਬੈਸੀ ਦੀ ਪੂਰੀ ਕਰ, ਜੇ ਤੂੰ ਪੂਰੀ ਨੀ ਕਰਦਾ, ਜੇ ਅੰਬੈਸੀ ਦੀਆਂ ਸ਼ਰਤਾਂ ਪੂਰੀਆਂ ਨੀ ਕਰਦਾ ਤੇ ਕਦੇ ਨੀ ਵੀਜ਼ਾ ਲੱਗ ਸਕਦਾ, ਤੇ ਜੇ ਸ਼ਰਤਾਂ ਪੂਰੀਆਂ ਕਰ ਦੇਗਾ ਫਿਰ ਕੋਈ ਰੋਕ ਨਹੀਂ ਸਕਦਾ। ਰਿਕੁਆਇਰਮੈਂਟ ਹੈ, ਸ਼ਰਤਾਂ ਹੈ। ਜਿਹੜਾ ਆਹ ਪੰਗਤੀ ਹੈ ਨਾ, ਜੀ ਸਗਲ ਕੋ ਦੇ ਦਾਨ, ਕੁਦਰਤ ਦਾ ਕਾਨੂੰਨ ਹੈ, ਬੱਚਾ ਪੈਦਾ ਹੋਣ ਵਾਸਤੇ ਇੱਕ ਚਾਹੀਦਾ ਕਿ ਦੋ ਚਾਹੀਦੇ ਹੈ, ਬੋਲੋ ਬੋਲੋ, ਪਤੀ ਪਤਨੀ ਦੋ ਜੋੜਾ ਚਾਹੀਦਾ, ਫਿਰ ਉਹਦੀ ਸ਼ਰਤ ਹੈ ਇੱਕ, ਉਹ ਸ਼ਰਤਾਂ ਸਾਰੀਆਂ ਪੂਰੀਆਂ ਹੋਈਆਂ ਜਦੋਂ ਫਿਰ ਬੱਚਾ ਹੋਣਾ ਹੀ ਹੋਣਾ। ਜੀ ਸਗਲ ਕੋ ਦੇ ਦਾਨ, ਤੇ ਜੇ ਸ਼ਰਤ ਪੂਰੀ ਨਾ ਕਰ ਸਕਿਆ, ਜਿੰਨੀਆਂ ਮਰਜ਼ੀ ਅਰਦਾਸਾਂ ਕਰਾਈ ਜਾਓ, ਸ਼ਰਤ ਤੇਰੇ ਤੋਂ ਪੂਰੀ ਨਹੀਂ ਹੋ ਰਹੀ ਤੇ ਬੱਚਾ ਨਹੀਂ ਹੋ ਰਿਹਾ, ਤੁਹਾਡੇ ਚ ਕਮੀ ਹੈ, ਤੁਹਾਡੀ ਪ੍ਰੋਬਲਮ ਹੋ ਸਕਦੀ ਹੈ, ਸਿਹਤ ਦੀ ਪ੍ਰੋਬਲਮ ਹੋ ਸਕਦੀ ਹੈ, ਤੁਹਾਡੀ ਖੁਰਾਕ ਦੀ ਪ੍ਰੋਬਲਮ ਹੋ ਸਕਦੀ ਹੈ, ਪਰ ਉਹ ਸਦਾ ਹੀ ਮਿਹਰਬਾਨ ਹੈ। ਜੇ ਉਹ ਪ੍ਰੋਬਲਮ ਹੁੰਦੀ ਨਾ ਉਹਦੀ, ਤੇਰੇ ਭਰਾ ਦੇ ਬੱਚਾ ਕਿਵੇਂ ਹੋ ਗਿਆ, ਤੇਰੀ ਭੈਣ ਦੇ ਬੱਚਾ ਕਿਵੇਂ ਹੋ ਗਿਆ, ਤੇਰੇ ਗੁਆਂਢੀਆਂ ਦੇ ਕਿਵੇਂ ਹੋ ਰਿਹਾ, ਸ਼ਰਤਾਂ ਤੇਰੇ ਤੋਂ ਸ਼ਰਤ ਨਹੀਂ ਪੂਰੀ ਹੋ ਰਹੀ, ਕਮੀ ਤੇਰੇ ਚ ਹੋਣੀ, ਉਹ ਪੂਰੀ ਕਰ ਲਾਂਗੇ ਤੇ ਹੋ ਸਕਦਾ ਤੇ ਨਹੀਂ ਹੋ ਸਕਦਾ ਤੇ ਨਹੀਂ ਹੋਣਾ, ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ, ਉਹ ਪੂਰੀਆਂ ਹੋਣਗੀਆਂ ਤੇ ਹੋ ਜਾਣਾ ਭਾਈ। ਫਿਰ ਜੀ ਸਗਲ ਕੋ ਦੇ ਦਾਨ, ਉਹ ਤੇ ਸਾਰਿਆਂ ਨੂੰ ਦਾਨ ਦੇ ਰਿਹਾ, ਪਰ ਉਹ ਜਿਹੜੇ ਉਹਦੇ ਨਿਯਮਾਂ ਚ, ਹੁਣ ਨਿਯਮ ਦੇ ਵਿੱਚ ਬੰਦ ਹੋ, ਉਹਦੇ ਨਿਯਮ ਨੂੰ ਫੋਲੋ ਕਰ, ਉਹਦੇ ਨਿਯਮ ਦੇ ਮੁਤਾਬਕ ਚੱਲ। ਅੱਗੇ ਸੁਣੋ,
ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ।
ਹੁਣ ਜੇ ਬੰਦਾ ਖਤਰਾ ਮੰਨੀ ਜਾਵੇ, ਹਾਏ ਜੇਲਾਂ ਬਣਾ ਤੀਆਂ ਪਟਿਆਲੇ, ਐਡੀ ਜੇਲ੍ਹ ਬਣਾ ਤੀ, ਲੈ ਇੱਥੇ ਲੋਕਾਂ ਨੂੰ ਫਸਾਉਣਗੇ, ਸੰਗਰੂਰ ਐਡੀ ਜੇਲ੍ਹ ਬਣਾਈ ਪਈ ਹੈ, ਇਹਦੇ ਚ ਬੰਦਿਆਂ ਨੂੰ ਫਸਾਉਣਗੇ, ਵੇਖ ਵੇਖ ਕੇ ਦੁਖੀ ਹੋਈ ਜਾ ਜੇਲ੍ਹਾਂ ਨੂੰ ਵੀ ਜੇਲ੍ਹਾਂ। ਫਿਰ ਅਗਲਾ ਕਹੇ ਵੀ ਯਾਰ ਤੈਨੂੰ ਕਾਹਦਾ ਖਤਰਾ ਹੈ, ਜੇਲ੍ਹ ਜਾਏਗਾ ਤੂੰ ਤੇ ਤਾਂ ਡਰ ਜੇ ਗਲਤ ਕੰਮ ਕਰੇਗਾ, ਤੈਨੂੰ ਜੇਲ੍ਹਾਂ ਕੱਲੀ ਵੇਖ ਕੇ ਕਿਉਂ ਦੁਖੀ ਹੋਈ ਜਾਂਦਾ। ਸਾਡੇ ਚ ਕਿੰਨੇ ਬੰਦੇ ਆ ਜਿਹੜੇ ਜੇਲ੍ਹਾਂ ਚ ਗਏ। ਜੇ ਇੱਥੇ ਬੰਦੇ ਮੰਨ ਲਓ, ਜੇ ਮੈਂ ਬਾਹਾਂ ਖੜੀਆਂ ਕਰਾ ਕੇ ਪੁੱਛਾਂ ਤਾਂ 100 ਕੁ ਬੰਦਾ ਤੁਹਾਡੇ ਚ ਜੇਲ੍ਹ ਗਿਆ ਹੋਣਾ, ਬਾਕੀ ਤੇ ਗਏ ਨੀ, ਬਾਕੀ ਤੇ ਨਹੀਂ ਨਾ ਗਏ। ਹੁਣ ਅਗਲਾ ਕਵੇ ਵੀ ਜੇਲ੍ਹਾਂ ਬਣਾ ਤੀਆਂ ਇੰਨੀਆਂ, ਉਹ ਤੂੰ ਡਰਨਾ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਕਿਉਂ ਡੋਲਦਾ ਫਿਰਦਾ ਹੈ, ਤੁਧ ਰੱਖੇਗਾ ਸਿਰਜਣਹਾਰ ਤੇਰੇ ਨਾਲ ਹੈ, ਪਰ ਇੱਕ ਸ਼ਰਤ ਹੈ, ਗਲਤੀ ਨਾ, ਗਲਤੀ ਨਾ ਕਰੇ, ਤੇ ਜੇ ਕਰੇਗਾ ਗਲਤੀ ਫਿਰ ਬਚਣਾ ਨੀ, ਆ ਜੇਲ੍ਹ ਤੋਂ ਤੇ ਬਚ ਜਾਏਗਾ। ਰੱਬ ਵਾਲੀ ਜਿਹੜੀ ਕੁਦਰਤ ਦਾ ਕਾਨੂੰਨ ਹੈ ਉਹ ਨੀ ਛੱਡਦਾ ਬੰਦੇ ਨੂੰ। ਐਵੇਂ ਨਾ ਡਰ ਵੀ ਐਂ ਹੋ ਜੂ, ਐਂ ਹੋ ਜੂ, ਐਂ ਕਿਵੇਂ ਹੋ ਜੂ, ਮੈਂ ਅੱਜ ਹੀ ਨਾ ਮਰ ਜਾ। ਤੂੰ ਸਿਹਤ ਦਾ ਪੂਰਾ ਧਿਆਨ ਰੱਖੀ, ਭੱਜਦਾ ਦੌੜਦਾ ਪੂਰਾ ਰਹੀ, ਖੁਰਾਕ ਦਾ ਰੱਖੀ ਧਿਆਨ, ਜਾਏਗਾ 80 ਸਾਲ ਤੱਕ, ਚਿੰਤਾ ਨਾ ਕਰ ਫਿਰ। ਪਰ ਜੇ ਤੂੰ ਕਵੇਂ ਵੀ ਉਹ ਰੱਖ, ਜੇ ਤੂੰ ਗਲਤ ਕਰੇਗਾ ਫਿਰ ਭਾਈ ਇੱਥੇ 40-40 ਸਾਲ ਤੇ ਤੁਰੇ ਜਾਂਦੇ ਆ ਆਪਾਂ, ਫਿਰ ਉਹਦੇ ਉਹ ਡੋਲਣਾ, ਡਰਨਾ, ਖਤਰਾ ਨਹੀਂ ਤੈਨੂੰ ਹੋਣਾ ਚਾਹੀਦਾ, ਡਰਨਾ। ਜੇ ਸਹੀ ਚੱਲੇਗਾ ਫਿਰ ਕੋਈ ਖਤਰਾ ਨਹੀਂ ਤੈਨੂੰ, ਤੁਧ ਰੱਖੇਗਾ ਸਿਰਜਣਹਾਰ, ਉਹ ਲਾਅ ਆਫ ਨੇਚਰ ਕੁਦਰਤ ਤੈਨੂੰ ਰੱਖੂ ਰੱਖੂ। ਜੇ ਰਹਿਣਾ ਚਾਹੁੰਦਾ ਹੈ ਗਲਤ ਕੰਮ ਨਾ ਕਰੀ। ਅੱਗੇ
ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ।
ਜੇ ਉਹਨੇ ਪੈਦਾ ਕੀਤਾ ਹੈ ਤੇ ਰੋਟੀ ਵਾਸਤੇ ਉਹਨੇ ਸਿਸਟਮ ਵੀ ਬਣਾਇਆ, ਆਧਾਰ ਵੀ ਬਣਾਇਆ ਹੋਇਆ, ਆ ਧਰਤੀ ਮਿਲੀ ਹੈ, ਇਹਦੇ ਵਿੱਚ ਬੀਜਣਾ ਪਏ, ਬੀਜੇਗਾ ਕੁਛ ਤੇ ਉੱਗੂ, ਖਾਏਗਾ। ਜੇ ਦੁਨੀਆਂ ਪੈਦਾ ਕੀਤੀ ਹੈ ਤੇ ਦੁਨੀਆਂ ਧਰਤੀ ਦੇ ਵਿੱਚ ਪੈਦਾ ਵੀ ਬਹੁਤ ਕੁਝ ਹੋ ਰਿਹਾ, ਕਿੰਨੇ ਫਲ ਫਰੂਟ ਲੱਗ ਰਹੇ ਹੈ, ਸਭ ਕੁਝ ਉਹਨੇ ਖਾਣ ਨੂੰ ਦਿੱਤਾ, ਸਾਹ ਹਵਾ ਲੈਣ, ਸਾਹ ਲੈਣ ਲਈ ਆਕਸੀਜਨ ਮਿਲੀ ਹੋਈ ਹੈ ਜ਼ਿੰਦਗੀ ਲਈ, ਫਿਰ ਚਿੰਤਾ ਨਾ ਕਰ। ਅੱਗੇ
ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ।
ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਸ ਨਿਯਮ ਦੇ ਵਿੱਚ ਧਰਤੀ ਬਣੀ, ਜਿਸ ਨਿਯਮ ਦੇ ਵਿੱਚ ਬੰਦੇ ਬਣੇ, ਉਸੇ ਨਿਯਮ ਮੁਤਾਬਕ ਸਾਰਿਆਂ ਦੀ ਸਾਰ ਵੀ ਹੋਊ, ਰੋਟੀ ਪਾਣੀ ਵੀ ਮਿਲੂ, ਨਿਯਮ ਹੈ ਹੀ ਏਦਾਂ ਦਾ। ਅੱਗੇ
ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਬ ਦਗਾਰ।
ਹਰੇਕ ਸਰੀਰ ਦੇ ਵਿੱਚ ਬੈਠਾ ਹੈ ਨਿਯਮ ਦੇ ਰੂਪ ਵਿੱਚ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਸਿਰਜਣਹਾਰ। ਬਸ ਉਹਨੂੰ ਉਹਨੂੰ ਚੇਤਾ ਰੱਖੀ, ਉਹਦੇ ਨਿਯਮ ਮੇਰੀ ਬਾਡੀ ਦੇ ਵਿੱਚ ਚੱਲ ਰਹੇ ਆ। ਵੇਖੋ ਨਾ ਪਿਆਰਿਓ, ਮੇਰੇ ਸਰੀਰ ਵਿੱਚ ਉਹਦਾ ਨਿਯਮ ਹੈ ਤੇ ਤਾਂ ਹੀ ਸਾਹ ਚੱਲਦਾ ਹੈ, ਮਿੱਟੀ ਵੀ ਵਿੱਚ ਹੀ ਹੈ। ਹੁਣ ਜਦੋਂ ਬੰਦਾ ਮਰ ਜਾਂਦਾ, ਮਿੱਟੀ ਵੀ ਇਹ ਬੋਡੀ ਦੇ ਵਿੱਚ ਹੈ ਤੇ ਪਾਣੀ ਵੀ ਇਹ ਸਰੀਰ ਦੇ ਵਿੱਚ ਹੈ, ਪਾਣੀ ਤੇ ਮਿੱਟੀ ਇਕੱਠੇ ਹੀ ਹੈ ਨਾ, ਤੇ ਮਿੱਟੀ ਤੇ ਪਾਣੀ ਨੂੰ ਜੇ ਆਪਾਂ ਇਕੱਠੇ ਕਰ ਦਈਏ ਉਹ ਤੇ ਗਲ ਜਾਂਦੇ ਆ। ਪਰ ਕਮਾਲ ਦੀ ਗੱਲ ਇਹ ਹੈ ਮਿੱਟੀ ਪਾਣੀ ਇਕੱਠੇ ਹੀ ਹੈ, ਗਲਦੇ ਵੀ ਨਹੀਂ, ਵਿੱਚੇ ਹੀ ਹੈ। ਗਲਦੀ ਕਿਉਂ ਨਹੀਂ ਮਿੱਟੀ, ਗਾਰਾ ਕਿਉਂ ਨਹੀਂ ਬਣਦਾ ਸਰੀਰ, ਗਾਰੇ ਵਰਗਾ ਹੋ ਜੇ ਜਦੋਂ ਮਰ ਜਾਵਾਂਗੇ ਫਿਰ ਗਾਰਾ ਬਣ ਜਾਂਦਾ, ਪਰ ਉਹਨਾਂ ਚਿਰ ਨਹੀਂ ਗਾਰਾ ਬਣਦਾ, ਇਹ ਵਿੱਚੇ ਹੀ ਹੈ ਨਿਯਮ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਸਿਰਜਣਹਾਰ, ਉਹ ਸਾਡੇ ਵਿੱਚ ਹੀ ਹੈ ਸਿਰਜਣਹਾਰ, ਹਰੇਕ ਸਰੀਰ ਦੇ ਵਿੱਚ ਹੀ ਨਿਯਮ ਦੇ ਰੂਪ ਵਿੱਚ ਬੈਠਾ ਹੈ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਸਿਰਜਣਹਾਰ, ਸੱਚਾ ਪਰਬਤ ਗਾ, ਉਹ ਕੁਦਰਤ ਦਾ ਢਾਂਚਾ ਇੱਦਾਂ ਦਾ ਬਣਾਇਆ ਹੋਇਆ, ਕੁਦਰਤ ਕੀਮ ਨਾ ਜਾਣੀ ਹੈ ਵੱਡਾ ਬੇਪਰਵਾਹ। ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾ ਆ ਹੁਣ ਪੜੋ
ਕੁਦਰਤ ਕੀ ਮਨਾ ਜਾਣੀਏ ਵੱਡਾ ਦੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹਾ
ਤੂੰ ਉਹਦੇ ਨਿਯਮ ਨਾ ਛੱਡੀ ਉਹਦੇ ਭਾਣੇ ਚ ਚੱਲ ਉਹਦੇ ਢਾਂਚੇ ਨੂੰ ਸਮਝ ਤੇ ਸਮਝ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੁਣ ਪਿਆਰਿਓ ਰੱਬ ਪੂਜਣ ਦਾ ਵਿਸ਼ਾ ਨਹੀਂ ਰੱਬ ਸਮਝਣ ਦਾ ਵਿਸ਼ਾ ਹੈ ਮੇਰੀ ਗੱਲ ਧਿਆਨ ਨਾਲ ਸੁਣੋ ਇੰਡੀਆ ਚ ਰਹਿੰਦੇ ਆ ਇੰਡੀਆ ਦਾ ਜਿਹੜਾ ਕਾਨੂੰਨ ਹੈ ਇਹ ਪੂਜਣ ਦਾ ਵਿਸ਼ਾ ਹੈ ਕਿ ਸਮਝਣ ਦਾ ਜੇ ਜ਼ਿੰਦਗੀ ਸੋਹਣੀ ਜਿਉਣੀ ਹੈ ਪੂਜਾਂਗੇ ਕਿ ਸਮਝਾਂਗੇ ਜੇ ਕੈਨੇਡਾ ਚਲੇ ਜਾਓ ਕੈਨੇਡਾ ਦਾ ਜਿਹੜਾ ਕਾਨੂੰਨ ਬਣਿਆ ਕੈਨੇਡਾ ਨੂੰ ਚਲਾਉਣ ਲਈ ਕੈਨੇਡਾ ਵਾਲਿਆਂ ਨੇ ਇੱਕ ਕਾਨੂੰਨ ਬਣਾਇਆ ਕਿ ਨਹੀਂ ਬਣਾਇਆ ਉਸ ਕਾਨੂੰਨ ਨੂੰ ਸਮਝਣਾ ਹੈ ਕਿ ਪੂਜਣਾ ਹੈ ਬੋਲੋ ਜੀ ਸਮਝਣਾ ਹੈ ਜਿਹੜਾ ਕੁਦਰਤ ਦਾ ਕਾਨੂੰਨ ਹੈ ਇਹ ਸਮਝਣਾ ਹੈ ਕਿ ਪੂਜਣਾ ਹੈ ਸਮਝਣਾ ਹੈ ਰੱਬ ਸਮਝਣ ਦਾ ਵਿਸ਼ਾ ਸੀ ਇਹਨੂੰ ਪੂਜਣ ਦਾ ਬਣਾ ਲਿਆ ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਸਮਝ ਰੱਬ ਕੀ ਹੈ ਵੇਖੋ ਰੱਬ ਕੀ ਹੈ ਉਹ ਹੈ ਇੱਕ ਐਨਰਜੀ ਲਾ ਇੱਥੇ ਤੱਕ ਗੁਰੂ ਸਾਹਿਬ ਨੇ ਉਹਦਾ ਜ਼ਿਕਰ ਕੀਤਾ ਵੀ ਰੱਬ ਕੀ ਹੈ ਕਹਿੰਦੇ ਇੱਕ ਦਾ ਫੈਲਾ ਇੱਕ ਓੰਕਾਰ ਉਹੀ ਉਹਦੀ ਹੋਂਦ ਸੱਤ ਹੈ ਸਤਨਾਮ ਉਹਦੀ ਐਗਜਿਸਟੈਂਸ ਹੈ ਹਰ ਜਗ੍ਹਾ ਉਹਦਾ ਨਿਯਮ ਸੱਚਾ ਹੈ ਸਤਨਾਮ ਕ੍ਰੀਏਟ ਵੀ ਉਹੀ ਕਰਦਾ ਕਰਤਾ ਪੁਰਖ ਇੱਕ ਹੀ ਐਨਰਜੀ ਹੈ ਜਿਹੜੀ ਸਾਰਾ ਕੁਛ ਅੱਗੇ ਤੋਂ ਅੱਗੇ ਕ੍ਰੀਏਟ ਕਰਦੀ ਹੈ ਕਰਤਾ ਪੁਰਖ ਡਰਦਾ ਨਹੀਂ ਕਿਸੇ ਤੋਂ ਉਹ ਐਨਰਜੀ ਨੇ ਕਿਸ ਤੋਂ ਕੀ ਡਰਨਾ ਨਿਰਭਉ ਵੈਰ ਨਹੀਂ ਕਰਦੀ ਕਿਸੇ ਨਾਲ ਨਿਰਵੈਰ ਅਕਾਲ ਮੂਰਤ ਹੈ ਉਹਦੇ ਚ ਕਾਲ ਨਹੀਂ ਆਉਣਾ ਕਦੇ ਅਜੂਨੀ ਹੈ ਜੂਨਾਂ ਚ ਨਹੀਂ ਪੈਂਦੀ ਸਹਿਭੰਗ ਕਿਸੇ ਨੇ ਨਹੀਂ ਉਹਨੂੰ ਬਣਾਇਆ ਆਪਣੇ ਆਪ ਬਣੀ ਆਪੀ ਨੇ ਆਪ ਸਾਜਿਓ ਅੱਛਾ ਜੀ ਸਹਿਭੰਗ ਤੇ ਸਮਝ ਕਿਵੇਂ ਪੈਂਦੀ ਹੈ ਕਹਿੰਦੇ ਗੁਰ ਗਿਆਨ ਤੋਂ ਗਿਆਨ ਲੈ ਕੇ ਗੁਰੂ ਦੀ ਕਿਰਪਾ ਨਾਲ ਮਤਲਬ ਗਿਆਨ ਦੀ ਤਕਨੀਕ ਨਾਲ ਸਮਝ ਪੈਂਦੀ ਹੈ ਨੌਲੇਜ ਲੈਣੀ ਹੈ ਇੱਥੇ ਤੱਕ ਗੁਰੂ ਸਾਹਿਬ ਕਹਿ ਕੇ ਉਦੋਂ ਬਾਅਦ ਫਿਰ ਕਹਿੰਦੇ ਜਪ ਜਪ ਦਾ ਅਰਥ ਹੈ ਸਮਝ ਜਾਣ ਜਪ ਦਾ ਮਤਲਬ ਹੈ ਸਮਝ ਇਦੋਂ ਬਾਅਦ ਫਿਰ ਸਮਝਾਇਆ ਹੀ ਸਮਝਾਇਆ ਕਿਉਂਕਿ ਰੱਬੀ ਕਾਨੂੰਨ ਸਮਝਣ ਦਾ ਵਿਸ਼ਾ ਹੈ ਪੂਜਣ ਦਾ ਨਹੀਂ ਰੱਬ ਸਮਝਣਾ ਹੁੰਦਾ ਪੂਜਣਾ ਨਹੀਂ ਸਾਡੇ ਤੇ ਪੂਜਣ ਵਾਲਾ ਢਾਂਚਾ ਬਣਾ ਲਿਆ ਪਰ ਰੱਬ ਨੂੰ ਸਮਝੋ ਕੁਦਰਤ ਦੇ ਕਾਨੂੰਨ ਨੂੰ ਸਮਝੋ ਤੇ ਸਮਝ ਸਮਝ ਕੇ ਜ਼ਿੰਦਗੀ ਸੋਹਣੀ ਬਤੀਤ ਕਰੋ ਹੁਣ ਅੱਗੇ ਸੁਣਿਓ ਧਿਆਨ ਹਾਂਜੀ
ਤੂੰ ਸਮਰਾਥਿਆ ਕਾਥਿਆ ਗੋਚਰ ਜੀਓ ਪਿੰਡ ਤੇਰੀ ਰਾਸ
ਸਾਰਾ ਕੁਛ ਤੇਰਾ ਹੀ ਹੈ ਤੂੰ ਸਮਰੱਥ ਹੈ ਅਕਥ ਹੈ ਅਗੋਚਰ ਹੈ ਅੰਤ ਤੇਰਾ ਪਾਇਆ ਨਹੀਂ ਜਾ ਸਕਦਾ ਇੰਦਰੀਆਂ ਤੋਂ ਪਰੇ ਹੈ ਅੱਖਾਂ ਨਾਲ ਤੂੰ ਪੂਰਾ ਦਿਸ ਨਹੀਂ ਸਕਣਾ ਕੰਨਾਂ ਨਾਲ ਤੂੰ ਪੂਰਾ ਸੁਣਿਆ ਨਹੀਂ ਜਾ ਸਕਦਾ ਜੀਭ ਨਾਲ ਤੇਰੀ ਸਿਫਤ ਨਹੀਂ ਹੋ ਸਕਦੀ ਅਕਥ ਹੈ ਕਥਿਆ ਨਹੀਂ ਜਾ ਸਕਦਾ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਸਰੀਰ ਵੀ ਤੇਰੇ ਤੇਰਾ ਹੀ ਘੜਿਆ ਹੋਇਆ ਜਿੰਦ ਵੀ ਤੇਰੀ ਬਣਾਈ ਹੋਈ ਹੈ ਪਾਈ ਹੋਈ ਹੈ ਤੇ ਜੋ ਮੈਂ ਇਹਦੇ ਤੋਂ ਪ੍ਰਾਪਤ ਕੀਤਾ ਖਰਖ ਕਮਾਇਆ ਹੈ ਉਹ ਰਾਸ ਵੀ ਫਿਰ ਤੇਰੀ ਹੋਈ ਹੈ ਅੱਗੇ
ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ
ਹੁਣ ਤੱਕ ਤੇਰੇ ਤੇਰੀ ਬੰਦਗੀ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਤੇ ਅੱਗੇ ਵੀ ਮੇਰੀ ਅਰਦਾਸ ਇਹੋ ਹੀ ਹੈ ਵੀ ਮੈਂ ਤੇਰੀ ਬੰਦਗੀ ਕਰਾਂ ਤੇਰੇ ਨਿਯਮਾਂ 'ਚ ਚੱਲਾਂ ਤੇਰੇ ਨਿਯਮਾਂ ਤੋਂ ਉਲਟ ਨਾ ਚੱਲਾਂ ਮੈਂ ਇਹੀ ਮੰਗਦਾ ਵੀ ਮੈਂ ਤੇਰੀ ਬੰਦਗੀ ਕਰਦਾ ਰਵਾਂ ਤੇਰੇ ਨਿਯਮਾਂ ਦੇ ਵਿੱਚ ਰਵਾਂ ਤੇਰੇ ਨਿਯਮ ਨਾ ਤੋੜਾਂ ਕੁਦਰਤ ਦੇ ਕਾਨੂੰਨ ਦੇ ਵਿੱਚ ਰਹੀਏ ਤਾਂ ਕਰਕੇ ਆਲੇ ਦੁਆਲੇ ਭਾਈ ਬਹੁਤ ਕੁਝ ਚੰਗਾ ਚੰਗਾ ਹੈ ਜਿਹੜੇ ਬੰਦੇ ਕੁਦਰਤੀ ਕਾਨੂੰਨ ਦੇ ਵਿੱਚ ਰਹਿੰਦੇ ਆ ਉਹਨਾਂ ਤੋਂ ਸਿੱਖ ਲਓ ਹੁਣ ਮੈਨੂੰ ਦੱਸੋ ਪਿਆਰਿਓ ਵਿਦੇਸ਼ਾਂ ਦੇ ਵਿੱਚ ਕਿੱਡਾ ਵਧੀਆ ਗੁਣ ਹੈ ਅਗਲੇ ਦਰਖਤ ਨਹੀਂ ਪੱਟਦੇ ਪਰ ਆਪਣੇ ਛੱਡਿਆ ਹੀ ਕੋਈ ਨਹੀਂ ਆਪਣੇ ਛੱਡਿਆ ਹੀ ਕੋਈ ਨਹੀਂ ਉਹਨੇ ਚੰਗਾ ਗੁਣ ਹੈ ਤੇ ਇਸ ਚੰਗੇ ਗੁਣ ਦੀ ਸੰਗਤ ਕਰਨੀ ਹੈ ਕਿ ਨਹੀਂ ਕਰਨੀ ਬੋਲੋ ਸਾਧ ਗੁਣ ਨੂੰ ਕਹਿੰਦੇ ਆ ਕਿ ਦੇਹ ਨੂੰ ਕਹਿੰਦੇ ਆ ਗੁਣ ਨੂੰ ਤੇ ਗੁਣ ਤੇ ਚੰਗਾ ਹੈ ਪਰ ਲਏਗਾ ਕੌਣ ਨਹੀਂ ਲੈਣਾ ਪਾਣੀ ਖਰਾਬ ਕਰ ਲਿਆ ਪਾਣੀ ਵੀ ਗੰਦਾ ਹੋ ਗਿਆ ਪਾਣੀ ਵੀ ਖਲਤ ਹੋ ਗਿਆ ਹਵਾ ਵੀ ਮਾੜੀ ਹੋ ਗਈ ਮੈਲੀ ਹੋ ਗਈ ਆਕਸੀਜਨ ਘੱਟ ਗਈ ਬਰਸਾਤਾਂ ਘੱਟ ਰਹੀਆਂ ਹੌਲੀ ਹੌਲੀ ਸਾਰਾ ਸਿਸਟਮ ਖਰਾਬ ਹੋ ਰਿਹਾ, ਪਰ ਵਿਦੇਸ਼ਾਂ ਵਾਲੇ ਕੁਦਰਤ ਦੇ ਨੇੜੇ ਹੈ। ਇੱਕ ਦਰਖਤ ਪੱਟਣਾ, ਕਹਿੰਦੇ ਪੱਟਦੇ ਚਾਰ ਲਾਉਣੇ ਪੈਣਗੇ, ਚਾਰ ਲਾ ਕੇ ਆ ਜੀ, ਫਿਰ ਇੱਕ ਪੱਟ ਲਾ, ਇੱਕ ਪੱਟੇਗਾ ਚਾਰ ਲਾਏਗਾ। ਉਹ ਇੰਨੀ ਇੰਨਾ ਕੁਦਰਤ ਦੇ ਨਿਯਮ ਨੂੰ, ਕੁਦਰਤ ਦੇ ਢਾਂਚੇ ਨੂੰ ਸਾਂਭ ਸਾਂਭ ਕੇ ਰੱਖਦੇ ਆ, ਸਾਡੇ ਤੇ ਪਤਾ ਹੀ ਨਹੀਂ। ਕੁਦਰਤੀ ਜਿੰਨੇ ਸੋਮੇ ਹੈ ਸਾਰੇ ਦੇ ਸਾਰੇ ਖਰਾਬ ਹੋ ਰਹੇ ਆ, ਤੇ ਕੋਈ ਬੰਦਾ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ। ਆ ਕੁਦਰਤ ਜਿਹੜੀ ਸਾਹਮਣੇ ਫੈਲਿਆ ਹੋਇਆ ਰੱਬ ਹੈ, ਇਹ ਦਿਸਦਾ ਨਹੀਂ। ਪਤਾ ਨਹੀਂ ਕਿਹੜਾ ਰੱਬ ਲੱਭਦਾ ਫਿਰਦਾ ਹੈ, ਆਖੋ ਸਤਨਾਮ। ਸਾਹਮਣੇ ਵਾਲਾ ਰੱਬ ਖਰਾਬ ਕਰੀ ਜਾਂਦਾ, ਸਾਹਮਣੇ ਵਾਲੇ ਰੱਬ ਨਾਲ ਬਣਦੀ ਨਹੀਂ ਇਹਦੀ। ਜਿਹੜਾ ਤੇਰੇ ਸਾਹਮਣੇ ਰੱਬ ਹੈ, ਇਹਦੇ ਨਾਲ ਇੱਕ ਮਿਕ ਹੋ, ਕੁਦਰਤ ਨਾਲ ਇਹਦੇ ਨਾਲ ਪ੍ਰੇਮ ਪਾ। ਤੇ ਇਹ ਕਹੀ ਜਾਂਦਾ ਹੋਰ ਕੋਈ ਰੱਬ ਲੱਭਦਾ ਫਿਰਦਾ, ਉਹਦੇ ਚੱਕਰਾਂ ਚ ਪਿਆ। ਰੱਬੀ ਕਾਨੂੰਨ ਜਿਹੜੇ ਨੇ ਸਾਰੇ ਤੋੜਤੇ, ਰੱਬੀ ਨਿਯਮ ਤੋੜਤੇ। ਤਾਂ ਕਰਕੇ ਗੁਣਾਂ ਦੀ ਸੰਗਤ ਕਰੋ, ਆਲੇ ਦੁਆਲੇ ਬੜਾ ਕੁਝ ਚੰਗਾ ਹੈ। ਵਿਦੇਸ਼ਾਂ ਦੀਆਂ ਕੰਟਰੀਆਂ ਨੂੰ ਵੇਖੋ, ਲੋਕੀ ਬਹੁਤ ਸਾਫ਼ ਸਫਾਈ ਰੱਖਦੇ ਹੈ, ਆਲਾ ਦੁਆਲਾ ਸ਼ੁੱਧ ਰੱਖਦੇ ਹੈ, ਹਵਾ ਸਾਫ਼ ਰੱਖਦੇ ਹੈ। ਆਪਾਂ ਸਾਰੇ ਆਪਣੇ ਆਪਣੇ ਤੌਰ ਤੇ ਉੱਦਮ ਕਰੋ, ਆਪਣੇ ਆਪਣੇ ਤੌਰ ਤੇ। ਤੇ ਸਜ਼ਾ ਤੇ ਮਿਲਣੀ। ਹੁਣ ਤੁਹਾਡੇ ਚ ਕਈ ਬੰਦੇ ਕਹਿਣਗੇ, ਮੈਂ ਤੇ ਦਰਖਤ ਜ਼ਿੰਦਗੀ ਚ ਕੋਈ ਪੱਟਿਆ ਨਹੀਂ, ਚਾਰ ਪੰਜ ਲਾਏ ਹੀ ਹੈ, ਦਸ ਕੁ ਲਾਏ ਹੀ ਹੈ। ਹੁਣ ਤੇਰੇ ਦਸ ਕੁ ਵਾਸਤੇ ਤੇ ਬਦਲੀ ਪੈਣ ਨਹੀਂ ਲੱਗੀ, ਤੇਰੇ ਇਕੱਲੇ ਵਾਸਤੇ ਤੇ ਬਦਲੀ ਆਉਣੀ ਨਹੀਂ। ਇੱਕ ਗਲਤੀ ਹੈ ਭਾਈ, ਸੁਣੋ ਸੁਣਿਓ ਧਿਆਨ ਨਾਲ। ਦਰਖਤ ਪੱਟੇ ਗਏ, ਬਰਸਾਤਾਂ ਘੱਟ ਗਈਆਂ, ਮੈਂ ਭਾਵੇਂ ਦਸ ਲਾਏ ਹੈ ਪਰ ਮੇਰੇ ਨਾਲ ਦਿਆਂ ਨੇ ਪੱਟੇ ਹੀ ਹੈ, ਇਹ ਸਾਂਝੀ ਗਲਤੀ ਚ ਆ ਜਾਂਦਾ। ਕੁਛ ਗਲਤੀਆਂ ਮੇਰੇ ਇਕੱਲੇ ਦੀਆਂ, ਕੁਝ ਸਾਂਝੀਆਂ ਗਲਤੀਆਂ ਦਾ ਫਲ ਵੀ ਮੈਨੂੰ ਮਿਲ ਜਾਂਦਾ। ਸਾਂਝੀਆਂ ਗਲਤੀਆਂ, ਜਿਹੜੀਆਂ ਸਾਂਝੀਆਂ ਗਲਤੀਆਂ ਹੁੰਦੀਆਂ ਨਾ ਆਪਣੀਆਂ, ਉਹਦਾ ਫਲ ਵੀ ਕਈ ਵਾਰੀ ਮੈਨੂੰ ਭੋਗਣਾ ਪੈ ਜਾਂਦਾ। ਇੱਕ ਇਕੱਲੇ ਦੀ ਗਲਤੀ, ਇੱਕ ਸਾਂਝੀ ਗਲਤੀ। ਤੇ ਸਾਂਝੀ ਦੇ ਵਿੱਚ ਮੈਂ ਵੀ ਤੇ ਆਉਂਦਾ ਹੀ ਹਾਂ, ਮੇਰੀ ਗਲਤੀ ਕੋਈ ਨੀ, ਪਰ ਪਿੰਡ ਨੇ ਗਲਤੀ ਕੀਤੀ ਹੈ ਤੇ ਪਿੰਡ ਚ ਫਿਰ ਮੈਂ ਵੀ ਹਾਂ, ਤੇ ਸਜ਼ਾ ਮੈਨੂੰ ਵੀ ਮਿਲਣੀ। ਜੇ ਆਕਸੀਜਨ ਘਟੂ ਤੇ ਮੇਰੇ ਵਾਸਤੇ ਵੀ ਘਟੂ ਨਾ। ਮੈਂ ਭਾਵੇਂ ਦਸ ਦਰਖਤ ਲਾਏ ਆ, ਵੀਹ ਲਾਏ ਆ, ਪੰਜਾਹ ਲਾਏ ਆ, ਪਰ ਸਾਂਝੀ ਗਲਤੀ ਦੇ ਵਿੱਚ ਮੈਂ ਆ ਜਾਣਾ। ਤਾਂ ਕਰਕੇ ਜਿੱਥੇ ਤੱਕ ਹੋ ਸਕਦਾ ਆਪੋ ਆਪਣਾ ਸੁਧਾਰ ਕਰੋ। ਵੀਰੋ ਭਾਈਓ ਭੈਣੋ, ਸਿਹਤ ਦਾ ਖਿਆਲ ਰੱਖੋ। ਸਭ ਨਾਲੋਂ ਜ਼ਰੂਰੀ ਹੈ ਕਿ ਸਾਡੀ ਜਿਹੜੀ ਸਿਹਤ ਹੈ ਇਹਦਾ ਖਿਆਲ ਰੱਖੋ। ਡਾਕਟਰਾਂ ਦੇ ਜਾਣਾ ਨਾ ਪਵੇ, ਇੰਨੀ ਕੁ ਭੱਜ ਨੱਠ ਕਰੋ, ਮੋਟਾਪਾ ਨਾ ਹੋਣ ਦਿਓ, ਤਲਿਆ ਖਾਣਾ ਛੱਡ ਦਿਓ। ਜੋ ਵੀ ਅੱਜ ਕੱਲ੍ਹ ਸਾਡਾ ਫਿਜ਼ੀਕਲੀ ਕੰਮ ਬਹੁਤਾ ਨਹੀਂ ਰਿਹਾ, ਭੱਜ ਨੱਠ ਅਸੀਂ ਬਹੁਤੀ ਕਰਦੇ ਨਹੀਂ, ਕਈਆਂ ਅਸੀਂ ਚਲਾਉਂਦੇ ਨਹੀਂ, ਖੇਤਾਂ 'ਚ ਕੰਮ ਅਸੀਂ ਕਰਦੇ ਨਹੀਂ। ਤੇ ਜਦੋਂ ਕਿਸੇ ਦਾ ਵਿਆਹ ਢੰਗ ਆ ਜਾਂਦਾ ਫਿਰ ਆਪਾਂ ਵੇਖਦੇ ਹੀ ਆ, ਬੰਦੇ ਪਕੌੜਿਆਂ ਦੀਆਂ ਪਲੇਟਾਂ ਟੀਸੀ ਲਾ ਲਾ ਕੇ ਖਾਂਦੇ ਨੇ, ਐਂ ਪੂਰਾ ਵੀ ਚੱਲ ਜੇ ਹੁਣ 100 ਰੁਪਈਆ ਦੇਣਾ ਕਾਰਡ ਜੇ 'ਚ ਪਾ ਕੇ ਤੇ ਖਾ ਦੇ ਲਓ। ਸਹੀ ਗੱਲ ਕਿ ਨਹੀਂ? ਵੇਖੋ 5-7 ਜੀ ਗਏ ਆ ਘਰੋਂ, ਰੁਪਈਆ 100 ਪਾਉਣਾ ਤੇ ਐਂ ਟੀਸੀਆਂ ਲਾ ਲਾ ਕੇ ਖਾਂਦੇ ਆ ਆਪਾਂ, ਤੇ ਫਿਰ ਅਸੀਂ ਕਹੀ ਜਾਂਦੇ ਆ ਵੀ ਸਿਹਤ ਤੰਦ। ਹੁਣ ਉਧਰੋਂ ਪਕੌੜੇ ਖਾ ਕੇ ਨਾ ਲੰਗਰਾਂ ਦੇ ਵਿੱਚ ਪਕੌੜੇ ਖਾ ਕੇ ਤੇ ਅਰਦਾਸ ਕਰਾਉਣਗੇ, ਸੱਚੇ ਪਾਤਸ਼ਾਹ ਹਾਰਟ ਮੇਰਾ ਠੀਕ ਰਵੇ, ਵੀ ਕੋਲੈਸਟਰੋਲ ਤੇ ਤੇਰਾ ਵਧਣਾ ਹੀ ਹੈ, ਇਹ ਕਿਉਂ ਪਖੰਡ ਕਰਦੇ ਆ ਅਸੀਂ? ਤਾਂ ਕਰਕੇ ਆਪਣੇ ਆਪ ਨੂੰ, ਸਿਹਤ ਨੂੰ ਕਾਇਮ ਰੱਖੋ। ਜਿਹੜੇ ਬੰਦੇ ਜਿੰਮ ਕਰ ਸਕਦੇ ਆ, ਨੌਜਵਾਨ ਬੱਚੇ ਜਿੰਮ ਕਰੋ। ਜਿਹੜਾ ਬੇੜਾ ਬਹਿਣਾ ਹੈ ਨਾ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜਾ ਫੋਨ ਨੇ ਸਾਡਾ ਨੁਕਸਾਨ ਕਰਨਾ ਹੈ, ਇਹ 5-4 ਸਾਲਾਂ ਬਾਅਦ ਪਤਾ ਲੱਗੂ, ਹਜੇ ਨਹੀਂ ਲੱਗਦਾ। ਵੇਖੋ ਜਿਹੜੇ ਸਮਾਰਟ ਫੋਨ ਹੈ, ਆ ਜਿਹੜੇ ਵਧੀਆ ਕੈਮਰੇ ਵਾਲੇ ਫੋਨ ਹੈ, ਬੀਬੀ ਉਹ ਤੁਸੀਂ ਵੀ ਸੁਣੋ, ਤੁਹਾਡੀਆਂ ਗਰਦਨਾਂ ਵੀ ਤੇ ਇੰਨੀਆਂ ਕੀ ਨੇ, ਤੁਹਾਨੂੰ ਤੇ ਜ਼ਿਆਦਾ ਲੋੜ ਹੈ। ਜਿਹੜੇ ਫੋਨਾਂ ਦੇ ਉੱਤੇ ਲੱਗੀਆਂ ਰਹਿੰਦੀਆਂ ਜਿਹੜੀਆਂ ਬੀਬੀਆਂ, ਉਹਨਾਂ ਨੂੰ ਵੀ ਲੋੜ ਹੈ, ਬੰਦੇ ਤੇ ਫਿਰ ਵੀ ਏਡੀ ਮੋਟੀ ਗਰਦਨ ਲਈ ਫਿਰਦੇ, ਇਹ ਤੇ ਇੰਨੀਆਂ ਕੀ ਨੇ। ਹੁਣ ਜਿਹੜੀਆਂ ਬੀਬੀਆਂ ਨੇ ਆਹ ਗਰਦਨ ਹੈ ਥੱਲੇ ਨੂੰ ਰੱਖਣੀ ਹੈ, ਆਹ ਜਿੰਨੀਆਂ ਨਾੜਾਂ ਨਾ, ਸੁਣੋ, ਸਰਕੂਲੇਸ਼ਨ ਬਲੱਡ ਦਾ ਇੱਥੋਂ ਕੱਟ ਜਾਣਾ, ਆਕਸੀਜਨ ਬ੍ਰੇਨ ਨੂੰ ਸਹੀ ਨਹੀਂ ਜਾਣੀ, ਤੇ ਅਜੇ ਨਹੀਂ ਲੱਗਣਾ ਪਤਾ, ਠਹਿਰ ਜੋ ਹੋਰ 5-4 ਸਾਲ। ਫੋਨ ਅਜੇ ਹੱਥਾਂ 'ਚ ਆਇਆ 3 ਕੁ ਸਾਲ ਦਾ, ਫੇਸਬੁੱਕ ਨੈੱਟ ਲੱਗਿਆ, ਜੀਓ ਜੇ ਉਹ ਹਸਾਲ ਹੋਇਆ, ਹਜੇ 3 ਕੁ ਸਾਲ ਹੋਰ ਹੋਣ ਦਿਓ, ਵੇਖੀ ਚੱਲੋ, ਗਰਦਨ ਰੱਖਿਓ ਐਂ। ਵੇਖੋ ਜਦੋਂ ਗਰਦਨ ਐਂ ਹੁੰਦੀ ਹੈ ਨਾ, ਐਂ ਇੱਥੇ ਇੰਨੀ, ਇਹ ਉਸ ਪੋਜੀਸ਼ਨ 'ਚ ਹੈ ਜਿੱਦਾਂ 90 ਕਿਲੋ ਵੇਟ ਰੱਖਿਆ ਹੋਵੇ, 90 ਕਿਲੋ ਜਿਹੇ ਜੀ, 90 ਕਿਲੋ ਦੀ ਬੂਰੀ ਰੱਖਤੀ ਗਰਦਨ ਤੇ, ਜਿਹੇ ਜਿਹਾ ਸਿਰ ਏਦਾਂ ਕਰਕੇ ਬਹਿਣਾ, ਆਹ ਨਾੜਾਂ ਤੇ ਇੰਨਾ ਜ਼ੋਰ ਲੱਗਦਾ। ਤੇ ਜਦੋਂ ਤੁਸੀਂ ਏਦਾਂ ਬੈਠੇ ਰਹੇ ਘੰਟਾ, ਡੇਢ ਘੰਟਾ, 2 ਘੰਟੇ, 3 ਘੰਟੇ, ਹੁਣ ਤੇ ਨਹੀਂ ਲੱਗਣਾ ਪਤਾ, 2 ਸਾਲ ਲੰਘ ਗਏ ਹੈ ਫੋਨਾਂ ਦੇ ਉੱਤੇ, 3 ਕੁ ਹੋਰ ਲੰਘ ਜਾਣਗੇ। ਪੰਜ ਕੁ ਸਾਲਾਂ ਬਾਅਦ ਫਿਰ ਉਹ ਨੁਕਸਾਨ ਹੋਣਾ ਹੈ। ਸਰਕੂਲੇਸ਼ਨ ਬ੍ਰੇਨ ਨੂੰ ਸਹੀ ਨਹੀਂ ਜਾਣਾ ਤੇ ਸਿਹਤ ਕੌਣ ਚਲਾ ਰਿਹਾ, ਸਰੀਰ ਚਲਾਉਂਦਾ ਕੌਣ ਹੈ ਸਾਡਾ? ਬ੍ਰੇਨ। ਸੋਚਣਾ ਕਾਹਦੇ ਨਾਲ ਹੈ? ਬ੍ਰੇਨ ਨਾਲ। ਕੰਮਕਾਰ ਭੱਜ ਨੱਟ ਪੋਜ਼ਿਟਿਵਿਟੀ ਸਾਰਾ ਦਿਮਾਗ ਦੀ ਖੇਡ ਹੈ ਤੇ ਇਹਨੇ ਉਹ ਨੁਕਸਾਨ ਸਾਡਾ ਕਰਨਾ ਹੈ ਵੀ ਸਾਨੂੰ ਫਿਰ ਪਤਾ ਲੱਗਣਾ ਵੀ ਅਸੀਂ ਕਰ ਕੀ ਬੈਠੇ ਹਾਂ। ਤੁਸੀਂ ਵੇਖਿਓ ਜਿਹੜਾ ਬੰਦਾ ਫੋਨ 'ਚ ਹੀ ਵੜਿਆ ਰਹਿੰਦਾ, ਇਰੀਟੇਟ ਬਹੁਤ ਹੁੰਦਾ, ਗੁੱਸਾ ਬਹੁਤ ਛੇਤੀ ਕਾਲਾ ਪੈਂਦਾ, ਉਹ ਭਟਕ ਜਾਂਦਾ ਇੱਕਦਮ। ਕਿਉਂ? ਕਿਉਂਕਿ ਆਹ ਸਰਕੂਲੇਸ਼ਨ ਪ੍ਰੋਬਲਮ ਆ ਰਹੀ ਹੈ। ਤਾਂ ਕਰਕੇ ਮੈਂ ਨਹੀਂ ਕਹਿੰਦਾ ਫੋਨ ਨਾ ਚਲਾਓ, ਫੋਨ ਚਲਾਓ ਜੇ ਚਲਾਉਣੇ ਆ, ਪਰ ਤੁਸੀਂ ਇਹਦੇ ਤੋਂ ਬਚਣ ਲਈ ਘੱਟ ਤੋਂ ਘੱਟ ਅੱਧਾ ਘੰਟਾ ਗਰਦਨ ਦੀ ਐਕਸਰਸਾਈਜ਼ ਕਰੋ, 15 ਮਿੰਟ ਤੇ ਘੱਟ ਤੋਂ ਘੱਟ ਲਾਓ ਹੀ ਲਾਓ। ਜੇ ਨਹੀਂ ਨੈੱਟ ਦੇ ਉੱਤੇ ਇੰਨਾ ਕੁਝ ਲੱਭਦਾ, ਉਹਦੇ 'ਚ ਗਰਦਨ ਦੀ ਐਕਸਰਸਾਈਜ਼ ਵੇਖ ਕਿੱਦਾਂ ਕਰਦੇ ਆ। ਯੋਗਾ, ਯੋਗਾ ਵਾਲੇ ਕਿੱਦਾਂ ਦੱਸਦੇ ਆ, ਯੋਗਾ ਕਰਦੇ ਜਿਹੜੇ ਉਹ ਵੇਖੋ ਭਲਾ ਭਲਾ ਗਰਦਨ ਵਾਸਤੇ ਕਿਹੜੇ ਕਿਹੜੇ ਆਸਣ ਦੱਸਦੇ ਆ। ਕਰੋ ਸਾਰੇ, ਆਪਣੇ ਆਪ ਨੂੰ ਠੀਕ ਰੱਖੋ, ਵੇਖਣਾ ਤੇ ਪੈਣਾ ਹੀ ਹੈ, ਮਜਬੂਰੀ, ਅੱਜ ਕੱਲ੍ਹ ਇਹਦੇ ਬਿਨਾਂ ਸਰਦਾ ਕੋਈ ਨਹੀਂ, ਪਰ ਤੁਸੀਂ ਇਸ ਗੱਲ ਦਾ ਖਿਆਲ ਰੱਖੋ। ਕੰਪਿਊਟਰ ਤੇ ਬੱਚਿਆਂ ਨੇ ਬਹਿਣਾ ਸਵੇਰੇ 15 ਮਿੰਟ, ਨਾਲੇ ਆਪ ਕਰਿਆ ਕਰੋ, ਨਾਲੇ ਬੱਚਿਆਂ ਨੂੰ ਐਕਸਰਸਾਈਜ਼ ਕਰਾਇਆ ਕਰੋ ਵੀ ਨਿਆਣਿਆਂ ਤੂੰ ਆ ਕਰਕੇ ਜਾ 10 ਮਿੰਟ ਇੱਥੇ ਲਾ। ਬੱਚੇ ਵੀ ਗਰਦਨ ਇੱਥੋਂ ਫੜਦੇ ਵੀ ਇੱਥੋਂ ਦੁਖਦੀ ਹੈ ਜੀ ਗਰਦਨ, ਹਰੇਕ ਦੀ ਦੁਖਦੀ, ਸਰਵਾਈਕਲ ਦੀ ਪ੍ਰੋਬਲਮ ਸਾਨੂੰ ਸਾਰਿਆਂ ਨੂੰ ਹੋ ਰਹੀ ਹੈ। ਤੇ ਜਦੋਂ ਆਹ ਪ੍ਰੋਬਲਮ ਆ ਜਾਏ ਫਿਰ ਸਾਰਾ ਸਰੀਰ ਹੀ ਡਾਊਨ ਹੋਣ ਲੱਗ ਜਾਂਦਾ। ਸਿਹਤ ਦਾ ਖਿਆਲ ਜ਼ਰੂਰ ਰੱਖੋ ਸਾਡਾ, ਜਿਵੇਂ ਅੱਜ ਕੱਲ੍ਹ ਐਂਟੀਬਾਇਓਟਿਕ ਸਭ ਤੋਂ ਵਧੀਆ ਹਲਦੀ ਹੈ। ਹੁਣ ਅਗਲਾ ਕੋਈ ਬਿਮਾਰੀਆਂ ਦੱਸਣ ਲੱਗ ਗਏ, ਪਰ ਮੈਂ ਕਰਾਂ ਕਿ ਮੈਨੂੰ ਲੱਗਦਾ ਵੀ 1 ਮਿੰਟ ਦੱਸ ਦਿਆਂ। ਵੇਖੋ ਸਭ ਤੋਂ ਵਧੀਆ ਹਲਦੀ ਵਰਗੀ ਕੋਈ ਦਵਾਈ ਨਹੀਂ, ਕੋਈ ਦਵਾਈ ਸਾਡੇ ਤੇ ਆਮ ਆਪਾਂ ਨਾ ਜਿੰਨੇ ਕੁ ਆਪਾਂ ਅੱਧੇ ਮਰੇ ਹੁੰਦੇ ਅੱਜ ਨੂੰ ਜੇ ਸਾਡੇ ਹਲਦੀ ਨਾ ਹੁੰਦੀ। ਸਾਡੇ ਨਾ ਜਿਹੜੇ ਗੋਰੇ ਹੈ, ਗੋਰਿਆਂ ਦਾ ਖਾਣਾ ਠੀਕ ਹੈ, ਵਿਦੇਸ਼ਾਂ 'ਚ ਸਭ ਕੁਛ ਵਧੀਆ, ਪਾਣੀ ਵੀ ਨਹੀਂ ਮਾੜਾ, ਦੁੱਧ ਵੀ ਨਹੀਂ ਮਾੜਾ, ਸਾਰੀਆਂ ਚੀਜ਼ਾਂ ਬਹੁਤ ਵਧੀਆ ਉੱਥੇ, ਆਕਸੀਜਨ ਵੀ ਬਹੁਤ ਹੈ, ਪਰ ਕੈਂਸਰ ਬਿਮਾਰੀਆਂ ਉਹਨਾਂ ਨੂੰ ਵੀ ਬਹੁਤ ਹੈ। ਤੇ ਉੱਥੇ ਦੇ ਡਾਕਟਰ ਹਲਦੀ ਦੀਆਂ ਗੋਲੀਆਂ ਦਿੰਦੇ ਆ ਹਰੇਕ ਬੰਦੇ ਨੂੰ, ਹਲਦੀ ਦੀ ਗੋਲੀ ਉਹ ਖਾ ਖਾ ਕੇ ਵੀ ਐਂਟੀਬਾਇਓਟਿਕ ਹੈ, ਤੁਹਾਡਾ ਇਮਿਊਨ ਸਿਸਟਮ ਇਹਦੇ ਨਾਲ ਠੀਕ ਹੋ ਜਾਂਦਾ, ਬਿਮਾਰੀ ਨੇੜੇ ਨਹੀਂ ਆਉਂਦੀ। ਆਪਾਂ ਦਵਾਈਆਂ ਦੇ ਇਹਦੇ ਸਬਜ਼ੀਆਂ ਸੁਬਜ਼ੀਆਂ 'ਚ ਹਲਦੀ ਕੁਦਰਤੀ ਖਾਂਦੇ ਹਾਂ, ਸਾਡਾ ਭਾਰਤ ਦਾ ਜਿਹੜਾ ਸਿਸਟਮ ਹੈ ਨਾ, ਸਾਡੇ 'ਚ ਹਲਦੀ ਵਰਤੀ ਜਾਂਦੀ ਘਰਾਂ ਦੇ ਵਿੱਚ, ਪਰ ਉਹ ਇਹ ਹੈ ਵੀ ਉਹਦੇ ਵਿੱਚ 25% ਤਾਕਤ ਰਹਿ ਜਾਂਦੀ ਹੈ ਜਦੋਂ ਆਪਾਂ ਉਹਨੂੰ ਸਬਜ਼ੀਆਂ ਬਣਾ ਕੇ ਖਾਂਦੇ ਹਾਂ। ਤਾਂ ਕਰਕੇ ਕੋਸ਼ਿਸ਼ ਇਹ ਕਰੋ ਘਰਾਂ ਦੇ ਵਿੱਚ ਵੀ ਹਰ ਬੰਦਾ ਹਫ਼ਤੇ ਦੇ ਵਿੱਚ ਅੱਧਾ ਅੱਧਾ ਚਮਚ 2 ਵਾਰੀ ਦੁੱਧ 'ਚ ਪਾ ਕੇ ਹਲਦੀ ਪੀ ਲਵੇ। ਆਪਣੇ ਹਲਦੀ ਵਾਲਾ ਦੁੱਧ ਕਦੋਂ ਕਹਿੰਦੇ ਹੁੰਦੇ ਸੀ ਭਲਾ, ਜਦੋਂ ਕਿਸੇ ਦੇ ਕੋਈ ਸੱਟ ਸੁੱਟ ਪਾ ਜਾਏ, ਹਲਦੀ ਵਾਲਾ ਦੁੱਧ ਪੀਆ ਪਿਆਓ, ਇਹਨੂੰ ਆਮ ਕਹਿੰਦੇ ਹੁੰਦੇ ਨਾ, ਐਂਟੀਬਾਇਓਟਿਕ ਹੁੰਦਾ ਹੈ, ਉਹਦੇ ਨਾਲ ਬਹੁਤ ਸਿਹਤ ਠੀਕ ਰਹਿੰਦੀ ਹੈ। ਅੱਧਾ ਕੁ ਚਮਚ 2 ਵਾਰ ਲੈ ਲਓ ਹਫ਼ਤੇ 'ਚ, ਅੱਧੇ ਤੋਂ ਅੱਧਾ ਭਾਵੇਂ ਰੋਜ਼ ਲਈ ਚੱਲੋ, ਅੱਧੇ ਤੋਂ ਅੱਧਾ ਭਾਵੇਂ ਰੋਜ਼, ਆ ਸਿਆਲ ਦਾ ਚੜ੍ਹਦਾ ਜਦੋਂ ਉਦੋਂ ਸ਼ੁਰੂ ਕਰ ਲਿਆ ਕਰੋ, ਗਰਮੀਆਂ 'ਚ ਤੇ ਥੋੜ੍ਹੀ ਗਰਮੈਸ਼ ਨਾ ਹੋਵੇ, ਪਰ ਸਿਆਲ ਤੇ ਸਾਰਾ ਸ਼ੁਰੂ ਰੱਖੋ। ਪੱਕਾ ਰੱਖੋ ਵੀ ਅੱਧੇ ਤੋਂ ਅੱਧਾ ਚਮਚ ਦੁੱਧ ਦੇ ਵਿੱਚ ਪਾ ਕੇ ਹਲਦੀ ਪੀਓ। ਆਪਣੇ ਤੇ ਘਰ ਦੀ ਹਲਦੀ ਮਿਲ ਜਾਂਦੀ ਹੈ, ਕੋਈ ਮਿਲਾਵਟ ਨਹੀਂ, ਕੋਈ ਨਕਲੀ ਨਹੀਂ, ਹਲਦੀ ਬੀਜ ਕੇ ਆਪਣਾ ਕਰੋ। ਬਾਕੀ ਅੱਧੀ ਜ਼ਹਿਰ ਤੇ ਸਾਡੇ ਨਾ ਆਮ ਬੇੜਾ ਬਹਿ ਗਿਆ, ਡੱਕਾ ਤੋੜ ਕੇ ਕੋਈ ਰਾਜੀ ਨਹੀਂ। ਕਈ ਘਰਾਂ 'ਚ ਜਾਈਦਾ, ਉਹਨਾਂ ਨੂੰ ਵੇਖੀਦਾ ਵੀ ਖੁਰਲੀ ਵੀ ਪਈ ਹੈ ਇੱਥੇ, ਘਰ ਤੁਹਾਡਾ ਐਡਾ ਖੁੱਲ੍ਹਾ ਹੈ ਤੇ ਮੱਝ ਰੱਖ ਲਓ, ਗਾਂ ਰੱਖ ਲਓ, ਘਰ ਦਾ ਦੁੱਧ ਹੋ ਜੂ, ਘਰ ਦਾ ਘਿਓ ਹੋ ਜੂ, ਤੇ ਅੱਗੋਂ ਰੌਲਾ ਕੀ ਪਾਉਂਦੇ ਆ, ਬਸ ਜੀ ਕਿਹੜਾ ਕਰੇ ਮੁੱਲ ਹੀ ਲੈ ਲੈਂਦੇ ਆ। ਬਸ ਉਹ ਕਿੰਨਾ ਕੁਝ ਤੁਸੀਂ ਹੁਣ ਵੇਖੋ, ਘਰ ਦਾ ਜੇ ਤੁਹਾਡਾ ਜੇ ਜਿਹਦਿਆਂ ਦੇ ਘਰੇ ਜਗ੍ਹਾ ਹੈ, ਹੁਣ ਘੱਟ ਤੋਂ ਘੱਟ ਚਲੋ ਜੇ ਹੋਰ ਨਹੀਂ ਕੁਛ, ਇੰਨਾ ਕੁ ਥਾਂ ਤੇ ਘਰ 'ਚ ਬਣਾਓ ਵੀ ਸਬਜ਼ੀ ਸਾਡੀ ਘਰ ਦੀ ਹੋ ਜਾਵੇ, ਔਰਗੈਨਿਕ ਹੋਵੇ, ਰੂੜੀ ਰਾੜੀ ਪਾ ਦੇ। ਪਰਸੋਂ ਚੌਥੇ ਹੋਰ ਗੱਲ ਆ ਗਈ ਮੇਰੇ ਯਾਰ, ਉਹ ਬੰਦਾ ਕਹਿੰਦਾ ਔਰਗੈਨਿਕ ਤੇ ਨਹੀਂ ਮਾੜਾ। ਮੈਂ ਕਿਹਾ ਨਾ, ਉਹ ਤੇ ਕੋਈ ਨਹੀਂ ਮਾੜਾ ਨਾ। ਕਹਿੰਦੇ ਭਾਈ ਸਾਹਿਬ ਵੀ ਜਿਹੜਾ ਘਰ ਦਾ ਹੋਵੇ ਉਹ ਤੇ ਕੁਛ ਨਹੀਂ ਮਾੜਾ, ਘਰ ਦੀ ਸਬਜ਼ੀ। ਮੈਂ ਕਿਹਾ ਨਾ, ਘਰ ਦੀ ਕਿੱਥੇ ਸਬਜ਼ੀ ਮਾੜੀ ਹੈ। ਕਹਿੰਦਾ ਫਿਰ ਘਰ ਦਾ ਦੁੱਧ? ਮੈਂ ਕਿਹਾ ਉਹ ਵੀ ਠੀਕ ਹੈ। ਕਹਿੰਦਾ ਬਸ ਫਿਰ ਆਪਾਂ ਘਰ ਦੀ ਗੱਡੀ ਹੀ ਪੀਂਦੇ ਹਾਂ। ਮੈਨੂੰ ਕਹਿੰਦਾ, ਕਹਿੰਦਾ ਔਰਗੈਨਿਕ ਪੀਂਦੇ ਹਾਂ ਅਸੀਂ ਤੇ, ਬਾਹਰਲੀ ਨਹੀਂ ਪੀਂਦੇ ਕਹਿੰਦਾ। ਮੈਂ ਕਿਹਾ ਲੈ ਹੁਣ ਇਹਨੂੰ ਮੈਂ ਕੀ ਦੱਸਾਂ ਵੀ ਔਰਗੈਨਿਕ ਜੇ ਸਿਰੀ ਘਰ ਦੀ ਵੀ ਹੈ ਤਾਂ ਵੀ ਮਾੜੀ ਹੋਈ ਹੈ। ਹੁਣ ਕਈ ਚੀਜ਼ਾਂ ਤੇ ਗਲਤ ਨੇ ਤੇ ਗਲਤ ਹੀ ਨੇ, ਜੇ ਤੇਰੇ ਜੇ ਘਰ 'ਚ ਜ਼ਹਿਰ ਹੋਵੇ, ਤੇਰੇ ਘਰ 'ਚ ਜਿਹੜੀ ਜ਼ਹਿਰ ਜ਼ਹਿਰੀਲੀ ਚੀਜ਼ ਹੈ ਉਹ ਤੇ ਤੇਰੇ ਘਰ ਦੀ ਹੋਵੇ ਭਾਵੇਂ, ਵੀ ਘਰ ਦੀ ਹੈ ਜੀ ਇਹ। ਤਾਂ ਕਰਕੇ ਵੀਰੋ ਭਾਈਓ, ਆ ਸਾਡਾ ਨੁਕਸਾਨ ਕੀ ਹੈ? ਚਲੋ ਮੱਝ ਗਾਂ ਰੱਖਣੀ ਕਹਿੰਦੇ ਜੀ ਔਖਾ ਹੈ, ਲੈ ਮਗਰੋਂ ਨਹੀਂ ਰੱਖੀ ਜਾਂਦੀ, ਫਿਰ ਤੂੰ ਹਟਣਾ ਤੇ ਹੈ ਨਹੀਂ, ਵਿਹਲੜ ਹੋ ਗਏ ਸਾਡੇ ਭਾਈ, ਬਾਹਰ ਕੰਮਾਂ ਤੇ ਜਾਂਦੇ ਆ ਬੀਬੀਆਂ, ਮਿਹਨਤ ਕਰ ਲਓ, ਇੱਕ ਅੱਧੀ ਗਾਂ ਮੱਝ ਰੱਖ ਲਓ, ਜਿਨ੍ਹਾਂ ਦੇ ਘਰੇ ਜਗ੍ਹਾ ਹੈ ਰੱਖ ਲਓ, ਘਰ ਦੇ ਵੇਖੋ ਵੀ ਬੀਬੀਓ ਭੈਣੋ, ਪੋਤਿਆਂ ਨੂੰ ਮੁੰਡਿਆਂ ਨੂੰ ਘਰ ਦਾ ਜਿਹੜਾ ਘਰ ਦਾ ਦੁੱਧ ਹੋਣਾ ਹੈ ਗਾਂ ਮੱਝ ਦਾ ਉਹਦੇ 'ਚ ਕੋਈ ਜ਼ਹਿਰ ਨਹੀਂ ਕੋਈ ਯੂਰੀਏ ਨਹੀਂ ਪਾਏ ਪਤਾ ਨਹੀਂ ਕਿਹੜੀ ਕਿਹੜੀ ਅੱਗ ਸਵਾਹ ਪਾ ਕੇ ਦਿੰਦੇ ਆ ਘਰ ਦਾ ਪਨੀਰ ਹੋਜੂ ਘਰ ਦਾ ਦੁੱਧ ਘਿਓ ਨਿਕਲ ਆਉਣਾ ਕਿੰਨਾ ਸੌਖਾ ਹੋ ਜਾਣਾ ਕੰਮ ਅੱਛਾ ਜੇ ਇਹ ਨਹੀਂ ਕਰਦੇ ਤੇ ਦੋ ਮੰਜੀਆਂ ਜਿੰਨੀ ਜਗ੍ਹਾ ਵਾਧੂ ਹੁੰਦੀ ਅੱਜ ਕੱਲ੍ਹ ਦੋ ਮੰਜਿਆਂ ਜਿੰਨੀ ਜਗ੍ਹਾ ਇੱਕ ਮੰਜੇ ਦੀ ਜਗ੍ਹਾ ਦੇ ਵਿੱਚ ਗਾਜਰਾਂ ਬੀਜੀਆਂ ਹੋਣ ਵੱਟਾਂ ਦੇ ਉੱਤੇ ਮੂਲੀਆਂ ਲਾ ਦੇ ਬੰਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਹੈ ਟੁੱਟ ਜਾਣ ਇਹਨਾਂ ਦੇ ਹੱਥ ਮੁੱਲ ਲੈ ਕੇ ਖਾਣਗੇ ਇੰਨੇ ਨਿਕੰਮੇ ਆ ਸਾਡੇ ਬੰਦੇ ਜਗ੍ਹਾ ਵਾਧੂ ਪਈ ਹੈ ਘਰ ਚ ਤੇ ਕਈ ਬੰਦੇ ਸ਼ੌਂਕ ਰੱਖਣ ਵਾਲੇ ਨਾ ਛੱਤਾਂ ਤੇ ਮਿੱਟੀ ਪਾਈ ਫਿਰਦੇ ਆਪਣੀਆਂ ਦੇ ਲੈਂਟਰ ਦੇ ਉੱਤੇ ਮਿੱਟੀ ਪਾ ਕੇ ਮੋਮਜਾਮਾ ਰੱਖ ਕੇ ਉੱਤੇ ਮਿੱਟੀ ਮੁੱਟੀ ਪਾ ਕੇ ਉੱਤੇ ਸਬਜ਼ੀਆਂ ਲਾਉਂਦੇ ਘਰ ਦੀਆਂ ਕਹਿੰਦੇ ਯਾਰ ਘਰ ਵਰਗੀ ਰੀਸ ਆ ਪੰਜ ਸੱਤ ਆ ਹੁਣ ਵੇਖੋ ਅੱਗੇ ਕਿੱਡੀ ਕੁ ਅੱਗ ਲੱਗਦੀ ਹੈ ਆ ਹੁਣ ਆ ਅੱਗੇ ਆ ਗਿਆ ਵੇਖੋ ਗਰਮੀ ਆ ਗਈ ਪੰਜ ਸੱਤ ਤੋਰੀਆਂ ਦੀਆਂ ਵੇਲਾਂ ਚਾੜਦੇ ਪੰਜ ਸੱਤ ਕੱਦੂਆਂ ਦੀਆਂ ਚਾੜਦੇ ਉਹੀ ਨਹੀਂ ਮੁੱਕਦੀਆਂ ਇੰਨਾ ਤੇ ਟੁੱਟ ਜਾਣ ਹੱਥ ਕਰ ਲਓ ਇੰਨਾ ਕਦੇ ਕਰ ਲਓ ਪਰ ਨਹੀਂ ਕਿਹੜਾ ਕਿਹੜਾ ਕਰਨ ਵਾਲਾ ਇੱਥੇ ਮੈਂ ਕਹਿੰਦਾ ਇੱਕ ਇੱਕ ਬੰਦਾ ਸਾਡੇ ਨਾ ਇੱਥੇ ਪਰਮੇਸ਼ਵਰ ਦੁਆਰ ਮੈਨੂੰ ਇੱਕ ਬੰਦਾ ਬਾਪੂ ਕਹਿੰਦਾ ਕਹਿੰਦਾ 2000 ਤਨਖਾਹ ਵਧਾ ਦਿਓ ਮੈਂ ਕਿਹਾ ਠੀਕ ਹੈ ਕਹਿੰਦਾ 6 ਮਹੀਨੇ ਗੰਢਿਆਂ ਦੀ ਗਰੰਟੀ ਮੇਰੀ 4 ਤੋਂ 6 ਮਹੀਨੇ ਕਹਿੰਦੇ ਗੰਢੇ ਲੰਗਰ ਚ ਹੁਣ ਸਾਡੇ ਲੰਗਰ ਚ ਕਿਤੇ ਥੋੜੇ ਗੰਢੇ ਪੈਂਦੇ ਕੁਆਂਟਲਾਂ ਦੇ ਹਿਸਾਬ ਨਾਲ ਗੰਢੇ ਫੁੱਕ ਜਾਂਦੇ ਆ ਉਹਦੇ ਵਿੱਚ ਸਬਜ਼ੀਆਂ ਚ ਪਰ ਉਹ ਬਾਪੂ ਕਹਿੰਦਾ ਇਕੱਲੇ ਹੀ ਨਹੀਂ ਮੁੱਕਣ ਦਿੰਦਾ ਲੈ ਇੱਕੋ ਹੀ ਬਾਪੂ ਹੈ ਕਿੱਲਾ ਡੇਢ ਕਿੱਲਾ ਜ਼ਮੀਨ ਦਾ ਉਹਨੇ ਪਿੱਛੇ ਵਗਲ ਕੇ ਤੇ ਉਹਨੇ ਵਾਧੂ ਕਰਤੇ ਉੱਥੇ ਸਾਡੇ ਲੁੰਗ ਲਾਣਾ ਕਿਤੇ ਥੋੜਾ ਫਿਰਦਾ 100 ਬੰਦਾ ਉੱਥੇ ਬਾਕੀਆਂ ਦੇ ਦਿਮਾਗ 'ਚ ਨਹੀਂ ਆਈ ਉਹ ਇਕੱਲਾ ਹੀ ਹੈ ਇਕੱਲਾ ਹੀ ਕਰ ਦਿੰਦਾ ਲੈ 6 ਮਹੀਨਿਆਂ ਦੇ ਗੰਢੇ ਕਰ ਦਿੰਦਾ ਉੱਥੇ ਬੀਜਦਾ ਮਿਹਨਤ ਕਰਦਾ ਸਬਜ਼ੀ ਜਿੰਨੀ ਚਾਹੀਦੀ ਕਹਿੰਦੇ ਘਰ ਦੀ ਹੋਈ ਹੁਣ ਬੰਦੇ ਮਿਹਨਤੀ ਆ ਜਿਹੜੇ ਉਹ ਤੇ ਕਰਦੇ ਆ ਕੰਮ ਕਰਨ ਵਾਲੇ ਤਾਂ ਕਰਕੇ ਮੇਰੀ ਬੇਨਤੀ ਹੈ ਜਿਨ੍ਹਾਂ ਕੋਲ ਮਾੜਾ ਮੋਟੀ ਜਗ੍ਹਾ ਹੈ ਘਰ ਦੀਆਂ ਸਬਜ਼ੀਆਂ ਘੱਟ ਤੋਂ ਘੱਟ ਜ਼ਰੂਰ ਉਗਾਉਣੀਆਂ ਸ਼ੁਰੂ ਕਰੋ ਘੱਟ ਤੋਂ ਘੱਟ ਏਦਾਂ ਕਹੀ ਜਾਂਦੇ ਜ਼ਹਿਰਾਂ ਬਹੁਤ ਆ ਗਈਆਂ ਜ਼ਹਿਰਾਂ ਬਹੁਤ ਆ ਗਈਆਂ ਤੂੰ ਵੇਖ ਕੇ ਜ਼ਹਿਰ ਕਿਉਂ ਖਾਂਦਾ ਫਿਰ ਭਾਈ ਇੰਨੀ ਕੁ ਹਿੰਮਤ ਤੇ ਕਰੋ ਤਾਂ ਕਰਕੇ ਸਿਹਤ ਦਾ ਖਿਆਲ ਰੱਖਣਾ ਹਲਦੀ ਸਾਡੇ ਘਰਾਂ ਦੀ ਮਿਲ ਜਾਂਦੀ ਹੈ ਉਹ ਆਦਤ ਪਾ ਲਓ ਦੁੱਧ ਘਿਓ ਘਰ ਦਾ ਰੱਖੋ ਤੇ ਬਾਕੀ ਸਾਰਿਆਂ ਨਾਲੋਂ ਜ਼ਰੂਰੀ ਜਿਹੜੀ ਹੈ ਉਹ ਕਰੋ ਬੰਦਗੀ ਤੇ ਬੰਦਗੀ ਦਾ ਮਤਲਬ ਕੁਦਰਤ ਦਾ ਕਾਨੂੰਨ ਨਹੀਂ ਤੋੜਨਾ ਨਿਜਮਾਂ ਚ ਰਹੋ ਗੁਰਬਾਣੀ ਨੂੰ ਆਪ ਪੜ੍ਹੋ ਅਰਥਾਂ ਸਮੇਤ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਘਰ ਘਰ ਸਹਿਜ ਪਾਠ ਰੱਖੋ ਬਾਬਿਆਂ ਦੀਆਂ ਲੜੀਆਂ ਵਿੱਚ ਪਾਠ ਨਾ ਕਰਾਓ ਬਾਬਾ ਤੇ 3 ਦਿਨਾਂ ਦਾ 10 ਲੱਖ ਕਮਾ ਲੈਂਦਾ ਪਰ ਤੈਨੂੰ ਉਹਦਾ ਕੀ ਫਾਇਦਾ ਹੋਇਆ ਪਾਠੀਆਂ ਨੇ ਪਾਠ ਕਰਤਾ ਤੈਨੂੰ ਉਹਦਾ ਕੀ ਫਾਇਦਾ ਤੂੰ ਆਪਣੇ ਸਹਿਜ ਪਾਠ ਆਪ ਕਰੋ ਘਰ ਦੇ 4 ਜੀਅ ਹੋ 4 ਸਹਿਜ ਪਾਠ ਰੱਖੋ ਪੋਥੀਆਂ ਪ੍ਰਾਪਤ ਕਰਕੇ ਸਹਿਜ ਪਾਠ ਕਰਿਆ ਕਰੋ ਘਰ ਵਾਲੀ ਦਾ ਅੱਡ ਸਹਿਜ ਪਾਠ ਚੱਲਦਾ ਘਰ ਵਾਲੇ ਦਾ ਅੱਡ ਚੱਲਦਾ ਮੁੰਡੇ ਦਾ ਅੱਡ ਚੱਲਦਾ ਨੂੰਹ ਦਾ ਅੱਡ ਚੱਲਦਾ ਸਾਲ ਵਿੱਚ 4 ਸਹਿਜ ਪਾਠਾਂ ਦੇ ਭੋਗ ਪੈਣ ਘਰ ਵਿੱਚ ਵੇਖੋ ਕਿੰਨਾ ਸੋਹਣਾ ਲੱਗਦਾ ਮਾਹੌਲ ਨਿੱਕੇ ਨਿੱਕੇ ਬੱਚੇ ਤੁਹਾਡੇ ਵੱਲ ਵੇਖਣਗੇ ਉਹ ਵੀ ਬਾਣੀ ਪੜ੍ਹਨਗੇ ਆਪ ਬਾਣੀ ਪੜ੍ਹਨ ਦਾ ਸੁਭਾਅ ਬਣਾਓ ਥੋੜਾ ਜਿਹਾ ਆਪਣੇ ਦਿਮਾਗ ਨੂੰ ਚਲਾਓ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ ਵੱਧ ਤੋਂ ਵੱਧ ਸਮਝੋ ਬਾਕੀ ਕੌਰਜੀ ਵਾਲਾ ਨਗਰ ਦੀ ਸੰਗਤ ਨਾਲ ਪਿਛਲੇ ਮੇਰਾ ਖਿਆਲ ਹੈ ਕਿ ਮੈਨੂੰ ਪਰਮੇਸ਼ਵਰ ਦੁਆਰਾ ਆਏ ਨੂੰ 18 ਸਾਲ ਹੋ ਗਏ 18-19 ਸਾਲ ਤੇ ਉਦੋਂ ਤੋਂ ਹੀ ਕੌਰਜੀ ਵਾਲਾ ਦੀ ਜਿਹੜੀ ਸੰਗਤ ਹੈ ਇਹਨਾਂ ਨਾਲ ਬੜਾ ਪ੍ਰੇਮ ਹੈ ਇੱਥੋਂ ਦੇ ਸਿੰਘ ਸ਼ੁਰੂ ਤੋਂ ਲੈ ਕੇ ਮੇਰੇ ਨਾਲ ਖੜੇ ਹੈ ਬਹੁਤ ਪਿਆਰ ਕਰਦੇ ਹੈ ਤੇ ਜਿਹਦਾ ਸਾਡੇ ਵਿਛਾਈ ਕਰਨੀ ਤਿਆਰੀ ਕਰਨੀ ਸੰਗਰਾਮ ਦਾ ਦੀਵਾਨ ਹੁੰਦਾ ਸੀ ਪਹਿਲਾਂ ਉਦੋਂ ਫਿਰ ਸ਼ਨੀਵਾਰ ਦਾ ਸ਼ੁਰੂ ਹੋ ਗਿਆ ਹਰ ਮਹੀਨੇ ਦੇ ਮਹੀਨੇ ਜਾ ਕੇ ਸਾਰੀਆਂ ਤਿਆਰੀਆਂ ਕਰਨੀਆਂ ਸ਼ਨੀਵਾਰ ਦੇ ਦੀਵਾਨ ਦੀ ਵੀਰ ਕਰਦੇ ਹੈ ਤਾਂ ਕਰਕੇ ਐਤਕੀ ਇਹਨਾਂ ਨੇ ਦੀਵਾਨਾਂ ਨੂੰ ਕਿਹਾ ਵੀ 3 ਦੀਵਾਨ ਆਪਣੇ ਰੱਖਣੇ ਹੈ ਤੇ ਮੈਂ ਨਾ ਨਹੀਂ ਕਰ ਸਕਿਆ ਵੀ ਆਪਾਂ ਚਲੋ 3 ਦਿਨ ਆਪਣੇ ਗੁਆਂਢ ਵਿੱਚ ਵੈਸੇ ਤੇ ਆਪਣੇ ਘਰ ਜੇ ਵਾਲੀ ਗੱਲ ਲੱਗਦੀ ਅਸੀਂ 10 ਮਿੰਟ ਵਿੱਚ ਪਰਮੇਸ਼ਵਰ ਦੁਆਰ ਤੋਂ ਇੱਥੇ ਆ ਜਾਈਦਾ ਤੇ ਇਹ ਤੇ ਐਂ ਲੱਗਦਾ ਵੀ ਜਿਵੇਂ ਆਪਾਂ ਪਰਮੇਸ਼ਵਰ ਦੁਆਰ ਹੀ ਦੀਵਾਨ ਲਾ ਰਹੇ ਹਾਂ ਤੇ ਤਾਂ ਕਰਕੇ ਮਹੀਨੇ ਦੇ ਮਹੀਨੇ ਦੀਵਾਨ ਲੱਗਦਾ ਹੀ ਹੈ ਇੰਨੀ ਨੇੜੇ ਦੀਵਾਨ ਰੱਖੀ ਦੇ ਨਹੀਂ ਵੀ ਆਪਣੇ ਦੇ ਘਰ ਦੀ ਗੱਲ ਹੀ ਹੈ ਸਾਰੇ ਮਹੀਨੇ ਬਾਅਦ ਸੁਣ ਲੈਂਦੇ ਆ ਜਿਨ੍ਹਾਂ ਨੇ ਸੁਣਨਾ ਹੈ ਉੱਥੇ ਚਲੇ ਜਾਂਦੇ ਆ ਪਰ ਚਲੋ ਭਾਈ ਕਈ ਇਹੋ ਜਿਹੇ ਵੀ ਪਿੰਡ ਦੇ ਹੋਣਗੇ ਜਿਹੜੇ ਪਰਮੇਸ਼ਵਰ ਦੁਆਰ ਤੱਕ ਵੀ ਨਹੀਂ ਜਾ ਸਕਦੇ ਉਹਨਾਂ ਨੇ ਕਿਹਾ ਵੀ ਚਲੋ ਇੱਥੇ ਹੀ ਰੱਖ ਲਈਏ 3 ਦਿਨ ਆਪ ਜੀ ਦੇ ਦਰਸ਼ਨ ਕੀਤੇ ਹੈ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਓਪਰੀਆਂ ਜ਼ਰੂਰ ਲੱਗਦੀਆਂ ਹੈ ਕਿਉਂਕਿ ਸਾਡੇ ਬੰਦਿਆਂ ਨੇ ਦਿਮਾਗ 'ਚ ਕੁਝ ਹੋਰ ਭਰਿਆ ਸ਼ਹਿਰ ਵਾਲਾ ਬੰਦਾ ਪਿੰਡ ਚਲਿਆ ਗਿਆ ਤੋਕੜ ਮੱਝ ਦਾ ਦੁੱਧ ਬੇਬੇ ਨੇ ਕਾੜ ਕੇ ਕੜੀ ਵਾਲਾ ਗਲਾਸ ਭਰ ਕੇ ਦੇਤਾ ਉਹ ਛਹਿਰ ਰਹਿੰਦਾ ਸੀ 15-20 ਸਾਲਾਂ ਦਾ ਤੇ ਜਦੋਂ ਉਹਨੂੰ ਤੋਕੜ ਮੱਝ ਦਾ ਦੁੱਧ ਦਿੱਤਾ ਗਾੜਾ ਸੀ ਬਹੁਤ ਸਾਰੀ ਰਾਤ ਹੀ ਨਹੀਂ ਸੁੱਤਾ ਗੇੜੇ ਹੀ ਦੇਈ ਗਿਆ ਕਦੇ ਮੰਜੇ ਤੇ ਕਦੇ ਬਾਥਰੂਮ ਕਦੇ ਮੰਜੇ ਤੇ ਉਹ ਸਵੇਰੇ ਉੱਠ ਕੇ ਕਹਿੰਦਾ ਤੁਹਾਡਾ ਦੁੱਧ ਖਰਾਬ ਸੀ ਕਹਿੰਦੀ ਵੇ ਪੁੱਤ ਦੁੱਧ ਨਹੀਂ ਸੀ ਖਰਾਬ ਤੈਨੂੰ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਬੇੜਾ ਤੇ ਬਹਿ ਗਿਆ ਤੁਹਾਨੂੰ ਕੱਚੀ ਲੱਸੀ ਦੀ ਆਦਤ ਪੈ ਗਈ ਦੁੱਧ ਨਹੀਂ ਸੀ ਖਰਾਬ ਜਿਹਨੂੰ ਸਾਡੇ ਵਾਲੀ ਵਿਚਾਰਧਾਰਾ ਤੇ ਸ਼ੱਕ ਹੈ ਵੀ ਠੀਕ ਨਹੀਂ ਉਹ ਗੱਲ ਕਰਨ ਜ਼ਰੂਰ ਕੌਰਜੀ ਵਾਲੇ ਦੇ ਕੱਲ ਮੈਂ ਸਿੰਘਾਂ ਨਾਲ ਗੱਲ ਕਰਦਾ ਸੀ ਗੁਰਜੀਤ ਸਿੰਘ ਹੋਣਾ ਨਾਲ ਇੱਥੇ ਕੁਲਦੀਪ ਹੋਣੀ ਸਾਰੇ ਸਿੰਘ ਆਪਣੇ ਤੇ ਮੈਂ ਇਹਨਾਂ ਨੂੰ ਕਹਿੰਦਾ ਸੀ ਵੀ ਕੌਰਜੀ ਵਾਲੇ ਦੇ ਜਿੰਨੇ ਮੁੰਡੇ ਹੈ ਜਿੰਨੇ ਸਿੰਘ ਹੈ ਜਿਨ੍ਹਾਂ ਦਾ ਜੀ ਕਰੇ ਨਾ ਵੀ ਅਸੀਂ ਸਵਾਲ ਜਵਾਬ ਕਰਨੇ ਕੋਈ ਗੱਲਬਾਤ ਕਰਨੀ ਹੈ ਉਹ ਟਾਈਮ ਬਣਾਓ ਮੈਂ ਮਾਰਚ ਦੇ ਮਹੀਨੇ ਵਿੱਚ ਇੱਥੇ ਹੀ ਹਾਂ ਜਾਂ ਜਦੋਂ ਵੀ ਫਰਵਰੀ ਵਿੱਚ ਕੋਈ ਦਿਨ ਬਣਾਓ ਘੰਟਾ ਦੋ ਘੰਟੇ ਬਹਿ ਕੇ ਜੇ ਕੋਈ ਅੰਦਰ ਸੁਣ ਕੇ ਡਾਊਟ ਆ ਜਾਂਦਾ ਨਾ ਕਦੀ ਗੱਲਾਂ ਸੁਣਦੇ ਹਾਂ ਆਪਾਂ ਜਿਹੜੇ ਬੰਦੇ ਲਗਾਤਾਰ ਦੀਵਾਨ ਸੁਣਦੇ ਉਹ ਕਨਫਿਊਜ਼ ਨਹੀਂ ਹੁੰਦੇ ਉਹਨਾਂ ਦੇ ਅੰਦਰ ਕੋਈ ਸਵਾਲ ਨਹੀਂ ਆਉਂਦਾ ਕਿਉਂਕਿ ਲਗਾਤਾਰ ਸੁਣਦੇ ਆ ਤੇ ਸਵਾਲ ਦਾ ਜਵਾਬ ਦੀਵਾਨ ਦੇ ਵਿੱਚ ਹੀ ਮਿਲ ਜਾਂਦਾ ਕਿਤੇ ਨਾ ਕਿਤੇ ਗੱਲ ਕੀਤੀ ਹੁੰਦੀ ਹੈ ਇੱਥੇ ਕਈ ਵਾਰੀ ਅੱਧੀ ਗੱਲ ਕੀਤੀ ਕਿਤੇ ਹੋਰ ਸਾਰੀ ਕੀਤੀ ਹੁੰਦੀ ਹੈ ਫਿਰ ਛੇਤੀ ਸਮਝ 'ਚ ਪੈ ਜਾਂਦੀ ਤੇ ਮੈਂ ਇਹਨਾਂ ਨੂੰ ਕਹਿੰਦਾ ਸੀ ਵੀ ਤੁਹਾਡੇ ਸਿੰਘ 20-25-30-50 ਜਿੰਨੇ ਚਾਹੁਣ ਇੱਕ ਦਿਨ ਬਣਾਓ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੂੰ ਪੁੱਛੋ ਵੀ ਆਪਾਂ ਚੱਲਦੇ ਹਾਂ ਬਹਿ ਕੇ ਆਪਣੇ ਤੇ ਘਰ ਦੀ ਗੱਲ ਹੈ ਨਾਲ ਆਪਣੇ ਹੈ ਤੇ ਆਪਾਂ ਘੰਟਾ ਦੋ ਘੰਟੇ ਟਾਈਮ ਲਵਾਂਗੇ ਜਿਹੜਾ ਤੁਹਾਡਾ ਸਵਾਲ ਹੈ ਮੇਰੀ ਵਿਚਾਰਧਾਰਾ ਦੇ ਉੱਤੇ ਉਹ ਸਵਾਲ ਕਰੋ ਜੇ ਸੰਤੁਸ਼ਟੀ ਨਾ ਹੋਵੇ ਫਿਰ ਗੱਲ ਵੱਖ ਹੈ ਜਾਂ ਭਾਈ ਤੂੰ ਜੇ ਤੂੰ ਵੈਸੇ ਹੀ ਨਹੀਂ ਖੁਸ਼ ਮੰਨਣਾ ਚਾਹੁੰਦਾ ਵੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਮੈਂ ਨਹੀਂ ਤੇਰੇ ਨਾਲ ਵੱਸਦੀ ਤੇਰਾ ਭਾਈ ਅਸੀਂ ਇਲਾਜ ਨਹੀਂ ਕਰ ਸਕਦੇ ਤੈਨੂੰ ਮੈਂ ਸਮਝਾ ਨਹੀਂ ਸਕਦਾ ਜੇ ਤੂੰ ਸਮਝਣਾ ਨਹੀਂ ਚਾਹੁੰਦਾ ਬਾਕੀ ਜੋ ਕੋਈ ਸਾਡੀ ਗੱਲਬਾਤ ਹੈ ਉਹ ਬਹਿ ਕੇ ਕਰੋ ਜੀ ਕੋਈ ਸਵਾਲ ਹੈ ਦਿਮਾਗ ਚ ਆਉਂਦਾ ਹੈ ਵੀ ਆਹ ਗੱਲ ਇੱਦਾਂ ਨਹੀਂ ਇੱਦਾਂ ਹੈ ਦੱਸੋ ਹੋ ਸਕਦਾ ਕਿਤੇ ਮੈਂ ਵੀ ਗਲਤ ਹੋਵਾਂ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਅਸੀਂ 100% ਠੀਕ ਹਾਂ ਅਸੀਂ ਵੀ ਗਲਤ ਹੋ ਸਕਦੇ ਹਾਂ ਪਰ ਬਹਿ ਕੇ ਗੱਲ ਕਰੋਗੇ ਕੋਈ ਸਵਾਲ ਹੈ ਦਿਮਾਗ 'ਚ ਉਹ ਮੈਨੂੰ ਪੁੱਛੋ ਵੀ ਆਹ ਤੁਸੀਂ ਗੱਲ ਕਹੀ ਹੈ ਕਿੱਦਾਂ ਹੈ ਆਹ ਕਿਵੇਂ ਕਹੀ ਹੈ ਇਹ ਕਿੱਦਾਂ ਹੈ ਇਹ ਜ਼ਰੂਰ ਗੱਲਬਾਤ ਕਰੋ ਮੈਂ ਆਉਣ ਵਾਲੇ ਸਮੇਂ ਵਿੱਚ ਟੇਬਲ ਟਾਕ ਰੱਖਣੀ ਚਾਹੁੰਦਾ ਸਾਰਿਆਂ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਸਿੱਖਾਂ ਵਿੱਚ ਮੈਂ ਇਹ ਮੈਸੇਜ ਦੇਣਾ ਹੈ ਵੀ 2-4 ਮਹੀਨੇ ਮੈਂ ਇਦਾਂ ਦਾ ਟਾਈਮ ਰੱਖਣਾ ਜਿਹਦੇ ਵਿੱਚ ਦੀਵਾਨ ਘਟਾ ਕੇ ਤੇ ਮੀਟਿੰਗਾਂ ਕਰਨੀਆਂ ਬਹਿ ਕੇ ਗੱਲਬਾਤ ਕਰਨੀ ਜਿਹੜਾ ਵੀ ਬੰਦਾ ਮਿਲਣਾ ਚਾਹੁੰਦਾ ਬਹਿ ਕੇ ਘੰਟਾ ਘੰਟਾ ਟਾਈਮ ਲੈ ਕੇ ਬਹਿ ਕੇ ਗੱਲਾਂ ਬਾਤਾਂ ਕਰੀਏ ਤਾਂ ਜੋ ਸਾਡੇ ਅੰਦਰ ਜਿਹੜੇ ਸਵਾਲ ਨੇ ਹੁਣ ਸਾਡੇ ਹੁੰਦਾ ਕੀ ਹੈ ਮੇਰੇ ਵਰਗਾ ਸਟੇਜ ਤੇ ਇਕੱਲਾ ਹੀ ਬੋਲੀ ਜਾਂਦਾ ਬਾਕੀ ਚੁੱਪ ਕਰਕੇ ਸੁਣ ਕੇ ਘਰਾਂ ਨੂੰ ਚਲੇ ਜਾਂਦੇ ਆ ਤੁਹਾਡੇ ਅੰਦਰ ਕੀ ਚੱਲਦਾ ਉਹ ਵੀ ਤੇ ਮੈਨੂੰ ਪਤਾ ਲੱਗੇ ਕਿਹੜੇ ਬੰਦੇ ਦੀ ਗੱਲ ਸਮਝ 'ਚ ਪੈਂਦੀ ਹੈ ਕਿਤੇ ਨਹੀਂ ਪੈਂਦੀ ਪਤਾ ਤੇ ਲੱਗੇ ਬਾਕੀ ਇਹ ਬੇਨਤੀ ਜ਼ਰੂਰ ਹੈ ਕਿ ਸਾਰੇ ਸਾਰੇ ਦੀਵਾਨ ਲਗਾਤਾਰ ਸੁਣਿਆ ਕਰੋ ਜਿੱਥੇ ਜਿੱਥੇ ਕੋਈ ਕਨਫਿਊਜ਼ਿੰਗ ਰਹਿ ਜਾਵੇ ਪੁੱਛ ਲਓ ਤੇ ਜੇ ਲਗਾਤਾਰ ਦੀਵਾਨ ਸੁਣਦੇ ਰਹਾਂਗੇ ਫਿਰ ਕੋਈ ਸਵਾਲ ਅੰਦਰ ਪੈਦਾ ਨਹੀਂ ਹੁੰਦਾ ਆਪਣੇ ਆਪ ਹੀ ਕਲੀਅਰ ਹੋ ਜਾਂਦਾ ਸਾਰਾ ਕੁਝ ਜੇ ਲਗਾਤਾਰ ਜਿਹੜੇ ਬੰਦੇ ਲਗਾਤਾਰ ਟੱਚ ਨਹੀਂ ਰਹਿੰਦੇ ਉਹ ਫਿਰ ਉਹਨਾਂ ਨੂੰ ਨਿੱਕੇ ਨਿੱਕੇ ਕਲਿੱਪ ਸੁਣਦੇ ਆ ਉਲਝ ਜਾਂਦੇ ਆ ਸਾਰੀ ਗੱਲ ਸੁਣੋ ਇਹ ਜ਼ਰੂਰੀ ਬੇਨਤੀ ਹੈ ਬਾਕੀ ਮਹੀਨੇ ਬਾਅਦ ਪਰਮੇਸ਼ਵਰ ਦੁਆਰ ਸਾਹਿਬ ਦਾ ਦੀਵਾਨ ਹੁੰਦਾ ਹੀ ਹੈ ਜਿਨ੍ਹਾਂ ਕੋਲ ਟਾਈਮ ਹੋਵੇ ਮਹੀਨੇ ਬਾਅਦ ਟਾਈਮ ਕੱਢ ਕੇ ਇਲਾਕਾ ਨਿਵਾਸੀ ਪਿੰਡਾਂ ਵਾਲੇ ਨੇੜੇ ਨੇੜੇ ਵਾਲੇ ਹੈ ਜਿਹੜੇ ਮਹੀਨੇ ਬਾਅਦ ਪ੍ਰੋਗਰਾਮ ਤੇ ਹਾਜ਼ਰੀ ਜ਼ਰੂਰ ਭਰਿਆ ਕਰੋ ਇੰਨੇ ਨਾਲ ਇੱਕ ਹਾਜ਼ਰੀ ਨਾਲ ਵੀ ਬਹੁਤ ਆਪਣੇ ਆਪ ਨੂੰ ਕਾਇਮ ਹੋ ਜਾਈਦਾ ਥੋੜ੍ਹੇ ਦਿਨ ਵਧੀਆ ਲੱਗ ਜਾਂਦੇ ਉਹਨੇ ਨੂੰ ਫਿਰ ਮਹੀਨੇ ਬਾਅਦ ਪ੍ਰੋਗਰਾਮ ਆ ਜਾਂਦਾ ਕੋਸ਼ਿਸ਼ ਕਰੋ ਹੁਣ 2 ਫਰਵਰੀ ਦਾ ਦੀਵਾਨ ਹੈ ਦੁਪਹਿਰ ਦਾ ਦੀਵਾਨ ਲੱਗਣਾ ਐਤਕੀ 2 ਫਰਵਰੀ ਦਾ ਉਦੋਂ ਬਾਅਦ ਪਹਿਲਾ ਸ਼ਨੀਵਾਰ ਮਾਰਚ ਦਾ ਮੇਰਾ ਖਿਆਲ 3 ਮਾਰਚ ਦਾ ਉਦੋਂ ਦੀਵਾਨ ਰਾਤ ਦਾ ਹੋ ਜਾਂਦਾ ਹੁਣ ਐਤਕੀ ਦਿਨ ਦਾ ਉਦੋਂ ਬਾਅਦ ਫਿਰ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਰਾਤ ਦਾ ਦੀਵਾਨ ਹੋਇਆ ਕਰੇਗਾ ਜਿਨ੍ਹਾਂ ਜਿਨ੍ਹਾਂ ਕੋਲ ਸਮਾਂ ਹੋਵੇ ਪਹੁੰਚਿਆ ਕਰੋ ਜਿਨ੍ਹਾਂ ਅੰਮ੍ਰਿਤ ਛਕਣਾ ਹੈ ਉਹ ਜ਼ਰੂਰ ਮਨ ਬਣਾਓ ਤਿਆਰੀ ਕਰੋ 2 ਫਰਵਰੀ ਨੂੰ ਆਪਾਂ ਦਾਖਲਾ ਲੈ ਲਈਏ ਇੰਨੀ ਵਧੀਆ ਪੜ੍ਹਾਈ ਹੈ ਮੈਂ ਕਹਿੰਦਾ ਜੀ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕ ਕੇ ਭੱਜੇ ਫਿਰੀਏ ਅਗਲਾ ਪੁੱਛੇ ਕਿਉਂ ਚੱਕੀ ਫਿਰਦੇ ਹੋ ਅਸੀਂ ਕਹੀਏ ਇਹਨਾਂ ਤੋਂ ਅਕਲ ਲਈ ਹੈ ਅਸੀਂ ਸਭ ਕੁਛ ਇਹਨਾਂ ਤੋਂ ਸਿੱਖਿਆ ਇੰਨਾ ਪਿਆਰ ਗੁਰੂ ਗ੍ਰੰਥ ਸਾਹਿਬ ਦਾ ਆਉਂਦਾ ਵੀ ਯਾਰ ਇੰਨੀ ਸੋਹਣੀ ਵਿਚਾਰਧਾਰਾ ਸੁਣੋ ਇੰਨੀ ਸੋਹਣੀ ਵਿਚਾਰਧਾਰਾ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਅਸੀਂ ਤੇ ਹਨੇਰੇ 'ਚ ਹੀ ਟੱਕਰਾਂ ਮਾਰਦੇ ਰਹਿਣਾ ਸੀ ਰੁਮਾਲੇ ਹੀ ਚੜ੍ਹਾਉਣ ਜੋਗੇ ਸੀ ਪੜ੍ਹ ਕੇ ਤੇ ਵੇਖਿਆ ਨਹੀਂ ਕਦੇ ਸਮਝਿਆ ਤੇ ਹੈ ਨਹੀਂ ਜਦੋਂ ਹੁਣ ਸਮਝਦੇ ਹਾਂ ਫਿਰ ਨਿੱਕੀ ਨਿੱਕੀ ਗੱਲ ਦਿਮਾਗ 'ਚ ਪੈਂਦੀ ਹੈ ਪਿਆਰ ਪੈਂਦਾ ਗੁਰੂ ਗ੍ਰੰਥ ਸਾਹਿਬ ਪਿਆਰ ਵੱਧਦਾ ਹੈ ਰੱਬ ਨਾਲ ਵੀ ਵੱਧਦਾ ਹੈ ਤੇ ਗੁਰੂ ਨਾਲ ਵੀ ਵੱਧਦਾ ਹੈ ਜਦੋਂ ਗੁਰਬਾਣੀ ਦੀ ਸਹੀ ਤਰੀਕੇ ਸਿਰ ਸਮਝ ਪੈਂਦੀ ਹੈ ਸੋ ਤਾਂ ਕਰਕੇ ਬੇਨਤੀ ਕਰਾਂਗਾ ਸਹਿਜ ਪਾਠ ਰੱਖਣ ਵਾਸਤੇ ਵੀ ਵੀਰਾਂ ਕੋਲ ਨਾਮ ਲਿਖਾ ਦਿਓ ਪੋਥੀਆਂ ਚਾਹੀਦੀਆਂ ਹੋਣਗੀਆਂ ਆਪਾਂ ਪੋਥੀਆਂ ਪਹੁੰਚਾ ਦੇਵਾਂਗੇ ਕੌਰਜੀ ਵਾਲੇ ਵਾਲੇ ਦੱਸ ਦੇਣ ਜਿੰਨੀਆਂ ਪੋਥੀਆਂ ਚਾਹੀਦੀਆਂ ਪੜ੍ਹੋ ਘਰ ਘਰ ਸਹਿਜ ਪਾਠ ਰੱਖੋ ਹਰੇਕ ਭੈਣ ਦਾ ਸਹਿਜ ਪਾਠ ਚੱਲਦਾ ਹੋਵੇ ਹਰੇਕ ਵੀਰ ਦਾ ਸਹਿਜ ਪਾਠ ਚੱਲਦਾ ਹੋਵੇ ਐਵੇਂ ਪਾਠਾਂ 'ਚ ਪੈਸੇ ਜਮ੍ਹਾਂ ਕਰਾਉਣ ਦੀ ਬਜਾਏ ਆਪ ਪਾਠ ਕਰੋ ਭਾਈ ਅਗਲੇ ਨੇ ਬਿਜ਼ਨਸ ਖੋਲ੍ਹੇ ਹੋਏ ਹੈ ਧੰਦਾ ਚੱਲਦਾ ਪਾਠਾਂ ਦੇ ਨਾਮ ਉੱਤੇ ਪੂਰੇ ਦਾ ਪੂਰਾ ਮਾਫੀਆ ਬਣਾਇਆ ਪਿਆ ਲੋਕਾਂ ਨੇ ਧਰਮ ਧੰਦਾ ਬਣਿਆ ਪਿਆ ਆਪਾਂ ਆਪ ਗੁਰਬਾਣੀ ਪੜ੍ਹਨੀ ਹੈ ਆਪ ਸਮਝਣੀ ਹੈ ਬਾਕੀ ਸਭ ਤੋਂ ਜ਼ਰੂਰੀ ਹੈ ਜੇ ਤੁਹਾਡੀ ਸਿਹਤ ਹੈ ਤੇ ਮਨ ਤਾਂ ਕਾਇਮ ਰਹਿਣਾ ਵੇਖੋ ਮੈਂ ਜਿੰਨੀਆਂ ਮਰਜ਼ੀ ਤਕੜੀਆਂ ਤਕੜੀਆਂ ਗੱਲਾਂ ਕਰਾਂ ਮਨ ਐਂ ਰੱਖੋ ਮਨ ਐਂ ਸਟਰੋਂਗ ਹੁੰਦਾ ਹੈ ਮਨ ਐਂ ਕਾਇਮ ਹੁੰਦਾ ਹੈ ਇਹ ਹੈਗਾ ਇੰਜਣ ਤੇ ਇੰਜਣ ਹੈ ਫਰਾਰੀ ਦਾ ਤੇ ਜੇ ਤੂੰ ਕਵੇਂ ਵੀ ਇਹਨੂੰ ਗੱਡੇ 'ਚ ਰੱਖ ਦੇ ਤੇ ਜੇ ਗੱਡੇ 'ਚ ਰਖਾ ਲਏਗਾ ਤੇ ਫਿਰ ਨਹੀਂ ਉਹ ਚੱਲਣ ਲੱਗਿਆ ਆ ਸਰੀਰ ਤੇ ਗੱਡਾ ਬਣਿਆ ਪਿਆ ਇਹਨੂੰ ਕਾਇਮ ਕਰ ਪੈਂਦਾ ਜਿਹੜੇ ਬਜ਼ੁਰਗ ਹੈ ਹੁਣ ਜਿਹੜੇ ਤੇ ਮਾਫ ਕਰਨਾ ਮੈਨੂੰ ਵੀ ਜਿਹਨਾਂ ਨੂੰ ਲੱਗਦਾ ਵੀ ਹੁਣ ਇਹ ਖਜਕ ਗਿਆ ਜ਼ਿਆਦਾ ਹੁਣ ਠੀਕ ਨਹੀਂ ਹੋਣਾ ਉਹ ਤੇ ਵੇਖੋ ਵੱਸ ਦੀ ਗੱਲ ਰਹੀ ਨਹੀਂ ਆ ਜਿਹੜੇ ਵਿੱਚ ਵਿਚਾਲੇ ਜੇ ਆ ਉਹ ਕਾਇਮ ਕਰ ਲਓ ਆਪਣੇ ਆਪ ਨੂੰ ਕੱਲ ਤੋਂ ਹੀ ਸ਼ੁਰੂ ਕਰੋ ਕੱਲ ਤੋਂ ਹੀ ਵੀ ਆਪਾਂ ਭਾਈ ਇੱਥੋਂ ਤੋਂ ਲੈ ਕੇ 5-7 ਕਿਲੋਮੀਟਰ ਤੁਰ ਕੇ ਆਉਣਾ ਹੀ ਆਉਣਾ ਤੇਜ ਤੇਜ ਤੁਰਨਾ ਐਕਸਰਸਾਈਜ਼ ਕਰਨੀ ਹੈ ਭੱਜ ਨੱਠ ਕਰਨੀ ਹੈ ਨੇੜੇ ਤੇੜੇ ਜਿਮ ਜਾਣਾ ਹੀ ਜਾਣਾ ਜਿਹੜੇ ਪੈਸੇ ਵਾਲੇ ਆ ਚਾਰੋ ਘਰੇ ਮਸ਼ੀਨਾਂ ਲਿਆਓ ਭੱਜਿਆ ਪੁੱਜਿਆ ਕਰੋ ਆਪਣੇ ਆਪ ਨੂੰ ਕਾਇਮ ਰੱਖੋ ਆ ਬੀਬੀਆਂ ਸਾਡੀਆਂ ਨੂੰ ਕਹਿੰਦਾ ਹੁੰਦਾ ਹੈ ਮੈਂ ਇੱਕ ਮਾਤਾ ਨੂੰ ਉੱਥੇ ਮੈਨੂੰ ਪਰਮੇਸ਼ਰ ਦੁਆਰਾ ਮਿਲੀ ਮੈਂ ਅੱਗੇ ਵੀ ਦੱਸਦਾ ਹੁੰਦਾ ਮੈਂ ਕਿਹਾ ਮਾਤਾ ਕਹਿੰਦੀ ਗੋਡੇ ਬਹੁਤ ਦੁਖਦੇ ਬਾਬਾ ਜੀ ਹੁਣ ਵਿਚਾਰੀਆਂ ਕਈ ਦਿਨ ਮੇਰੇ ਵਰਗੇ ਨੂੰ ਮਿਲ ਕੇ ਕਹੀ ਗੋਡੇ ਬਹੁਤ ਤੇ ਮੈਂ ਕਿਹਾ ਮਾਤਾ ਤੂੰ ਨਾ ਐਂ ਕਰਿਆ ਕਰ ਸਵੇਰੇ ਜਦੋਂ ਉੱਠਦੀ ਹੈ ਨਾ ਲੀਟਰ ਡੇਢ ਲੀਟਰ ਪਾਣੀ ਗਰਮ ਗਰਮ ਪਾਣੀ ਉਦੋਂ ਪੀ ਲਿਆ ਕਰ ਅੱਛਾ ਮੈਂ ਫਿਰ ਠੰਡੀ ਜਿਹੀ ਹੋ ਗਈ ਇੰਨੇ ਨਾਲ 5 ਲੀਟਰ ਸਾਰੇ ਦਿਨ 'ਚ ਪੀ ਜਿਆ ਕਰ ਬੇਬੇ ਪਾਣੀ ਠੰਡਾ ਪਾਣੀ ਕਦੀ ਨਹੀਂ ਪੀਣਾ ਜਦੋਂ ਪੀਣਾ ਗਰਮ ਪਾਣੀ ਪੀਣਾ ਕੋਸਾ ਕਰਕੇ ਪਾਣੀ ਪੀਆ ਕਰ ਗੋਡੇ ਕੱਢ ਤੇਰੇ ਆਪੇ ਹਟ ਜਾਣੇ ਕਿੱਥੇ ਪੀਤਾ ਜਾਂਦਾ ਹੈ ਨੱਕ ਜਿਹਾ ਚਾੜ ਕੇ ਕਿੱਥੇ ਪੀਤਾ ਜਾਂਦਾ ਤੇ ਜਿੱਦਣ ਆਇਆ ਵਿਆਹ ਉੱਥੇ ਸਾਡੇ ਮੁੰਡੇ ਦਾ ਵਿਆਹ ਮੈਂ ਉੱਥੇ ਹੁਣ ਵੇਖਿਆ ਉਦਣ ਟੀਸੀ ਭਰ ਕੇ ਪਕੌੜਿਆਂ ਦੀ ਲੱਗੀ ਖਾਣ ਤੇ ਮੈਂ ਖਿਆਲ ਹੁਣ ਆਹ ਝੁਲਸ ਸਕਦੀ ਹੈ ਇਹ ਤੇ ਜੇ ਇਹਨੂੰ ਕਹਿ ਦੋ ਪਾਣੀ ਪੀ ਲੈ ਕਿੱਥੇ ਪੀਤਾ ਜਾਂਦਾ ਮਰ ਫਿਰ ਮੈਂ ਕਿਹਾ ਲਈ ਫਿਰ ਗੋਡੇ ਇੱਦਾਂ ਦੇ ਆਪਣੇ ਹੁਣ ਨਹੀਂ ਠੀਕ ਹੋ ਸਕਦੀ ਤੂੰ ਹੱਸਦਾ ਹੁੰਦਾ ਮੈਂ ਵੀ ਸਿੱਧੀ ਗੱਲ ਹੈ ਹੁਣ ਤੇਰਾ ਇਲਾਜ ਦੱਸ ਕੀ ਕਰੀਏ ਵੀ ਇੰਨੀ ਕਿਤੇ ਕਰ ਲਓ ਤੁਸੀਂ ਚੇਤਾ ਰੱਖਿਓ ਜਿਹੜਾ ਬੰਦਾ ਸਿਹਤ ਘਟਾਉਣੀ ਚਾਹੁੰਦਾ ਹੈ ਆਉਣਾ ਸਾਡੇ ਵਾਲੇ ਆਹ ਘਟਾਉਂਦੇ ਕਿੰਨਾ ਪਾਣੀ ਪੀਂਦਾ 5 ਲੀਟਰ ਹੁਣ ਪਤਲਾ ਹੋਣਾ ਵਿਆਹ ਹੈ ਨਾ ਇਹਦਾ ਮੁੰਡੇ ਦਾ ਸਾਡੇ ਦਾ ਇਹਨੇ ਪਤਲਾ ਹੋਣਾ ਗੁਰਪ੍ਰੀਤ ਨੇ ਤੇ ਇਹਦੇ ਆਨੰਦ ਕਾਰਜ ਹੈ ਮਾਰਚ ਵਿੱਚ ਤੇ ਚਲੋ ਉਹ ਤੇ ਗੱਲ ਵੱਖ ਹੈ ਪਰ ਹੁਣ ਇਹਨੂੰ ਦੱਸਿਆ ਦੱਸਣ ਵਾਲੇ ਨੇ ਉਹ ਕਹਿੰਦੇ ਵੀ 5-7 ਲੀਟਰ ਪਾਣੀ ਪੀਣਾ ਰੋਜ਼ ਤੇ 5 ਲੀਟਰ ਲੈ ਤੁਸੀਂ ਲਿਖ ਲਓ ਕੋਈ ਦਵਾਈ ਨਾ ਲਓ 5 ਲੀਟਰ ਪਾਣੀ ਕੱਲ੍ਹ ਤੋਂ ਸ਼ੁਰੂ ਕਰੋ ਔਖਾ ਹੋਣਾ ਕਿੰਨੇ ਦਿਨ 3-4 ਦਿਨ 4 ਦਿਨਾਂ ਬਾਅਦ ਆਪੇ ਪਿਆਸ ਲੱਗਣ ਲੱਗ ਜਾਂਦੀ ਹੈ ਲੱਗਣ ਲੱਗ ਜੂ ਤੇ ਤੁਸੀਂ ਵੇਟ ਕਰੋ ਆਪਣਾ ਮਹੀਨੇ ਬਾਅਦ 4-5 ਕਿਲੋ ਕੱਟ ਜੂ ਜਿਹੜਾ ਬਾਹਲਾ ਹੀ ਫੁੱਲਿਆ ਪਿਆ ਉਹਦਾ ਹੋ ਸਕਦਾ 7-8 ਕਿਲੋ ਕੱਟ ਜੂ ਹਰੇਕ ਬੰਦੇ ਦਾ 4-4 ਕਿਲੋ ਵੇਟ ਡਾਊਨ ਹੋ ਜਾਣਾ ਕਿਉਂ ਕਿਉਂਕਿ ਤੁਸੀਂ ਗਰਮ ਪਾਣੀ ਪੀਂਦੇ ਇਹਦੇ ਨਾਲ ਹੀ ਸਰੀਰ ਵਧੀਆ ਹੋ ਜਾਂਦਾ ਪਰ ਹੁਣ ਗੱਲ ਉਹੀ ਆ ਜਾਣੀ ਹੈ ਵੀ ਗਾਂ ਬਰਫ਼ ਵਾਲਾ ਪਾਣੀ ਗਰਮੀ ਹੁੰਦੀ ਹੈ ਬਰਫ਼ ਵਾਲਾ ਪਾ ਕੇ ਤੇ ਚਲੋ ਜੀ ਗਰਮ ਕਿਹੜਾ ਪੀਏ ਔਖਾ ਹੈ ਬਸ ਇਹੀ ਔਖਾ ਹੈ ਬਿਖਮ ਮਾਰ ਕੇ ਚੱਲਣਾ ਇਹੋ ਹੀ ਹੈ ਸਾਰੀ ਦੁਨੀਆ ਸੌਖੇ ਸੌਖੇ ਕੰਮ ਕਰਨਾ ਚਾਹੁੰਦੀ ਹੈ ਪਰ ਔਖਾ ਕੰਮ ਕੋਈ ਨਹੀਂ ਕਰਨਾ ਚਾਹੁੰਦਾ ਜਿਹੜਾ ਮੁੰਡਾ ਕਹਿੰਦਾ ਕਿਹੜਾ ਜਿੰਮ ਕਰੇ ਫਿਰ ਤੇਰੀਆਂ ਡੌਲੀਆਂ ਹੀ ਰਹਿਣਗੀਆਂ ਤੇਰੇ ਨਾ ਡੌਲੇ ਬਣ ਗਏ ਫਿਰ ਤੂੰ ਕਹੀ ਜਾ ਵੀ ਮੈਂ ਕਿਹੜਾ ਜਿੰਮ ਕਰੇ ਰਹਿ ਫਿਰ ਇੱਦਾਂ ਹੀ ਫਿਰ ਨਹੀਂ ਬਣਦੇ ਤੇਰੇ ਡੌਲੇ ਤਾਂ ਕਰਕੇ ਭਾਈ ਇਹ ਖਿਆਲ ਰੱਖੋ ਬੜਾ ਸਿਹਤ ਦਾ ਖਿਆਲ ਰੱਖੋ ਸਿਹਤ ਠੀਕ ਹੈ ਫਿਰ ਹੀ ਸਭ ਕੁਝ ਠੀਕ ਹੈ ਤਾਂ ਕਰਕੇ ਮੈਂ ਤੇ ਸਾਡੇ ਵਾਲੇ ਜਿੰਨੇ ਲੁੰਗ ਲਾਣਾ ਸਾਡਾ ਫਿਰਦਾ ਇੱਥੇ ਇਹਨਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਮਹਾਨ ਬੇਵਕੂਫ ਆਪਣੇ ਨਾਮ ਨਾਲ ਆਪ ਹੀ ਲਾ ਲਓ ਜਿਹੜਾ ਬੰਦਾ ਇੱਕ ਘੰਟਾ ਆਪਣੀ ਸਿਹਤ ਲਈ ਨਹੀਂ ਕੱਢ ਸਕਦਾ ਆਪਣੇ ਨਾਂ ਨਾਲ ਕੀ ਲਾ ਲਓ ਬੋਲੋ ਬੋਲੋ ਆਪ ਵੀ ਸੁਣ ਲਓ ਸਾਰੇ ਇਹਨਾਂ ਨੂੰ ਨਹੀਂ ਆਪ ਵੀ ਸੁਣ ਲਓ ਮੇਰੇ ਕੋਲ ਕਹਿੰਦਾ ਟਾਈਮ ਨਹੀਂ ਮੈਂ ਬਿਜੀ ਬਹੁਤ ਰਹਿੰਦਾ ਕਹਿੰਦੇ ਉਹ ਮਾਮੇ ਤੋਂ ਵੱਧ ਬਿਜੀ ਹੈ 2 ਘੰਟੇ ਕੱਢਦਾ ਸੀ ਸਿਹਤ ਲਈ ਜਦੋਂ ਰਾਸ਼ਟਰਪਤੀ ਸੀ ਜਦੋਂ ਪ੍ਰਧਾਨ ਮੰਤਰੀ ਬਣਦੇ ਨੇ ਅਗਲੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਉਹ ਪੂਰਾ ਅਮਰੀਕਾ ਵਰਗੇ ਦੇਸ਼ ਚਲਾਉਣ ਵਾਲੇ 2 ਘੰਟੇ ਸਿਹਤ ਲਈ ਕੱਢ ਸਕਦੇ ਆ ਤੂੰ ਘੰਟਾ ਨਹੀਂ ਕੱਢ ਸਕਦਾ ਉਹਦੇ ਨਾਲੋਂ ਵੀ ਬਿਜੀ ਹੈ ਤੂੰ ਆ ਮੋਦੀ ਵੀ ਲੱਗਿਆ ਹੁੰਦਾ ਯੋਗਾ ਕਰਨ ਕਰ ਲਓ ਮਾੜਾ ਮੋਟਾ ਅਗਲਾ ਅਗਲੇ ਹਰ ਬੰਦਾ ਸਿਹਤ ਦਾ ਖਿਆਲ ਰੱਖਦਾ ਤੂੰ ਰੱਖ ਨਾਲੇ ਸਾਰੇ ਟੱਬਰ ਤੇ ਬੋਝ ਬਣੇਗਾ ਨਾਲੇ ਹੋਸਪਿਟਲ ਚ ਜਾ ਕੇ ਬੈੱਡ ਮੱਲੇਗਾ ਤੂੰ ਸਾਰਿਆਂ ਤੇ ਬੋਝ ਬਣ ਜਾਏਗਾ ਕਿਹੜਾ ਸਾਂਭਦਾ ਇੱਥੇ ਮੁੜ ਕੇ ਫਿਰ ਅੱਜ ਕੱਲ੍ਹ ਅਗਲਾ ਕਹਿੰਦਾ ਮੈਂ ਫੇਸਬੁੱਕ ਵੇਖਾਂ ਕਿ ਤੇਰਾ ਗੰਦ ਮੰਦ ਸਾਫ਼ ਕਰਾਂ ਜ਼ਰੂਰੀ ਬੈੱਡ ਤੇ ਪੈਣਾ ਤੈ ਮਰਨ ਤੱਕ ਤੁਰਦਾ ਰਹੇ ਆਪਣੇ ਕੰਮ ਆਪ ਕਰਾਂਗੇ ਇੰਨੇ ਜੋਗੇ ਰਹੀਏ ਕਾਇਮ ਹੋਵੋ ਜਿਹੜੇ ਇੱਥੇ ਕਿ ਤੱਕ ਆਏ ਹੋ ਚੌਂਕੜੇ ਮਾਰ ਕੇ ਬੈਠੇ ਹੋ ਇੰਨੇ ਜੋਗੇ ਹੈਗੇ ਹੋ ਗਾਂਹ ਰੱਖੋ ਜਿੰਨਾ ਕੁ ਚਿਰ ਜਿਉਂਦੇ ਆ ਆਪਣੇ ਨੈਣ ਪ੍ਰੈਣ ਚਲਾ ਕੇ ਰੱਖੋ ਕਾਇਮ ਰਹਿਣਾ ਤੇ ਮੈਂ ਜਿਹੜੀ ਗੱਲ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਆਪਣੇ ਨਾਂ ਨਾਲ ਮਹਾਨ ਬੇਵਕੂਫ ਲਿਖ ਲੈ ਜੇ ਇੱਕ ਘੰਟਾ ਸਿਹਤ ਲਈ ਨਹੀਂ ਕੱਢ ਸਕਦਾ ਮਹਾਨ ਬੇਵਕੂਫ ਹੈ ਤੂੰ ਇੰਨੀ ਵੀ ਨਹੀਂ ਮੈਨੂੰ ਸਮਝ ਆਈ ਕੁਦਰਤ ਨਾਲ ਪਿਆਰ ਕਰਦਾ ਰੱਬ ਨਾਲ ਪਿਆਰ ਕਰਦਾ ਸਰੀਰ ਰੱਬ ਨੇ ਦਿੱਤਾ ਕਿ ਨਹੀਂ ਦਿੱਤਾ ਬੋਲੋ ਤੇ ਨਿਯਮ ਚਲਾ ਰਿਹਾ ਕਿ ਨਹੀਂ ਚਲਾ ਰਿਹਾ ਇਹਦੇ ਨਾਲ ਤੂੰ ਪਿਆਰ ਨਹੀਂ ਕਰ ਸਕਿਆ ਪੱਤਿਆਂ ਕੰਨੀ ਵੇਖ ਪੱਤੇ ਦਿਸਦੇ ਨੇ ਮੈਨੂੰ ਕੁਦਰਤ ਦਿਸਦੀ ਹੈ ਫੁੱਲਾਂ ਚ ਦਿਸਦਾ ਹੈ ਮੈਨੂੰ ਚੰਦਰਮਾ ਤੇਰੇ ਢਿੱਡ ਨਹੀਂ ਦਿਖਦਾ ਤੇਰਾ ਸਰੀਰ ਤੈਨੂੰ ਦਿਖਦਾ ਨਹੀਂ ਤੇਰਾ ਪੱਤਿਆਂ ਚ ਰੱਬ ਲੱਭਦਾ ਫਿਰਦਾ ਤੇਰੇ ਢਿੱਡ ਚ ਨਹੀਂ ਤੇਰੇ ਕੁਦਰਤ ਦੇ ਸਥਾਨ ਆ ਵੇਖ ਆ ਸਰੀਰ ਆ ਕਿਡਨੀਆਂ ਆਪੇ ਚੱਲਦੀਆਂ ਕਿ ਤੂੰ ਚਲਾਉਂਦਾ ਸਾਹ ਆਪੇ ਚੱਲਦਾ ਕਿ ਤੂੰ ਚਲਾਉਂਦਾ ਆ ਬਲੱਡ ਆ ਸਰਕੂਲੇਸ਼ਨ ਆਪੇ ਚੱਲਦਾ ਕਿ ਤੂੰ ਚਲਾਉਂਦਾ ਆ ਸਾਰਾ ਕੁਝ ਆਪੇ ਚੱਲਦਾ ਇਹ ਕੁਦਰਤ ਨਹੀਂ ਇਹਦੇ ਨਾਲ ਇਹਨੂੰ ਠੀਕ ਕਿੰਨੇ ਰੱਖਣਾ ਫਿਰ ਇਹਦੇ ਨਾਲ ਤੇਰਾ ਪਿਆਰ ਨਹੀਂ ਰੱਬ ਲੱਭਦਾ ਫਿਰਦਾ ਰੱਬ ਨਹੀਂ ਦਿਸਦਾ ਤੈਨੂੰ ਦਿਸਣਾ ਕੀ ਹੈ ਦੇਖਦਾ ਤੈਨੂੰ ਤੇਰਾ ਢਿੱਡ ਨਹੀਂ ਰੱਬ ਕੀ ਦਿਸਣਾ ਤੈਨੂੰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਕਰਕੇ ਸਿਹਤ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਚੰਗੇ ਚੰਗੇ ਵਿਚਾਰ ਸੁਣੋ ਚੰਗੀਆਂ ਗੱਲਾਂ ਸੁਣੋ ਪੋਜ਼ਿਟਿਵ ਰਹੋ ਹਿੰਮਤ ਹਾਰੀ ਹੋਵੇ ਜਦੋਂ ਵਧੀਆ ਵਧੀਆ ਗੱਲਾਂ ਸੁਣੋ ਮਨ ਕਾਇਮ ਰਵੇ ਚੰਗੀ ਸੰਗਤ ਕਰੋ ਚੰਗੀ ਚੰਗੀ ਗੱਲਾਂ ਸੁਣੋ ਮਨ ਹਮੇਸ਼ਾ ਹੌਸਲੇ 'ਚ ਰਵੇ ਅੰਮ੍ਰਿਤ ਛਕਣ ਵਾਲੇ 30 ਪ੍ਰਾਣੀਆਂ ਦੇ ਨਾਮ ਆਏ ਹੋਏ ਹੈ ਸ਼ਨੀਵਾਰ ਆ ਜਿਓ ਭਾਈ ਚੇਤਾ ਰੱਖਿਓ 2 ਫਰਵਰੀ ਦਾ ਸ਼ਨੀਵਾਰ ਹੈ ਬਾਕੀ ਜਿਹੜੇ ਅੱਜ ਤਿਆਰ ਹੋਣ ਉਹ ਵੀ ਤਿਆਰੀ ਕਰ ਲਓ ਸੋ ਆਓ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਲੰਗਰ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਵੀਰਾਂ ਨੇ ਕੌਰਜੀ ਵਾਲੇ ਦੀ ਸੰਗਤ ਨੇ ਲੰਗਰਾਂ ਵਿੱਚ ਸੇਵਾ ਪਹਿਰੇਦਾਰੀ ਦੀ ਸੇਵਾ ਇਸ਼ਤਿਹਾਰ ਲਾਉਣ ਦੀ ਸੇਵਾ ਜਿੱਥੇ ਜਿੱਥੇ ਜਿਹੜੀ ਜਿਹੜੀ ਜਿਨ੍ਹਾਂ ਜਿਨ੍ਹਾਂ ਸੇਵਾ ਕੀਤੀ ਸਾਰਿਆਂ ਦਾ ਧੰਨਵਾਦ ਕੌਰਜੀ ਵਾਲੇ ਦੇ ਵੀਰਾਂ ਦਾ ਜਿਨ੍ਹਾਂ ਨੇ ਇੰਨੇ ਸਾਲਾਂ ਤੋਂ 18 ਸਾਲਾਂ ਤੋਂ ਮੇਰੇ ਨਾਲ ਮੋਢਾ ਜੋੜ ਕੇ ਤੁਰੇ ਹੈ ਸਾਥ ਦਿੱਤਾ ਹੈ ਸਾਰਿਆਂ ਦਾ ਧੰਨਵਾਦ ਆਪਣੇ ਇਲਾਕਾ ਨਿਵਾਸੀ ਸਾਰੀ ਸੰਗਤ ਦਾ ਧੰਨਵਾਦ 2 ਫਰਵਰੀ ਨੂੰ ਮਿਲਾਂਗੇ ਪਿਆਰਿਓ ਸਾਰੇ ਵੱਧ ਚੜ ਕੇ ਪਹੁੰਚ ਕੇ ਹਾਜ਼ਰੀਆਂ ਭਰਿਓ ਨੇੜੇ ਤੇੜੇ ਜਿੱਥੇ ਵੀ ਕਿਤੇ ਦੀਵਾਨ ਹੋਣ ਲਾਹਾ ਲਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਮਹਾਰਾਜ ਜਾਣਗੇ ਫਿਰ ਚੱਲਦੇ ਹਾਂ 5 ਮਿੰਟ ਬਹਿ ਜਿਓ ਅਰਦਾਸ ਹੋ ਲੈਣ ਦਿਓ ਫਿਰ ਚੱਲਦੇ ਹਾਂ ਜਿੰਨਾ ਮੱਥਾ ਨਹੀਂ ਟੇਕਿਆ ਉਹ ਟੇਕ ਲਓ ਜਿਹੜੇ ਪਿੱਛੇ ਬਹਿ ਗਏ ਸੀ ਮੱਥਾ ਨਹੀਂ ਟੇਕਿਆ ਉਹ ਆਓ ਤੇ ਮੱਥਾ ਟੇਕ ਲਓ ਬਾਕੀ ਸਾਰੇ ਬੈਠੇ ਰਹੋ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਸਤਿ ਸ਼੍ਰੀ ਅਕਾਲ। जियो पिंड सब
तेरी रास तुम मात पिता हम वारक तेरे तुमरी कृपा में कोई ना जाने तुमरा अंत ऊंचे तेगू सगल समग्री तुमरे सूत्र तारी तुम ते गो ऐसो